And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਅੱਜ 17 ਫਰਵਰੀ ਹੈ।
ਹਾਂਜੀ,
ਉਹ ਤਾਰੀਖ ਜਿਹੜੀ ਕਿ ਸਾਡੇ ਵਾਸਤੇ ਬੜੀ ਬਿਜ਼ੀ ਹੋਇਆ ਕਰਦੀ ਆ।
ਹਰ ਸਾਲ ਨਹੀਂ,
ਹਰ ਸਾਲ ਨਹੀਂ, ਮਤਲਬ ਅੱਜ ਉਹ ਇਵੈਂਟ ਹੈ ਜਿਹੜਾ ਸਾਡੇ ਵਾਸਤੇ ਬਹੁਤ ਬਿਜ਼ੀ ਹੋ ਜਾਇਆ ਕਰਦਾ।
ਜੀ ਜੀ,
ਯੂ ਆਰ ਰਾਈਟ। ਦੁਪਹਿਰ ਤੋਂ ਬਾਅਦ ਇਟਸ ਗੋਇੰਗ ਟੂ ਬੀ ਅ ਵੈਰੀ ਬਿਜ਼ੀ ਡੇ, ਕਿਉਂਕਿ ਅੱਜ ਬਜਟ ਪ੍ਰੈਜ਼ੈਂਟ ਹੋਣਾ। ਬਜਟ ਦੇ ਵਿੱਚ ਜਿਹੜੀਆਂ ਗੱਲਾਂ ਤਾਂ ਆਉਂਦੀਆਂ ਨੇ ਹੈੱਡਲਾਈਨ 'ਚ, ਉਹ ਤਾਂ ਚਲੋ ਪਤਾ ਲੱਗ ਜਾਂਦਾ ਜੀ, ਇੰਨੇ ਦਾ ਬਜਟ, ਇੰਨੇ ਦਾ ਡੈਫੀਸਿਟ, ਪਰ ਅਸਲੀ ਕਹਾਣੀ ਹੁੰਦੀ ਹੈ ਜਿਹੜੀ ਕਿ ਵਿੱਚ ਲੁਕਵੇਂ ਪਹਿਲੂ ਹੁੰਦੇ ਨੇ, ਕਿਉਂਕਿ ਇਹ ਖਾਸਾ ਭਾਰੀ ਭਰਕਮ ਡਾਕੂਮੈਂਟ ਹੁੰਦਾ ਅਤੇ ਉਹਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਲੁਕੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਫਰੋਲਣ ਨੂੰ, ਜਿਨ੍ਹਾਂ ਨੂੰ ਸਮਝਣ ਨੂੰ, ਅਤੇ ਇਸ ਹਿਸਾਬ ਨਾਲ ਸਮਝਣ ਨੂੰ ਵੀ ਅੱਗੇ ਸਮਝਾ ਵੀ ਈਜ਼ੀਲੀ ਸਕੀਏ, ਟਾਈਮ ਬੜਾ ਲੱਗ ਜਾਂਦਾ।
ਐਂਡ ਹੁੰਦਾ ਕੀ ਹੈ ਕਿ ਈਵਨ ਜਿਹੜੀਆਂ ਸਿੱਧੀਆਂ ਸਿੱਧੀਆਂ ਗੱਲਾਂ ਵੀ ਨੇ ਉਹਨਾਂ ਸਾਰਿਆਂ ਨੂੰ ਕੰਪਾਈਲ ਕਰਨਾ ਵੀ ਸੌਖਾ ਨਹੀਂ ਹੁੰਦਾ। ਸੋ ਜੋ ਤੁਸੀਂ ਬਜਟ ਦੇ ਵੱਖੋ ਵੱਖਰੇ ਐਨਾਲਿਸਿਸ ਪੜੋਗੇ, ਕਿਤੇ ਤੁਹਾਨੂੰ ਡੈਫੀਸਿਟ ਦਾ ਅੰਕੜਾ ਲੱਭ ਜਾਏਗਾ, ਕਿਤੇ ਡੈਟ ਦਾ ਅੰਕੜਾ ਲੱਭ ਜਾਏਗਾ, ਕਿਤੇ ਡੈਟ ਟੂ ਜੀ ਡੀ ਪੀ ਰੇਸ਼ੋ ਲੱਭ ਜਾਏਗਾ, ਪਰ ਤੁਹਾਨੂੰ ਜਿਹੜੇ ਸਾਰੇ ਅੰਕੜੇ ਇਕੱਠੇ ਕਰਕੇ ਕੰਪਾਇਲ ਕਰਕੇ ਪ੍ਰੈਜੈਂਟ ਕਰਨੇ, ਉਹਦੇ ਵਾਸਤੇ ਥੋੜੀ ਮਿਹਨਤ ਕਰਨੀ ਪੈਂਦੀ।
ਸੋ ਅੱਜ ਇਟਸ ਗੋਇੰਗ ਟੂ ਬੀ ਅ ਬਿਜ਼ੀ ਡੇ ਜਦੋਂ ਬਜਟ ਹੋ ਜਾਂਦਾ, ਪ੍ਰੈਜੈਂਟ ਹੁੰਦਾ ਉਹ ਤੋਂ ਬਾਅਦ। ਪਰ ਇੱਕ ਗੱਲ ਵਾਸਤੇ ਵੀ ਸਾਨੂੰ ਪਤਾ ਕਿ ਸਰਕਾਰ ਇਸ ਗੱਲ ਦੀ ਐਕਸਪੈਕਟੇਸ਼ਨ ਪਹਿਲਾਂ ਤੋਂ ਹੀ ਸੈੱਟ ਕਰ ਰਹੀ ਹੈ ਵੀ ਐਤਕੀ ਵਾਲਾ ਬਜਟ ਬੜਾ ਔਖਾ ਬਜਟ ਹੋਣਾ, ਇਹਦੇ ਵਿੱਚ ਸਰਕਾਰ ਨੂੰ ਕੁਝ ਔਖੇ ਫੈਸਲੇ ਲੈਣੇ ਪੈਣਗੇ। ਪਰ ਇੱਕ ਗੱਲ ਜਿਹੜੀ ਕਿ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ ਕਹੀ ਆ ਕਿ ਕਹਿੰਦੇ ਬਜਟ ਐਤਕੀ ਡਿਸਿਪਲਿਨ, ਫੋਕਸਡ ਅਤੇ ਸੀਰੀਅਸ ਹੋਏਗਾ।
ਅੱਗੇ ਨੌਨ ਸੀਰੀਅਸ
ਹੁੰਦਾ, ਮੈਨੂੰ ਇਹ ਵੀ ਅੱਗੇ ਕਿਹੜਾ ਚੁਟਕਲੇ ਹੁੰਦੇ ਉਹਦੇ 'ਚ।
ਐਕਚੁਲੀ ਬ੍ਰੈਂਡਾ ਬੇਲੀ ਪਹਿਲਾਂ ਜਿਹੜੀ ਉਹ ਗੱਲ ਕਹਿ ਹਟੇ ਕਿ ਵੀ ਇਹ ਜਦੋਂ ਬਜਟ ਪ੍ਰੈਜੈਂਟ ਹੋ ਜਾਏਗਾ ਆਈ ਵਿਲ ਬੀ ਦਾ ਲੀਸਟ ਫੇਵਰੇਟ ਪਰਸਨ
ਜੀ।
ਸੋ ਉਸ ਨੂੰ ਹੁਣ ਕਾਫੀ ਕਵਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪਿਛਲੇ ਹਫ਼ਤੇ ਪ੍ਰੀਮੀਅਰ ਡੇਵਿਡ ਈਬੀ, ਦੇਖੋ ਡੇਵਿਡ ਈਬੀ ਵੀ ਪਹਿਲਾਂ ਇਹ ਗੱਲਾਂ ਕਹਿੰਦੇ ਰਹੇ ਕਿ ਵੀ ਸਾਨੂੰ ਆਪਣੇ ਖਰਚੇ ਘਟਾਉਣੇ ਪੈਣਗੇ, ਦੇਰ ਵਿਲ ਬੀ ਕੋਸਟ ਕੱਟਸ। ਫਿਰ ਉਹਨਾਂ ਨੇ ਇਸੇ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਸੀ ਵੀ ਰੈਵਨਿਊ ਸਾਡੇ ਘਟੇ ਹੋਏ ਨੇ,
ਜੀ ਜੀ,
ਰੈਵਨਿਊਜ਼ ਆਰ ਡਾਊਨ, ਨੈਚੁਰਲ ਰਿਸੋਰਸਿਸ ਰੈਵਨਿਊ ਘਟੇ ਹੋਏ ਨੇ। ਸੋ ਪਹਿਲਾਂ ਸੰਕੇਤ ਸਾਰੇ ਇੱਦਾਂ ਦੇ ਆਉਂਦੇ ਰਹੇ ਕਿ ਇਸ ਵਾਰ ਤਾਂ ਵੀ ਬਹੁਤ ਕੋਸਟ ਕਟਿੰਗ ਹੋਣ ਵਾਲੀ ਆ। ਫਿਰ ਜਦੋਂ ਕੋਸਟ ਕਟਿੰਗ ਦੀ ਗੱਲ ਹੁੰਦੀ ਹੈ, ਅਸੀਂ ਫੈਡਰਲ ਬਜਟ ਪਹਿਲਾਂ ਵੀ ਦੇਖਿਆ ਸੀ, ਫਿਰ ਸਵਾਲ ਇਹ ਉੱਠਦਾ ਵੀ ਕਿ ਜੋਬ ਕੱਟਸ ਵੀ ਹੋਣਗੇ
ਜੀ।
ਸੋ ਜਦੋਂ ਇੱਦਾਂ ਜੋਬ ਕੱਟਸ ਦੀ ਗੱਲ ਉੱਠਣ ਲੱਗ ਪੈਂਦੀ ਹੈ ਤੇ ਫਿਰ ਆਫਕੋਰਸ ਬੀਸੀ ਐਨ ਡੀ ਪੀ ਥੋੜੀ ਡਿਫੈਂਸਿਵ ਹੋ ਜਾਂਦੀ ਹੈ, ਗੱਲ ਯੂਨੀਅਨਸ ਤੱਕ ਪਹੁੰਚ ਜਾਂਦੀ ਹੈ। ਸੋ ਪਿਛਲੇ ਹਫ਼ਤੇ ਥੋੜੇ ਪੋਚੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਫਾਈਨੈਂਸ ਮਿਨਿਸਟਰ ਨੇ ਐਤਵਾਰ ਇਹ ਗੱਲ ਕਹੀ ਆ ਵੀ ਅਸੀਂ ਕੋਸਟ ਕਟਿੰਗ ਕਰਾਂਗੇ ਪਰ ਕੋਈ ਸਰਵਿਸ ਕੱਟਸ ਨਹੀਂ ਹੋਣਗੇ,
ਤੇ ਨਾਲ ਹੀ ਕਹਿੰਦੇ ਇਹਦੇ ਵਿੱਚ ਕੋਈ ਟੈਕਸ ਹਾਈਕਸ ਵੀ ਨਹੀਂ ਹੋਣਗੇ,
ਟੈਕਸ ਹਾਈਕਸ ਵੀ ਨਹੀਂ ਹੋਣਗੀਆਂ। ਤੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਸੇ ਤਰ੍ਹਾਂ ਦੀ ਹੀ ਗੱਲ ਕੀਤੀ ਹੈ ਪਿਛਲੇ ਹਫ਼ਤੇ ਕਿ ਵੀ ਇੱਡੀ ਕੋਈ ਗੱਲ ਨਹੀਂ, ਵੀ ਇੱਡਾ ਵੀ ਕੋਈ ਆਸਟੈਰਿਟੀ ਬਜਟ ਨਹੀਂ ਹੋਣ ਵਾਲਾ। ਸੋ ਹੁਣ ਇੱਦਾਂ ਮੰਨਿਆ ਜਾ ਰਿਹਾ ਕਈਆਂ ਵੱਲੋਂ ਵੀ ਇਹਦੇ ਵਿੱਚ ਕੱਟਸ ਵਗੈਰਾ ਤਾਂ ਹੋਣਗੇ, ਬਜਟ ਵਿੱਚ ਕਰਨੇ ਹੀ ਪੈਣੇ ਆ ਕਿਉਂਕਿ ਹੁਣ ਬਜਟ ਵਾਰਾ ਹੀ ਨਹੀਂ ਖਾ ਰਿਹਾ। ਪਰ ਜੋਬ ਕੱਟਸ ਹੋਣ, ਜੇ ਹੋਏ ਵੀ ਤਾਂ ਨਾ ਮਾਤਰ ਹੋਣਗੇ, ਬਹੁਤ ਵੱਡੇ ਕੱਟਸ ਨਹੀਂ ਹੋਣਗੇ। ਅਤੇ ਪਹਿਲਾਂ ਸ਼ਾਇਦ ਸਟ੍ਰੈਟਜੀ ਹੋਵੇ ਕਿ ਪਹਿਲਾਂ ਇੱਦਾਂ ਕਹਿ ਕੇ ਕਿ ਬਜਟ ਬਹੁਤ ਇਸ ਵਾਰ ਟਫ ਬਜਟ ਹੋਣ ਵਾਲਾ, ਅਤੇ ਉਸ ਤੋਂ ਬਾਅਦ ਥੋੜ੍ਹੇ ਬਹੁਤ ਜਦੋਂ ਕੱਟਸ ਐਲਾਨੇ ਜਾਣਗੇ ਤਾਂ ਲੋਕ ਸ਼ਾਇਦ ਫਿਰ ਸੁਣ ਕੇ ਕਹਿਣ ਵੀ ਚਲੋ ਠੀਕ ਆ, ਬਚਾ ਹੀ ਰਿਹਾ
ਜੀ। ਵਾਸੂ ਜੀ, ਦੇਖੋ ਸਰਕਾਰ ਨੂੰ ਇਹ ਤਾਂ ਪਤਾ ਵੀ ਡੈਫੀਸਿਟ ਬਹੁਤ ਵੱਧ ਚੁੱਕਾ। ਜਿਹੜੇ ਪ੍ਰੀਮੀਅਰ ਦੇ ਡੈਪਟੀ ਮਿਨਿਸਟਰ ਨੇ ਸ਼ੈਨਨ ਸਲੇਟਰ, ਉਹਨਾਂ ਨੇ ਪਿਛਲੇ ਦਿਨ
ਸੈਨਨ ਸਾਲਟਰ
ਉਹਨਾਂ ਨੇ ਇੱਕ ਈਮੇਲ ਭੇਜੀ ਸੀ ਉਹਨਾਂ ਨੂੰ ਪਿਛਲੇ ਦਿਨ ਇੱਕ ਮੈਮੋ ਕਿ ਜਿਹੜਾ ਸਰਕਾਰ ਦਾ ਇਸ ਵੇਲੇ ਡੈਫੀਸਿਟ ਹੈ ਦੈਟਸ ਐਟ ਐਨ ਅਨਸਸਟੇਨੇਬਲ ਲੈਵਲ, ਇਹਨੂੰ ਤੁਸੀਂ ਇਸੇ ਹੀ ਲੈਵਲ 'ਤੇ ਇੱਦਾਂ ਹੀ ਬਰਕਰਾਰ ਨਹੀਂ ਰੱਖ ਸਕਦੇ, ਇਹ ਹੁਣ ਕਰਜ਼ੇ ਦੀ ਪੰਡ ਬਹੁਤ ਭਾਰੀ ਹੁੰਦੀ ਜਾ ਰਹੀ ਆ। ਵਾਸੂ ਜੀ, ਡੇਵਿਡ ਈਬੀ ਜਦੋਂ ਪ੍ਰੀਮੀਅਰ ਬਣੇ ਸੀ, ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਆ, ਉਦੋਂ ਪ੍ਰੋਵਿੰਸ਼ੀਅਲ ਡੈਟ $89.4 billion ਸੀ, ਜਿਹੜੀ ਕਿ ਹੁਣ ਇਸ ਫਿਸਕਲ ਈਅਰ ਦੇ ਵਿੱਚ ਜੋ ਪ੍ਰੋਜੈਕਸ਼ਨ ਆ ਵੀ ਜਦੋਂ ਆ 31 ਮਾਰਚ ਆਉਂਦੀ ਆ, 31 ਮਾਰਚ 2026 ਤੱਕ ਇਹ ਡੈਟ ਵੱਧ ਕੇ $155 billion ਹੋ ਜਾਣੀ ਆ। ਮਤਲਬ ਕਿ ਡੇਵਿਡ ਈਬੀ ਦੇ ਪ੍ਰੀਮੀਅਰ ਬਣਨ ਤੋਂ ਲੈ ਕੇ ਹੁਣ ਤੱਕ, ਭਾਵ ਨਵੰਬਰ 2022 ਤੋਂ ਲੈ ਕੇ ਹੁਣ ਤੱਕ, ਡੈਟ ਦੇ ਵਿੱਚ ਤਕਰੀਬਨ $66 billion ਦਾ ਵਾਧਾ ਹੋ ਚੁੱਕਿਆ। ਅਤੇ ਇਹਨਾਂ $66 billion ਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਡੈਟ ਸਿਰਫ ਜਿਹੜੇ ਓਪਰੇਟਿੰਗ ਐਕਸਪੈਂਸਿਸ ਨੇ ਸਰਕਾਰ ਦੇ, ਉਹਨਾਂ ਨੂੰ ਚੱਲਦੇ ਰੱਖਣ ਲਈ ਡੈਟ ਲਈ ਗਈ ਹੈ।
ਆਈ ਥਿੰਕ 2/3 ਜਿਹੜਾ ਹੈ ਓਪਰੇਟਿੰਗ ਕਰਕੇ।
ਜੀ ਜੀ ਜੀ।
ਸੋ ਵਿਜੇ ਜੀ, ਹੁਣ ਬਹੁਤ ਪਬਲਿਕ ਡਿਮਾਂਡ ਮੈਸੇਜਸ ਆ ਰਹੇ ਨੇ ਵੀ ਵਿਜੇ ਜੀ ਨੂੰ ਪੁੱਛੋ ਡੈਫੀਸਿਟ ਕਿੰਨਾ
ਅੱਜ ਬਤਾ।
ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਵਾਸਤੇ ਭੂਮਿਕਾ ਪੜਨਾ ਚਾਹੁੰਦਾ
ਜੀ ਜੀ
ਵੀ ਆਪਾਂ ਇੱਥੇ ਤੱਕ ਪਹੁੰਚੇ ਕਿਵੇਂ ਆ।
ਜੀ ਜੀ।
ਸੋ ਜਦੋਂ ਡੇਵਿਡ ਈਬੀ ਪ੍ਰੀਮੀਅਰ ਬਣੇ ਉਦੋਂ ਸਾਨੂੰ ਸਾਰਿਆਂ ਨੂੰ ਯਾਦ ਆ ਹੁਣ ਕਿ $5.7 billion ਦਾ ਆਪਣੇ ਕੋਲ ਸਰਪਲਸ ਸੀ
ਜੀ।
ਫਿਰ ਜਦੋਂ 2022-23 ਦਾ ਬਜਟ ਪ੍ਰਜੈਂਟ ਕੀਤਾ, ਕਿਉਂਕਿ ਡੇਵਿਡ ਈਬੀ 2022 ਦੀ ਅਕਤੂਬਰ ਦੇ ਵਿੱਚ ਮਾਫ ਕਰਨਾ ਪ੍ਰੀਮੀਅਰ ਬਣੇ ਸਨ
ਤੇ
ਉਦੋਂ ਤੱਕ ਦਾ $5.7 billion ਸਰਪਲਸ ਸੀ। ਫਿਰ ਇਹਨਾਂ ਨੇ ਕਿਹਾ ਵੀ ਫਟਾਫਟ ਪੈਸੇ ਖਰਚ ਲਓ ਨਹੀਂ ਤਾਂ ਡੈਟ ਸਰਵਿਸਿੰਗ ਵੱਲ ਚਲੇ ਜਾਣਗੇ। ਸੋ 2022-23 ਦਾ ਜਦੋਂ ਬਜਟ ਪ੍ਰੈਜੈਂਟ ਕੀਤਾ ਗਿਆ ਮਤਲਬ ਅਗਲੇ ਵਿੱਤੀ ਵਰ੍ਹੇ ਦਾ ਤਾਂ ਉਹ ਜਿਹੜਾ $5.7 billion ਦਾ ਸਰਪਲਸ ਸੀ ਉਹ ਸਿਰਫ $704 million ਦਾ ਸਰਪਲਸ ਰਹਿ ਗਿਆ। ਮਤਲਬ ਅਸੀਂ ਤਕਰੀਬਨ $5 billion ਖਰਚ ਕਰ ਦਿੱਤੇ,
5,000 million
ਹਾਇਦਾ ਕਹਿ ਲਓ। ਉਸ ਤੋਂ ਬਾਅਦ ਫਿਰ ਜਿਹੜਾ ਪਹਿਲਾ ਪੂਰਾ ਫਿਸਕਲ ਈਅਰ ਜਦੋਂ ਪ੍ਰੀਮੀਅਰ ਡੇਵਿਡ ਈਬੀ ਸਨ ਉਦੋਂ ਪ੍ਰੋਜੈਕਟ ਕੀਤਾ ਸੀ ਬਜਟ ਵਿੱਚ ਕਿ ਡੈਫਿਸਿਟ ਹੋਏਗਾ $4.2 billion ਪਰ ਪਬਲਿਕ ਅਕਾਊਂਟਸ ਵਿੱਚ ਉਹ ਨੰਬਰ ਨਿਕਲਿਆ ਸੀ $5 billion। ਸੋ ਪਹਿਲਾ ਵਿੱਤੀ ਵਰ੍ਹਾ $5 billion ਡੈਫਿਸਿਟ ਹੋ ਗਿਆ, $5.7 billion ਦੇ ਸਰਪਲਸ ਤੋਂ $5 billion ਦੇ ਡੈਫਿਸਿਟ ਤੇ ਪਹੁੰਚ ਕੇ ਵਿਦਇਨ 1 year। ਉਸ ਤੋਂ ਅਗਲੇ ਸਾਲ 2024-25 ਦਾ ਜਿਹੜਾ ਐਕਚੁਅਲ ਨੰਬਰ ਨਿਕਲਿਆ ਡੈਫਿਸਿਟ ਦਾ $7.3 billion ਹੋ ਗਿਆ ਡੈਫਿਸਿਟ,
ਵੱਧ ਗਿਆ
ਉਸ ਤੋਂ ਬਾਅਦ ਡੈਫਿਸਿਟ ਹੁਣ 2025-26 ਜਿਹੜਾ ਸਾਲ ਆਇਆ ਇਹਦੇ ਵਿੱਚ ਪਹਿਲਾਂ ਸਰਕਾਰ ਨੇ ਬਜਟ ਵਿੱਚ ਕਿਹਾ ਸੀ ਵੀ $10.9 billion ਹੋਏਗਾ ਪਰ ਵਿਜੇ ਜੀ ਲੇਟੈਸਟ ਜਿਹੜਾ ਸਰਕਾਰ ਦਾ ਜਿਹੜੀ ਪ੍ਰੋਜੈਕਸ਼ਨ ਆ 2025-26 ਵਾਸਤੇ ਉਹ ਵਿਜੇ ਜੀ ਫਿਸਕਲ ਡੈਫਿਸਿਟ ਦੀ ਪ੍ਰੋਜੈਕਸ਼ਨ ਕੀ ਹੈ?
$11.2 billion
ਮੈਂ ਸੁਣਿਆ ਵਿਜੇ ਜੀ ਜ਼ਿਆਦਾ
ਉਹ ਕਹਿੰਦੇ $11.2 billion
ਪਰ ਹੈਗਾ ਕਿੰਨਾ ਵਿਜੇ
ਜੀ? ਹੋ ਗਿਆ $13.9 billion
ਉਹ ਕਿਵੇਂ ਵਿਜੇ ਜੀ?
ਯਾਰ ਕੋਈ ਕੋਈ ਨਾ ਕੋਈ ਸੁਣਨ ਵਾਲਾ ਇਸ ਵੇਲੇ ਇਹੋ ਜਿਹੇ ਜ਼ਰੂਰ ਸੁਣਦੇ ਹੋਣਗੇ ਜਿਹੜੇ ਸੱਚੀ ਚਾਹੁਣਗੇ ਵੀ ਪਤਾ ਲੱਗੇ, ਪਰ ਕਈ ਇਹੋ ਜਿਹੇ ਹੋਣਗੇ ਜਿਹਨਾਂ ਨੇ ਕਹਿਣਾ ਵੀ ਕਹਾਣੀ ਪਤਾ। ਸੋ ਮੇਰੇ ਨਾਲ ਨਾਲ ਇਸ ਗੱਲ ਨੂੰ ਗੁਣਗੁਣਾਉਣ,
ਗੁਣਗੁਣਾਉਣ ਵਾਲੀ ਗੱਲ ਤਾਂ ਨਹੀਂ,
ਗੁਣਗੁਣਾਉਣ ਤਾਂ ਹੈ ਨਹੀਂ,
ਮੇਰੇ ਨਾਲ ਨਾਲ ਕਲਪਨ ਕਹਿ ਸਕਦੇ
ਨਾ, ਪਰ ਕਈ ਕਾਹਨੂੰ ਸਵੇਰੇ ਸਵੇਰੇ ਕਹਿਣਾ ਵੀ ਜੀਚੀਆਂ ਵੱਟੋ ਕਿ $11.2 billion ਦਾ ਬਜਟ ਡੈਫਿਸਿਟ ਤਾਂ ਸਰਕਾਰ ਕਹਿੰਦੀ ਆ ਪਰ ਅਸਲ ਦੇ ਵਿੱਚ ਇਹ $13.9 billion ਦਾ ਡੈਫਿਸਿਟ ਹੈ। ਮਤਲਬ ਇਹ $2.7 billion ਦਾ ਫਰਕ ਕਿਉਂ ਹੈ? ਕਿਉਂਕਿ ਸਰਕਾਰ ਨੂੰ ਤੰਬਾਕੂ ਕੰਪਨੀਆਂ ਤੋਂ ਜਿਹੜੇ ਪੈਸੇ ਮਿਲਣੇ ਨੇ, ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਅਦਾਲਤੀ ਮੁਕੱਦਮਾ ਚੱਲਦਾ ਆ ਰਿਹਾ ਸੀ, ਸਰਕਾਰ ਨੂੰ ਉਹ 'ਚੋਂ ਮਿਲਣਾ $3.7 billion BC ਨੂੰ ਮਿਲਣਾ, ਉਹਦੇ ਵਿੱਚੋਂ 980-86 million ਤਕਰੀਬਨ ਕਹਿ ਲਓ $1 billion ਤੇ ਆ ਚੁੱਕਾ ਹੈ। $2.7 billion ਇਹੋ ਜਿਹਾ ਹੈ, $2.7 billion ਜਿਹੜਾ ਕਿ ਅਗਲੇ 18 ਸਾਲਾਂ 'ਚ ਆਉਣਾ, ਅਤੇ ਉਹ 18 ਸਾਲਾਂ 'ਚ ਆਉਣ ਵਾਲੇ ਪੈਸੇ ਆਲਰੇਡੀ ਆਪਣੇ ਖਾਤੇ ਜੋੜ ਕੇ ਸਰਕਾਰ ਨੇ ਕਹਿ ਦਿੱਤੇ ਵੀ ਆ ਗਏ। ਸੋ ਇਸ ਕਰਕੇ ਸਰਕਾਰ ਨੇ ਡੈਫਿਸਿਟ ਘਟਾ ਲਿਆ ਕ੍ਰੀਏਟਿਵ ਅਕਾਊਂਟਿੰਗ ਕਰਕੇ। $11.2 billion ਇਹ ਕਹਿੰਦੇ ਆ, ਜੋ ਕਿ ਈਵਨ ਐਟ $11.2 billion ਇਹ ਵਾਸੂ ਜੀ ਇਹ ਅਜੇ ਵੀ ਰਿਕਾਰਡ ਪੱਧਰ
ਆ, ਤੇ ਸਰਕਾਰ ਨੇ ਡੈਫਿਸਿਟ ਘਟਾਇਆ ਨਹੀਂ, ਵਧਾਇਆ ਹੀ ਆ,
ਵਧਾਇਆ ਹੀ ਆ।
ਸੋ $11.2 billion ਵੀ ਰਿਕਾਰਡ ਡੈਫਿਸਿਟ ਆ। ਤੇ ਹੁਣ
ਤੁਸੀਂ ਇਹ ਸੋਚੋ, ਕੋਈ ਬੰਦਾ ਤੁਹਾਨੂੰ ਇਹ ਪੁੱਛੇ ਤੁਹਾਡੇ ਬੈਂਕ 'ਚ ਕਿੰਨੇ ਪੈਸੇ ਆ ਖਾਤੇ 'ਚ, ਤੁਸੀਂ ਅਗਲੇ 10 ਸਾਲਾਂ 'ਚ ਤੁਹਾਨੂੰ ਜਿੰਨੀ ਤਨਖਾਹ ਮਿਲਣੀ ਆ ਜੇ ਤੁਸੀਂ ਜਿਹੜੀ ਜੋਬ, ਤੁਸੀਂ ਸਾਰੇ ਪੈਸੇ ਜੋੜ ਕੇ ਤੁਸੀਂ ਅੱਜ ਹੀ ਕਹਿ ਦਿਓ ਮੇਰੇ ਖਾਤੇ 'ਚ ਇੰਨੇ ਆ,
ਤੁਹਾਡੇ ਖਾਤੇ 'ਚ ਹੈਗੇ $10,000।
ਹਾਂ,
ਤੇ ਤੁਸੀਂ ਕਹੋ ਮੇਰੇ ਖਾਤੇ 'ਚ ਹੈਗੇ ਜੀ 2.2 million ਤੇ 10,000।
ਹਾਂ,
ਕਹਿਣਾ ਉਹ ਕਿਵੇਂ? ਕਹਿਣਾ ਅਗਲੇ 15 ਸਾਲਾਂ ਨੂੰ ਮੈਂ ਆਪਣਾ ਘਰ ਵੇਚ ਦੇਣਾ।
ਹਾਂ,
2 million ਦਾ ਮੇਰਾ ਘਰ ਹੋਇਆ
ਜੀ,
ਬੀਜੀ ਅਸੈਸਮੈਂਟ ਆਈ ਸੀ।
ਪਰ ਜੇ ਹੋ ਸਕਦਾ ਘਰ ਖਰੀਦਿਆ ਵੀ ਨਾ ਹੋਵੇ।
ਹਾਂ, ਐਗਜੈਕਟਲੀ, ਹੋ ਸਕਦਾ
ਮੈਂ ਹਜੇ 5 ਸਾਲ ਦਾ ਘਰ ਖਰੀਦੂਗਾ, ਫਿਰ ਮੈਂ ਉਹਨੂੰ 15 ਸਾਲ ਬਾਅਦ ਜਦੋਂ ਵੇਚੂਗਾ ਤਾਂ ਉਹਦੀ ਕੀਮਤ ਵੱਧ ਕੇ ਇੰਨੀ ਹੋਗੀ ਮੇਰੇ ਕੋਲ ਇੰਨੇ ਪੈਸੇ ਹੋਣਗੇ।
ਵਿਜੇ ਜੀ, ਚੱਕਰ ਇਹ ਹੈ ਕਿ ਜਿਹੜੇ ਅਗਲੇ ਆਉਣ ਵਾਲੇ ਵਿੱਤੀ ਵਰ੍ਹੇ ਨੇ ਉਹਨਾਂ ਵਾਸਤੇ ਵੀ ਜਿਹੜੀ ਡੈਫਿਸਿਟ ਦੀ ਪ੍ਰੋਜੈਕਸ਼ਨ ਆ ਉਹ ਕੋਈ ਬਹੁਤੀ ਵਧੀਆ ਨਹੀਂ। ਸੋ 2026-27 ਵਾਸਤੇ ਐਜ਼ ਆਫ ਲਾਸਟ ਈਅਰ ਅਸੀਂ ਪ੍ਰੋਜੈਕਟ ਕਰਕੇ ਬੈਠੇ ਹਾਂ ਕਿ $10.2 billion ਡੈਫਿਸਿਟ ਹੋਏਗਾ। ਫਿਰ ਉਸ ਤੋਂ ਅਗਲੇ ਸਾਲ ਵੀ 2027-28 ਦੇ ਵਿੱਚ ਵੀ $9.9 billion ਡੈਫਿਸਿਟ ਹੋਏਗਾ, ਇਹ ਸਰਕਾਰ ਦੀਆਂ ਆਪਣੀਆਂ ਪ੍ਰੋਜੈਕਸ਼ਨਸ ਨੇ। ਸੋ ਡੈਫਿਸਿਟ ਇਜ਼ ਗੋਇੰਗ ਟੂ ਲਿੰਗਰ ਕਲੋਜ਼ ਟੂ $10 billion ਜੋ ਕਿ ਫਿਰ ਯਾਦ ਕਰਾਉਣਾ ਚਾਹੀਦਾ ਇੱਥੇ ਕਿ 2022-23 ਦੇ ਵਿੱਚ $5.7 billion ਦਾ
ਸਰਪਲਸ
ਸੀ
ਜੀ। ਅਤੇ ਇਹ ਗੱਲ ਇੱਥੇ ਯਾਦ ਕਰਨੀ ਦੁਬਾਰਾ ਤੋਂ ਜ਼ਰੂਰੀ ਆ ਕਿ ਯਾਦ ਤਾਂ ਇਹ ਹੋਵੇ ਨਾ ਕਿ ਪਿਛਲੇ 3-4 ਸਾਲ 'ਚ ਡਿਵੈਲਪਮੈਂਟ ਇੰਨੀ ਜ਼ਿਆਦਾ ਹੋਈ। ਠੀਕ ਹੈ, ਸਰਕਾਰ ਨੇ ਸਕੂਲਜ਼ ਦੀ ਕੰਸਟਰਕਸ਼ਨ ਦੇ ਵਿੱਚ, ਹੋਸਪਿਟਲਜ਼ ਦੀ ਉਸਾਰੀ ਦੇ ਵਾਸਤੇ, ਕੁਝ ਹੋਰ ਜਿਹੜੇ ਕੈਪੀਟਲ ਪ੍ਰੋਜੈਕਟਸ ਨੇ ਉਹਨਾਂ ਵਾਸਤੇ ਪੈਸੇ ਲਾਏ ਨੇ, ਪਰ ਜਿਸ ਪੱਧਰ ਦੀ ਡੈਟ ਚੜ੍ਹੀ ਆ ਉਸ ਪੱਧਰ ਦੇ ਸਾਰੇ ਪੈਸੇ ਉੱਥੇ ਨਹੀਂ ਨਾ ਲੱਗੇ। ਅਜੇ $66 billion ਦਾ ਕਰਜ਼ਾ ਪਿਛਲੇ 3 ਸਾਲਾਂ ਦੇ ਵਿੱਚ ਚੜ੍ਹ ਗਿਆ, 3.25 ਸਾਲ ਦੇ ਵਿੱਚ। ਉਹ $66 billion ਦੇ ਵਿੱਚੋਂ 2/3 ਲਗਭਗ ਸਰਕਾਰ ਦੇ ਖਰਚੇ ਚਲਾਉਣ ਵਾਸਤੇ ਆ, ਤਨਖਾਹਾਂ ਦੇਣ ਲਈ, ਬਾਕੀ ਜਿਹੜੇ ਹੋਰ ਆਪਰੇਸ਼ਨਲ ਬੈਨੀਫਿਟਸ ਵਗੈਰਾ ਐਕਸਪੈਂਸਿਸ, ਉਹਨਾਂ ਵਾਸਤੇ ਖਰਚਾ ਹੋਇਆ ਜ਼ਿਆਦਾ। ਸੋ ਤੁਸੀਂ ਤਨਖਾਹਾਂ ਦੇਣ ਦੇ ਲਈ ਵੀ ਕਰਜ਼ਾ ਲੈ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਭਰ ਰਹੇ ਹੋ। ਇਸੇ ਕਰਕੇ ਡਿਮਾਂਡ ਹੁਣ ਇਹ ਆ ਕਿ ਜੋਬਸ ਦੇ ਵਿੱਚ ਜਿਹੜੀ ਕਟੌਤੀ ਆ ਉਹ ਹੋਣੀ ਜ਼ਰੂਰੀ ਹੈ, ਨੰਬਰ ਆਫ ਜੋਬਸ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਟ੍ਰਿਮ ਡਾਊਨ ਹੋਣਾ ਬੜਾ ਲਾਜ਼ਮੀ ਆ।
ਜਾਂ ਪਰ ਜੇ BCNDP ਜੋਬ ਕੱਟਸ ਕਰੇਗੀ ਪਬਲਿਕ ਸਰਵਿਸ ਦੇ ਵਿੱਚੋਂ, ਤੇ ਫਿਰ ਯੂਨੀਅਨ ਵਾਲੇ ਨਾਰਾਜ਼ ਹੁੰਦੇ ਨੇ ਤੇ ਉਹਨਾਂ ਦੀ ਪੋਲਿਟਿਕਸ ਵੀ ਪ੍ਰਭਾਵਿਤ ਹੁੰਦੀ ਆ।
ਦੂਜੀ, ਹਾਂ, ਦੂਜੀ
ਔਖੇ ਫੈਸਲੇ ਕਰਨੇ ਪੈਣ, ਤਾਂ ਹੀ ਸ਼ਾਇਦ ਉਹ ਕਹਿ ਰਹੇ ਨੇ ਇਟਸ ਗੋਇੰਗ ਟੂ ਬੀ ਅ ਟਫ ਬਜਟ ਫਾਰ ਦ ਗਵਰਨਮੈਂਟ।
ਹਾਂ ਹਾਂ, ਫਾਰ ਦ ਗਵਰਨਮੈਂਟ। ਅੱਛਾ, ਦੂਜੀ ਗੱਲ ਇਹ ਆ ਵਾਸੂ ਜੀ ਕਿ ਪਿਛਲੇ ਸਮੇਂ ਦੇ ਵਿੱਚ ਇੱਦਾਂ ਨਹੀਂ ਹੈ, ਕੁਝ ਜੋਬਸ ਦੇ ਵਿੱਚ ਕਟੌਤੀ ਹੋਈ ਵੀ ਆ। ਸਰਕਾਰ ਦਾ ਇਹ ਕਹਿਣਾ ਵੀ 1,000 ਕੁ ਬੰਦੇ ਦੇਖੋ ਐਟਰੀਸ਼ਨ ਕਰਕੇ ਅਤੇ ਹੋਰ ਦੇਖੋ ਛੱਡ ਗਏ ਨੇ, ਪਰ ਇੱਕ ਜਿਹੜੀ ਹੋਰ ਘੁਸਰ ਮੁਸਰ ਚੱਲਦੀ ਹੈ ਨਾ ਕਿ ਜਿਹੜੇ ਕੁਝ ਜੋਬ ਜਿਹੜੀਆਂ ਅਸਾਮੀਆਂ ਖਾਲੀ ਹੋਈਆਂ ਉੱਥੇ ਨਵਾਂ ਬੰਦਾ ਤਾਂ ਨਹੀਂ ਰੱਖਿਆ ਪਰ ਉੱਥੇ ਕੰਸਲਟੈਂਟ ਰੱਖ ਲਿਆ ਜਾਂਦਾ ਜਿਹੜਾ ਕੰਸਲਟੈਂਟ ਉਹਦਾ ਖਰਚਾ ਵੱਧ ਜਾਂਦਾ। ਇੱਕ ਹੋਰ ਜਿਹੜੀ ਸਾਡੀ ਸਰਕਾਰਾਂ ਨੂੰ ਆਦਤ ਪੈ ਗਈ ਆ ਇਹ ਹਰ ਲੈਵਲ 'ਤੇ ਪ੍ਰੋਬਲਮ ਹੈ ਇਹ ਕਿ ਸਰਕਾਰੀ ਮੁਲਾਜ਼ਮ ਜਿਨ੍ਹਾਂ ਦਾ ਕਿ ਕੰਮ ਕਿਸੇ ਚੀਜ਼ ਬਾਰੇ ਕੋਈ ਫੈਸਲਾ ਲੈਣਾ ਕੋਈ ਅੱਗੇ ਜਿਹੜੀ ਪੋਲਿਸੀ ਆ ਉਹ ਲਾਗੂ ਕਰਵਾਉਣਾ ਹੁੰਦਾ ਉਹ ਕੀ ਕਰਦੇ ਨੇ ਆਪਣੇ ਆਪ ਨੂੰ ਕਿਸੇ ਵੀ ਪੋਟੈਂਸ਼ੀਅਲ ਬੈਕਲੈਸ਼ ਤੋਂ ਬਚਾਉਣ ਦੇ ਲਈ ਉਹ ਇੱਕ ਕੰਸਲਟਿੰਗ ਫਰਮ ਹਾਇਰ ਕਰ ਲੈਂਦੇ ਆ। ਉਹ ਕਹਿੰਦੇ ਦੇਖੋ ਜੀ ਅਸੀਂ ਆਪਣੀ ਰਿਸਰਚ ਵੀ ਕੀਤੀ ਸੀ ਫਿਰ ਅਸੀਂ ਕੰਸਲਟਿੰਗ ਫਰਮ ਹਾਇਰ ਕੀਤੀ ਜਿਨ੍ਹਾਂ ਦੀ ਮੁਹਾਰਤ ਹੀ ਇਹੋ ਜਿਹੇ ਪ੍ਰੋਜੈਕਟਸ ਦੇ ਵਿੱਚ ਡਿਸੀਜਨ ਮੇਕਿੰਗ ਦੇ ਵਿੱਚ ਹੈਲਪ ਕਰਨਾ ਜੀ। ਇਸ ਕੰਸਲਟਿੰਗ ਫਰਮ ਨੇ ਸਾਨੂੰ ਆਹ ਰੈਕਮੈਂਡੇਸ਼ਨ ਦਿੱਤੀ ਸੀ ਅਸੀਂ ਤਾਂ ਇਹ ਰੈਕਮੈਂਡੇਸ਼ਨ ਲਾਗੂ ਕਰਤੀ ਸੋ ਦੈਟ ਜੇ ਅੱਗੇ ਚੱਲ ਕੇ ਉਹ ਪੁੱਠੀ ਪੈਂਦੀ ਹੈ ਗੱਲ ਤਾਂ ਸਿਰਫ ਅਤੇ ਸਿਰਫ ਗਾਜ਼ ਹੈ ਜਿਹੜੀ ਉਹ ਉਸ ਡਿਪਾਰਟਮੈਂਟ ਦੇ ਉੱਪਰ ਜਾਂ ਸਰਕਾਰੀ ਮੁਲਾਜ਼ਮਾਂ ਦੇ ਉੱਪਰ ਜਾਂ ਇਕੱਲੀ ਮਿਨਿਸਟਰ ਦੇ ਉੱਪਰ ਨਾ ਡਿੱਗੇ।
ਜਾਂ ਅਤੇ ਹੁਣ ਬੀ ਸੀ ਜੀ ਵਾਲੇ ਵੀ ਇਹੀ ਕਹਿੰਦੇ ਆ ਕਹਿੰਦੇ ਕਿ ਤੁਸੀਂ ਜੋਬ ਕੱਟਸ ਜਿਹੜੇ ਨੇ ਉਹ ਯੂਨੀਅਨਾਈਜ਼ਡ ਵਰਕਰਸ ਦੇ ਨਾ ਕਰੋ ਵੀ ਅਸਲ ਖਰਚਾ ਤਾਂ ਤੁਹਾਡਾ ਆਪਣਾ ਓਪਰੇਟਿੰਗ ਐਕਸਪੈਂਸਿਸ ਦਾ ਪਲੱਸ ਜਿਹੜੇ ਕੋਈ ਤੁਸੀਂ ਕੰਟਰੈਕਟਰਸ ਹਾਇਰ ਕਰਦੇ ਹੋ ਵੀ ਉਹਨਾਂ ਨੂੰ ਉਹਨਾਂ ਦੇ ਖਰਚੇ ਜਿਹੜੇ ਆ ਉਹ ਘਟਾਓ। ਵਿਜੇ ਜੀ ਦੇਖਿਆ ਜਾਵੇ ਤਾਂ 2021 ਤੋਂ ਲੈ ਕੇ ਹੁਣ ਤੱਕ ਸੂਬਾ ਸਰਕਾਰ ਦੇ ਜਿਹੜੇ ਓਪਰੇਟਿੰਗ ਐਕਸਪੈਂਸਿਸ ਨੇ ਉਹਨਾਂ ਦੇ ਵਿੱਚ ਵਾਧਾ ਹੋਇਆ 35%। ਸਰਕਾਰ ਦਾ ਤੰਤਰ ਚੱਲਦਾ ਰੱਖਣ 'ਤੇ ਜੋ ਪੈਸੇ ਖਰਚ ਹੋ ਰਹੇ ਨੇ ਜੋ ਕਹਿ ਲਓ ਵੀ ਸਰਕਾਰ ਦੇ ਆਪਣੇ ਜੋ ਖਰਚੇ ਨੇ ਉਹ 35% ਵਧੇ ਨੇ। ਸਰਕਾਰ ਦਾ ਰੈਵਨਿਊ ਕਿੰਨਾ ਵਧਿਆ 18%।
ਅਤੇ ਇਹ ਜਿਹੜੇ 35% ਦਾ ਖਰਚੇ ਚੱਲਦੇ ਰੱਖਣ ਦਾ ਜਿਹੜਾ ਹੈਗਾ ਵਾਧਾ ਇਹਦੇ ਵਿੱਚ ਬੈਨੀਫਿਟਸ ਵੀ ਨੇ ਜਿਹੜੇ ਕਲੈਕਟਿਵ ਅਗਰੀਮੈਂਟਸ ਹੁੰਦੇ ਨੇ ਜਿਹੜੀ ਕੋਈ ਨਵੀਆਂ ਹਾਇਰਿੰਗਸ ਹੋਈਆਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਉਹ ਆਫਕੋਰਸ ਜਿੰਨਾ ਪੇਰੋਲ ਵਧੇਗਾ ਜਿੰਨੀ ਪੇਰੋਲ ਦੀ ਪੰਡ ਭਾਰੀ ਹੋਏਗੀ ਓਨਾ ਹੀ ਜਿਹੜੀ ਇਹ ਸਮੱਸਿਆ
ਚੱਕਰ ਤਾਂ ਇਹ ਕਿ ਜੇ ਰੈਵਨਿਊ ਵਧੇ ਹਾਂ ਜੇ ਆਮਦਨ ਤੁਹਾਡੀ ਵੱਧਦੀ ਰਹੇ ਖਰਚੇ ਵੱਧਦੇ ਰਹਿਣ ਚਲੋ ਕਹਿੰਦਾ ਕੋਈ ਗੱਲ ਨਹੀਂ ਤਰੱਕੀ ਹੋ ਰਹੀ ਹੈ
ਜੀ
ਪਰ ਖਰਚੇ ਵੱਧ ਰਹੇ ਨੇ ਤੁਹਾਡੇ ਰੈਵਨਿਊ ਤੁਹਾਡਾ 18% ਵਧਿਆ ਖਰਚਾ ਤੁਹਾਡਾ 35% ਵਧਿਆ ਅਤੇ ਖਰਚਾ ਵੀ ਕੈਪੀਟਲ ਐਕਸਪੈਂਡੀਚਰ ਨਹੀਂ ਓਪਰੇਟਿੰਗ ਐਕਸਪੈਂਡੀਚਰ ਅਤੇ ਫਿਰ ਇਹ ਤਾਂ ਫਿਰ ਇੱਕ ਅਨਸਸਟੇਨੇਬਲ ਸਿਚੁਏਸ਼ਨ ਹੈ
ਬਿਲਕੁਲ।
ਅਤੇ ਵਿਜੇ ਜੀ ਇਹਦੇ ਨਾਲ ਹੀ ਰਿਲੇਟਡ ਆਪਾਂ ਕਈ ਸਾਰੀਆਂ ਹੋਰ ਵੀ ਚੀਜ਼ਾਂ ਜੇ ਜਿਹੜੀ ਤੁਸੀਂ ਬੀ ਸੀ ਜੀ ਯੂ ਦੀ ਗੱਲ ਕੀਤੀ ਹੈ ਵੇਜ ਹਾਈਕਸ ਦੀ ਗੱਲ ਕੀਤੀ ਹੈ ਹੁਣ ਸਾਨੂੰ ਪਤਾ ਕਿ 3% ਹਰ ਸਾਲ ਵੇਜ ਵਧਾਈ ਜਾਣੀ ਹੈ। ਬੀ ਸੀ ਜੀ ਯੂ ਨੂੰ ਐਟਲੀਸਟ ਇਹ ਕੰਟਰੈਕਟ ਦਿੱਤਾ ਗਿਆ 3% ਵੇਜ ਹਾਈਕ ਐਵਰੀ ਈਅਰ ਫੋਰ ਦਾ ਨੈਕਸਟ 4 years. ਸੋ 3-3% ਹਰ ਸਾਲ ਵਾਧਾ ਹੋਣਾ ਅਤੇ ਇਸ ਸਾਲ ਜੇ 3% ਵਾਧਾ ਅਕਰੋਸ ਬੋਰਡ ਕੀਤਾ ਜਾਂਦਾ ਪਬਲਿਕ ਸਰਵੈਂਟਸ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਂਦੀਆਂ ਰੈਵਨਿਊ ਸੋਰੀ ਐਕਸਪੈਂਡੀਚਰ ਦੇ ਉੱਤੇ $1.5 billion ਦਾ ਐਕਸਟਰਾ ਜਿਹੜਾ ਬੋਝ ਪੈਣਾ ਅਕਰੋਸ ਬੋਰਡ। ਸਰਕਾਰ ਨੇ ਉਦੋਂ ਬੀ ਸੀ ਜੀ ਯੂ ਨਾਲ ਇਹ ਜਦੋਂ ਡੀਲ ਕਰਦਿਆਂ ਹੋਇਆ ਕਿਹਾ ਸੀ ਵੀ ਇਹ ਤਾਂ ਸਿਰਫ ਅਸੀਂ ਬੀ ਸੀ ਜੀ ਯੂ ਨੂੰ ਹੀ ਡੀਲ ਦੇ ਰਹੇ ਹਾਂ ਬਾਕੀਆਂ ਨੂੰ ਨਹੀਂ ਦੇਵਾਂਗੇ ਪਰ ਸਾਨੂੰ ਪਤਾ ਕਿ ਹੋਸਪਿਟਲ ਇੰਪਲੋਈਜ਼ ਯੂਨੀਅਨ ਨੂੰ ਵੀ ਇਸੇ ਤਰ੍ਹਾਂ ਦੀ ਡੀਲ ਦਿੱਤੀ ਗਈ ਬੀ ਸੀ ਟੀ ਐਫ ਨਾਲ ਵੀ ਇੱਕ ਟੈਂਟੇਟਿਵ ਅਗਰੀਮੈਂਟ ਹੋਇਆ ਡੀਟੇਲਸ ਉਹਦੀਆਂ ਅਜੇ ਆਈਆਂ ਨਹੀਂ ਪਰ ਅੰਦਰ ਖਾਤੇ ਕਿਹਾ ਜਾ ਰਿਹਾ ਇਟਸ ਗੋਇੰਗ ਟੂ ਬੀ ਔਨ ਦਾ ਸੇਮ ਚੈਸੀ ਸੇਮ ਹੋਣੀ ਹੈ ਇਸ ਡੀਲ ਦੀ ਵੀ ਸੋ ਇਹਦੇ ਵਿੱਚ ਵੀ 12% ਜਿਹੜਾ ਵਾਧਾ ਹੈ ਲੀਨੀਅਰ ਜੇ ਆਪਾਂ ਦੇਖੀਏ ਓਵਰ 4 years। ਸੋ ਜੇ ਕਰੋਸ ਬੋਰਡ 3% ਵੇਜ ਹਾਈਕ ਹੁੰਦੀ ਹੈ ਤਾਂ$1 billion ਖਰਚੇ ਵਿੱਚ ਹੋਰ ਜੁੜਨਾ ਅਤੇ ਫਿਰ ਸਰਕਾਰ ਕਹਿ ਰਹੀ ਟੈਕਸ ਵੀ ਨਹੀਂ ਵਧਾਉਣੇ ਸਰਕਾਰ ਕਹਿ ਰਹੀ ਹੈ ਸਰਵਿਸਿਜ਼ ਵੀ ਨਹੀਂ ਘਟਾਉਣੀਆਂ ਫਿਰ ਸਰਕਾਰ ਇਹ ਕਹਿ ਰਹੀ ਹੈ ਵੀ ਜੋਬ ਕੱਟਸ ਉੱਥੇ ਚੁੱਪ ਜਾਂਦੀ ਸਰਕਾਰ
ਅਤੇ ਅਸੀਂ ਔਖਾ ਬਜਟ ਹੋਏਗਾ।
ਹਾਂ
ਸੋ ਜੇ ਇਹ ਬਜਟ ਡਿਸਿਪਲਿਨਡ ਫੋਕਸਡ ਅਤੇ ਸੀਰੀਅਸ ਹੋਏਗਾ ਤਾਂ ਡਿਸਿਪਲਿਨ ਕਿਹੜੇ ਪਾਸੇ ਆ ਫੋਕਸ ਕਿੱਥੇ ਆ ਤਾਂ ਸੀਰੀਅਸ ਕਿਵੇਂ ਇਹਦੀ ਸੀਰੀਅਸਨੈਸ ਕਿਵੇਂ ਜ਼ਾਹਰ ਕੀਤੀ ਜਾਏਗੀ ਜੇ ਡੈਫੀਸਿਟ ਦਾ ਨੰਬਰ ਅਜੇ ਵੀ ਡਬਲ ਡਿਜਿਟ ਜਾਂ ਕਲੋਜ਼ ਟੂ ਅ ਡਬਲ ਡਿਜਿਟ ਰਹਿੰਦਾ ਤਾਂ ਫਿਰ ਉਹ ਸੀਰੀਅਸਨੈਸ 'ਤੇ ਫੋਕਸ ਫਿਰ ਹੈ ਕਿੱਥੇ। ਸੋ ਰਿਮੇਨਸ ਟੂ ਬੀ ਸੀਨ।
ਸੋ ਇਹ ਬਜਟ ਔਖਾ ਤਾਂ ਹੋਏਗਾ ਕਿਹਦੇ ਵਾਸਤੇ?
ਇਹਦੇ ਵਾਸਤੇ।
ਸੋ ਜੇ ਟੈਕਸਿਸ ਵਧਾਤੇ ਫਿਰ ਆਮ ਜਨਤਾ ਵਾਸਤੇ, ਜੇ ਸਰਵਿਸ ਕੱਟਸ ਵੀ ਨਹੀਂ ਕੀਤੇ, ਜੋਬ ਕੱਟਸ ਵੀ ਨਹੀਂ ਕੀਤੇ, ਕੋਈ ਵੀ ਚੇਂਜਿਸ ਬਹੁਤੇ ਨਹੀਂ ਕੀਤੇ, ਫਿਰ ਵੀ ਆਮ ਜਨਤਾ ਵਾਸਤੇ ਔਖਾ ਬਜਟ। ਅਤੇ ਜੇਕਰ ਸਰਕਾਰ ਨੇ ਜੋਬ ਕੱਟਸ ਕੀਤੇ ਫਿਰ ਸਰਕਾਰ ਵਾਸਤੇ ਔਖਾ ਬਜਟ ਕਿਉਂਕਿ ਯੂਨੀਅਨਸ ਨਾਰਾਜ਼ ਹੋ ਜਾਣਗੇ।
ਦੂਜੀ ਗੱਲ ਇਹ ਆ ਕਿ ਦੇਖੋ ਸਾਨੂੰ ਇਹ ਪਤਾ ਕਿ ਜਦੋਂ ਬਜਟ ਇੱਕ ਵਾਰੀ ਪ੍ਰੈਜੈਂਟ ਕੀਤਾ ਜਾਂਦਾ ਉਹ ਤੋਂ ਬਾਅਦ ਫਿਰ ਜਿਹੜੀਆਂ ਕੁਆਟਰਲੀ ਅਪਡੇਟਸ ਹੁੰਦੀਆਂ ਨੇ ਉਹਦੇ ਵਿੱਚ ਜਾਂ ਓਵਰ ਦਾ ਕੋਰਸ ਆਫ ਦਾ ਈਅਰ ਕੋਈ ਨਵੀਂ ਅਨਾਊਂਸਮੈਂਟ ਕਰ ਦਿੱਤੀ ਜਾਂਦੀ ਆ ਉਹ 'ਚ ਕਈ ਵਾਰੀ ਐਂ ਹੁੰਦਾ ਵੀ ਇਹ ਬਜਟ ਦੇ ਵਿੱਚ ਤਾਂ ਇਹ ਚੀਜ਼ ਸ਼ਾਮਿਲ ਕੀਤੀ ਨਹੀਂ ਸੀ ਗਈ ਸੋ ਇੱਦਾਂ ਨਾ ਹੋਵੇ ਕਿਤੇ ਵੀ ਬਜਟ ਦੇ ਵਿੱਚ ਕੁਝ ਚੀਜ਼ਾਂ ਨੂੰ ਬਾਹਰ ਰੱਖ ਕੇ ਜਾਂ ਕੁਝ ਅਨਾਊਂਸਮੈਂਟਸ ਨੂੰ ਐਂਬੀਗੂਅਸ ਰੱਖ ਕੇ ਬਾਅਦ ਦੇ ਵਿੱਚ ਲੇਟਰ ਔਨ ਉਹਨਾਂ ਨੂੰ ਐਡ ਔਨ ਕਰ ਦਿੱਤਾ ਜਾਵੇ ਵੀ ਹਾਲ ਦੀ ਘੜੀ ਇੱਕ ਜਿਹੜਾ ਬਜਟ ਦਾ ਡੈਫੀਸਿਟ ਆ ਉਹ ਇੱਕ ਤੁਸੀਂ ਲੋਅਰ ਨੰਬਰ ਦਿਖਾ ਦਿਓ ਬਾਕੀ ਬਾਅਦ ਦੀ ਬਾਅਦ 'ਚ ਦੇਖੀ ਜਾਏਗੀ ਸੋ ਅਜਿਹਾ ਨਾ ਹੋਵੇ। ਪਰ ਦੂਜਾ ਪਾਸਾ ਦੇਖਣ ਵਾਲਾ ਇਹ ਹੋਏਗਾ ਕਿ ਆਮਦਨ ਵਧਾਉਣ ਦੇ ਵਾਸਤੇ ਸਰਕਾਰ ਹੋਰ ਕੀ ਕੁਝ ਕਰੇਗੀ। ਆਫਕੋਰਸ ਇਸ ਵੇਲੇ ਅਮਰੀਕਾ ਦੇ ਨਾਲ ਜੋ ਟ੍ਰੇਡ ਵਾਲੀ ਸਿਚੁਏਸ਼ਨ ਬਣੀ ਹੋਈ ਆ ਜਦੋਂ ਤੱਕ ਯੂ ਐੱਸ ਐੱਮ ਸੀ ਏ ਦਾ ਰਿਵਿਊ ਹੋ ਕੇ ਗੱਲ ਸਟੇਬਲਾਈਜ਼ ਨਹੀਂ ਹੁੰਦੀ ਉਦੋਂ ਤੱਕ ਬਹੁਤ ਸਾਰੇ ਜਿਹੜੇ ਖਦਸ਼ੇ ਨੇ ਉਹ ਬਣੇ ਨੇ। ਪਰ ਆਮਦਨ ਵਧਾਉਣ ਦੇ ਵਾਸਤੇ ਗਵਰਨਮੈਂਟ ਵੱਲੋਂ ਕੀ ਕੀਤਾ ਜਾਂਦਾ? ਰੀਅਲ ਇਸਟੇਟ ਸੈਕਟਰ ਨੂੰ ਰੀਵਾਈਟਲਾਈਜ਼ ਕਰਨ ਦੇ ਲਈ ਗਵਰਨਮੈਂਟ ਕੀ ਕਰਦੀ ਆ? ਦੈਟ ਵਿਲ ਬੀ ਵੈਰੀ ਕਰੂਸ਼ੀਅਲ ਪੁਆਇੰਟ ਕਿਉਂਕਿ ਸਰਕਾਰ ਦਾ ਜੇ ਮਾਲੀਆ ਘਟਿਆ ਉਹਦੇ ਵਿੱਚ ਇਕੱਲਾ ਰਿਸੋਰਸ ਰੈਵਨਿਊ ਨਹੀਂ ਹੈ, ਉਹਦੇ ਵਿੱਚ ਰੀਅਲ ਇਸਟੇਟ ਤੋਂ ਮਿਲਣ ਵਾਲਾ ਜਿਹੜਾ ਰੈਵਨਿਊ ਸੀ ਉਹ ਵੀ ਇਸ ਵੇਲੇ ਉਹਨੂੰ ਬੜੀ ਢਾਹ ਲੱਗੀ ਹੈ।
ਅਤੇ ਪ੍ਰੀਮੀਅਰ ਪਹਿਲਾਂ ਹੀ ਇਹ ਗੱਲਾਂ ਕਹਿ ਚੁੱਕੇ ਨੇ ਵੀ ਨੈਚੁਰਲ ਰਿਸੋਰਸ ਰੈਵਨਿਊ ਘੱਟ ਗਿਆ, ਰੀਅਲ ਇਸਟੇਟ ਤੋਂ ਰੈਵਨਿਊ ਘੱਟ ਗਿਆ, ਸੋ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਬਜਟ ਦੇ ਵਿੱਚ ਦੋ ਚਾਰ ਵਾਰ ਤਾਂ ਘੱਟੋ ਘੱਟ ਮੈਨਸ਼ਨ ਕੀਤਾ ਹੋਏਗਾ ਲੁੱਕ ਵੈਸਟ ਪਲਾਨ ਜਿਹੜਾ ਸਰਕਾਰ ਹੁਣ ਕਹਿੰਦੀ ਹੈ ਕਿ ਅਸੀਂ ਜਿਹੜੇ ਪੈਸੀਫਿਕ ਦੇ ਦੂਜੇ ਪਾਸੇ ਮੁਲਕ ਨੇ ਵੀ ਉਹਨਾਂ ਵੱਲ ਅਸੀਂ ਹੁਣ ਦੇਖ ਰਹੇ ਹਾਂ, ਅਸੀਂ ਟ੍ਰੇਡ ਮਿਸ਼ਨਸ ਲੈ ਕੇ ਜਾ ਰਹੇ ਹਾਂ, ਵੀ ਟਰਾਇੰਗ ਟੂ ਡਾਈਵਰਸੀਫਾਈ ਅਵਰ ਟ੍ਰੇਡ ਵਿਦ ਅਦਰ ਕੰਟਰੀਜ਼, ਸੋ ਟ੍ਰੇਡ ਡਾਈਵਰਸੀਫਾਈ ਟ੍ਰੇਡ ਅਵੇ ਫਰੋਮ ਦਾ US, ਸੋ ਇਹਦਾ ਜ਼ਿਕਰ ਵੀ ਦੋ ਚਾਰ ਵਾਰ ਬਜਟ ਵਿੱਚ ਜ਼ਰੂਰ ਹੋਏਗਾ। ਅਤੇ ਤੁਸੀਂ ਗੱਲ ਕੀ ਨਾ ਵੀ ਰੈਵਨਿਊ ਕਿੱਥੋਂ ਵਧਾਉਣਾ, ਸਰਕਾਰ ਕਹੇਗੀ ਅਸੀਂ ਦੇਖੋ ਕੋਸ਼ਿਸ਼ਾਂ ਕਰ ਰਹੇ ਹਾਂ
ਯਾ, ਪਰ ਜਿਹੜਾ ਇਮੀਡੀਏਟ ਇੰਪੈਕਟ ਆ ਦੇਖੋ ਜਿਹੜੀਆਂ ਕੁਝ ਇੰਡਸਟਰੀਜ਼ ਡੋਮੈਸਟਿਕ ਨੇ ਨਾ ਜੇ ਉਹ ਤੁਰਦੀਆਂ ਹੋ ਜਾਣਗੀਆਂ ਉਹਦਾ ਰਿਪਲ ਇਫੈਕਟ ਵੀ ਤਾਂ ਹੈ ਨਾ। ਇਹ ਜੇ ਰੀਅਲ ਇਸਟੇਟ ਸੈਕਟਰ ਦੀ ਐਗਜ਼ਾਮਪਲ ਲੈ ਲਓ, ਰੀਅਲ ਇਸਟੇਟ ਸੈਕਟਰ ਦੇ ਵਿੱਚੋਂ ਜੇ ਆਮਦਨ ਦੇ ਸਰੋਤ ਵੱਧਦੇ ਨੇ ਤਾਂ ਜਿਹੜਾ ਉਹਦਾ ਬਾਕੀ ਦੀਆਂ ਇੰਡਸਟਰੀਜ਼ ਉੱਪਰ ਇੰਪੈਕਟ ਆ ਉਹ ਵੀ ਤਾਂ ਨਾਲ ਦੀ ਨਾਲ ਹੈ ਨਾ। ਸੋ ਲੈਟ ਸੀ ਅਜੇ ਬਜਟ ਦੇ ਵਿੱਚ ਸਰਕਾਰ ਕੀ ਕੁਝ ਲੈ ਕੇ ਆਉਂਦੀ ਹੈ, ਦੈਟ ਰਿਮੇਨਸ ਟੂ ਬੀ ਸੀਨ। ਵਾਸੂ ਜੀ, ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਨਵੇਲ ਕੀਤੀ ਜਾ ਰਹੀ ਹੈ। ਵੈਸੇ ਇਹ ਜਿਹੜੀ ਸਟ੍ਰੈਟਜੀ ਹੈ ਸਰਕਾਰ ਨੇ ਪਿਛਲੇ ਹਫ਼ਤੇ ਇਹਦੇ ਬਾਰੇ ਖੁਲਾਸਾ ਕਰਨਾ ਸੀ, ਪਰ ਟੰਬਲਰ ਰਿਜ ਦੇ ਵਿੱਚ ਉੱਥੇ ਸਕੂਲ ਸ਼ੂਟਿੰਗ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਵੀ ਉੱਥੇ ਆਏ ਹੋਏ ਸਨ ਸ਼ੁੱਕਰਵਾਰ ਨੂੰ, ਸੋ ਉਹਦੇ ਚੱਲਦੇ ਇਸ ਸਟ੍ਰੈਟਜੀ ਦਾ ਜਿਹੜਾ ਐਲਾਨ ਸੀ ਉਹ ਡਿਲੇ ਕਰ ਦਿੱਤਾ ਗਿਆ। ਮੀਡੀਆ ਨੂੰ ਇਸ ਦੀ ਜਿਹੜੀ ਕਾਪੀ ਸੀ ਐਮਬਾਰਗੋਡ ਕਾਪੀ ਉਹ ਪਹਿਲਾਂ ਪ੍ਰਦਾਨ ਕਰ ਦਿੱਤੀ ਗਈ ਸੀ ਅਤੇ ਐਤਵਾਰ ਨੂੰ ਮੀਡੀਆ ਵੱਲੋਂ ਇਸ ਬਾਰੇ ਜਿਹੜੀ ਰਿਪੋਰਟਿੰਗ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਮੁੱਖ ਦੀ ਗੱਲ ਇਹ ਵੀ ਕੈਨੇਡਾ ਵੱਲੋਂ $6.6 billion ਦੀ ਇਹ ਡਿਫੈਂਸ ਸਟ੍ਰੈਟਜੀ ਅੱਜ ਐਲਾਨੀ ਜਾ ਰਹੀ ਆ, ਜਿਸ ਦਾ ਮਕਸਦ ਇਹ ਹੋਏਗਾ ਵੀ ਅਗਲੇ 10 ਸਾਲਾਂ ਦੇ ਵਿੱਚ ਲੱਖਾਂ ਜੋਬਸ ਕ੍ਰੀਏਟ ਹੋਣਗੀਆਂ। ਇਸ ਵੇਲੇ ਕੈਨੇਡਾ ਦਾ ਜਿਹੜਾ ਡਿਫੈਂਸ ਦਾ ਟੋਟਲ ਖਰਚਾ 70% ਅਮਰੀਕਾ ਦੀਆਂ ਕੰਪਨੀਆਂ ਕੋਲ ਅਸੀਂ ਉਹ ਇਨਵੈਸਟ ਕਰਦੇ ਹਾਂ ਪੈਸੇ ਕਿ ਉਹਨਾਂ ਤੋਂ ਸਮਾਨ ਲੈਂਦੇ ਹਾਂ। ਹੁਣ ਟਾਰਗੇਟ ਇਹ ਹੈ ਵੀ ਅਗਲੇ 10 ਸਾਲਾਂ ਦੇ ਵਿੱਚ ਜਿਹੜੇ ਆ $6.6 billion ਨੇ ਇਹਦਾ 70% ਹਿੱਸਾ ਕੈਨੇਡੀਅਨ ਡਿਫੈਂਸ ਸਪਲਾਇਰ ਦੇ ਕੋਲ ਖਰਚ ਕੀਤਾ ਜਾਵੇ।
ਯਾ ਸੋ ਸਾਰੀ ਦੀ ਸਾਰੀ ਸਟ੍ਰੈਟਜੀ ਜਿਹੜੀ ਇਹ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਇਸੇ ਚੀਜ਼ ਦੇ ਉੱਤੇ ਕੇਂਦਰਿਤ ਆ ਕਿ ਕੈਨੇਡਾ ਦੇ ਵਿੱਚ ਡਿਫੈਂਸ ਪ੍ਰੋਡਕਸ਼ਨ ਕਿਵੇਂ ਵਧਾਈ ਜਾਏ, ਬਹੁਤੀਆਂ ਕੰਪਨੀਆਂ ਨੂੰ ਹੋਰਨਾਂ ਕੰਪਨੀਆਂ ਨੂੰ ਇੱਥੇ ਕਿਵੇਂ ਆਕਰਸ਼ਿਤ ਕੀਤਾ ਜਾਵੇ ਵੀ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਡਿਫੈਂਸ ਪ੍ਰੋਡਕਸ਼ਨ ਕਰੋ
ਜੀ।
ਸੋ ਸਰਕਾਰ ਵੱਲੋਂ ਵਿਜੇ ਜੀ ਇਹਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਜਿਹੜੇ ਕੋਈ ਬਹੁਤ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੂੰ ਸਟ੍ਰੈਟੇਜਿਕ ਪਾਰਟਨਰਸ ਵੱਲੋਂ ਚੁਣਿਆ ਜਾਏਗਾ ਉਹਨਾਂ ਦੇ ਨਾਮ ਜਨਤਕ ਕੀਤੇ ਜਾਣਗੇ, ਉਹਨਾਂ ਨੂੰ ਚੈਂਪੀਅਨਸ ਕਿਹਾ ਜਾ ਰਿਹਾ, ਕੈਨੇਡੀਅਨ ਡਿਫੈਂਸ ਚੈਂਪੀਅਨਸ, ਉਹਨਾਂ ਦੇ ਨਾਮ ਇਸ ਸਾਲ ਗਰਮੀਆਂ ਤੋਂ ਪਹਿਲਾਂ ਜਨਤਕ ਕੀਤੇ ਜਾਣਗੇ। ਅਤੇ ਉਸ ਤੋਂ ਪਹਿਲਾਂ ਸਰਕਾਰ ਇੱਕ ਸਟ੍ਰੈਟੇਜੀ ਇੱਕ ਫਰੇਮਵਰਕ ਪਬਲਿਸ਼ ਕਰੇਗੀ ਵੀ ਜੇਕਰ ਕੋਈ ਕੰਪਨੀ ਇੱਥੇ ਆ ਕੇ ਪ੍ਰੋਡਕਸ਼ਨ ਕਰਨਾ ਚਾਹੁੰਦੀ ਹੈ ਉਹਦੀ ਬਤੌਰ ਚੈਂਪੀਅਨ ਚੋਣ ਕਿਵੇਂ ਕੀਤੀ ਜਾਏਗੀ, ਮਤਲਬ ਉਹਨੂੰ ਸਟ੍ਰੈਟੇਜਿਕ ਪਾਰਟਨਰ ਜੇ ਕੋਈ ਕੰਪਨੀ ਬਣਨਾ ਚਾਹੁੰਦੀ ਹੈ ਉਹਦੇ ਵਾਸਤੇ ਫਰੇਮਵਰਕ ਕੀ ਹੋਏਗਾ, ਔਨਬੋਰਡਿੰਗ ਪ੍ਰੋਸੈਸ ਕੀ ਹੋਏਗਾ, ਉਸ ਤਰ੍ਹਾਂ ਦਾ ਫਰੇਮਵਰਕ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਬਲਿਸ਼ ਕੀਤਾ ਜਾਣਾ। ਇਹ ਜਿਹੜੀ ਸਟ੍ਰੈਟੇਜੀ ਹੈ ਇਹਦਾ ਮਕਸਦ ਇਹ ਹੈ ਵੀ ਕਿ ਅਗਲੇ 10 ਸਾਲਾਂ ਦੇ ਵਿੱਚ ਜਿਹੜੀ ਕੈਨੇਡਾ ਦੀ ਡਿਫੈਂਸ ਐਕਸਪੋਰਟਸ ਨੇ ਐਕਸਪੋਰਟਸ ਨੂੰ ਦੁੱਗਣਾ ਕਰਨਾ, ਵੀ ਨੀਡ ਟੂ ਡਬਲ ਦੈਮ, ਫਿਰ 1,25,000 ਜੋਬਸ ਜਨਰੇਟ ਕਰਨੀਆਂ ਅਤੇ ਨਾਲ ਜਿਹੜੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਜਿਹੜੇ ਕੰਟਰੈਕਟਸ ਦਿੱਤੇ ਜਾਂਦੇ ਨੇ ਡਿਫੈਂਸ ਨਾਲ ਸੰਬੰਧਿਤ ਵੀ ਉਹ 70% ਕੰਟਰੈਕਟਸ ਕੈਨੇਡੀਅਨ ਕੰਪਨੀਆਂ ਨੂੰ ਮਿਲਣ ਨਾ ਕਿ ਅਮਰੀਕੀ ਕੰਪਨੀਆਂ ਨੂੰ।
ਮਾਸਟਰ ਜੀ, ਕੈਨੇਡਾ ਦੇ ਵਿੱਚ ਡਿਫੈਂਸ ਇਕੁਇਪਮੈਂਟ ਨਾਲ ਰਿਲੇਟਡ ਕਈ ਸਪਲਾਇਰ ਨੇ ਜਿਹੜੇ ਕੰਮ ਕਰਦੇ ਨੇ, ਹੁਣ ਜਿਵੇਂ ਅਸੀਂ F-35 ਜਹਾਜ਼ਾਂ ਦੀ ਕਿੰਨੀ ਵਾਰ ਗੱਲ ਕੀਤੀ ਆ, ਉਹਨਾਂ ਦੇ ਕਈ ਜਿਹੜੇ ਸਪਲਾਇਰਸ ਨੇ ਜਿਹੜਾ F-35 ਦੇ ਵਿੱਚ ਜਿਹੜੇ ਕੰਪੋਨੈਂਟ ਬਣਦੇ ਨੇ ਭਾਵੇਂ F-35 ਕਿਤੇ ਵੀ ਵਿਕਦਾ ਹੋਵੇ, ਇੱਥੇ ਡੈਲਟਾ ਦੇ ਵਿੱਚ ਕੰਪਨੀਆਂ ਨੇ, ਕੈਨੇਡਾ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ ਕਈ ਇਹੋ ਜਿਹੀਆਂ ਕੰਪਨੀਆਂ ਨੇ ਜਿਹੜੇ ਕਿ ਇੱਦਾਂ ਦੇ ਕੰਪੋਨੈਂਟ ਸਪਲਾਈ ਕਰਦੀਆਂ। ਸੋ ਜਿਹੜੇ ਇੱਦਾਂ ਦੇ ਕਈ ਸਮਾਲ ਬਿਜ਼ਨਸਿਸ ਨੇ ਐਗਜ਼ਿਸਟਿੰਗ ਅਤੇ ਕਈ ਜਿਹੜੇ ਨਵੀਆਂ ਕੋਈ ਕੰਪਨੀਜ਼ ਇਸ ਫੀਲਡ ਦੇ ਵਿੱਚ ਆਉਣ ਦੀ ਹੈ, ਆਉਣ ਦਾ ਪੋਟੈਂਸ਼ੀਅਲ ਰੱਖਦੀਆਂ ਨੇ, ਉਹਨਾਂ ਦੇ ਰੈਵਨਿਊਜ਼ ਨੂੰ$5.1 billion ਪਰ ਈਅਰ ਤੱਕ ਵਧਾਉਣਾ, ਇਹ ਵੀ ਇਹ ਸਟ੍ਰੈਟਜੀ ਦਾ ਟੀਚਾ ਹੈ।
ਇਨਕਰੀਜ਼ ਦੈਮ ਬਾਈ $5.1 billion ਪਰ ਈਅਰ। ਤੇ ਨਾਲ ਵਿਜੇ ਜੀ ਇਹਦੇ ਚ ਜਦ ਤੁਸੀਂ ਮੈਂਸ਼ਨ ਕੀਤਾ ਬਹੁਤ ਸਾਰੀਆਂ ਕੰਪਨੀਆਂ, ਸੋ ਪੁਰਾਣੇ ਕੁਝ ਐਸਟੀਮੇਟਸ ਨੇ ਵੀ ਕੈਨੇਡਾ ਦੇ ਵਿੱਚ ਡਿਫੈਂਸ ਇੰਡਸਟਰੀ ਦੇ ਵਿੱਚ ਤਕਰੀਬਨ 600 ਕੰਪਨੀਆਂ ਨੇ, ਇਹਨਾਂ ਦੇ ਨਾਲ $9.6 billion ਹਰ ਸਾਲ ਕੈਨੇਡੀਅਨ GDP ਦੇ ਵਿੱਚ ਜੁੜਦਾ, ਤੇ ਇਹ 81,200 ਜੋਬਸ ਕ੍ਰੀਏਟ ਕਰਦੀਆਂ ਨੇ ਡਿਫੈਂਸ ਕੰਪਨੀਆਂ ਕੈਨੇਡਾ ਦੀ ਇਕਨੋਮੀ ਦੇ ਵਿੱਚ।
ਸੋ ਤੁਸੀਂ ਇਹ ਦੇਖੋ ਜਿਹੜੀ ਅੱਜ ਦੀ ਅਨਾਊਂਸਮੈਂਟ ਆ ਇਹਦਾ ਸਕੇਲ ਜੇ ਅਸੀਂ ਇਹਨਾਂ ਨੰਬਰਸ ਨਾਲ ਹੀ ਕੰਪੇਅਰ ਕਰੀਏ ਕਿ ਜਿਹੜੀਆਂ ਐਗਜ਼ਿਸਟਿੰਗ 600 ਕੰਪਨੀਆਂ ਨੇ ਉਹ 81,200 ਜੋਬ ਸਪੋਰਟ ਕਰਦੀਆਂ ਨੇ, ਅਤੇ ਇਹ ਓਵਰ ਦਾ ਲਾਸਟ ਮੈਨੀ ਡੈਕੇਡਸ ਕੈਨੇਡਾ ਦੇ ਵਿੱਚ ਡਿਵੈਲਪ ਹੋਈਆਂ ਕੰਪਨੀਆਂ ਨੇ। ਹੁਣ ਸਰਕਾਰ ਟੀਚਾ ਇਹ ਰੱਖਦੀ ਹੈ ਵੀ ਅਗਲੇ 10 ਸਾਲਾਂ 'ਚ $6.6 billion ਦੀ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਦੇ ਨਾਲ 125,000 ਨਵੀਆਂ ਨੌਕਰੀਆਂ ਕੈਨੇਡਾ ਦੇ ਵਿੱਚ ਇਸੇ ਫੀਲਡ ਦੇ ਵਿੱਚ ਪੈਦਾ ਕਰਨੀਆਂ। ਐਗਜ਼ਿਸਟਿੰਗ ਜੋਬਸ ਦੀ ਗਿਣਤੀ 81,200 ਆ,
ਹਾਂਜੀ,
ਸੋ ਉਹਨਾਂ ਦੇ ਵਿੱਚ ਸਵਾ ਲੱਖ ਤੱਕ ਨਹੀਂ ਕਰਨਾ, ਸਵਾ ਲੱਖ ਹੋਰ ਜੋਬਸ ਉਹਦੇ ਵਿੱਚ ਐਡ ਕਰਨੀਆਂ ਨੇ।
ਸੋ ਸਰਕਾਰ ਦਾ ਟੀਚਾ ਇਹ ਹੈ ਕਿ ਜਿਹੜੀਆਂ ਇਹ ਜੋਬਸ ਨੇ ਇਹਨਾਂ ਨੂੰ ਡੇਢੇ ਤੋਂ ਜ਼ਿਆਦਾ ਕਰਨਾ ਸੀ। ਸੋ 1.6 ਟਾਈਮਸ ਟਾਰਗੇਟ ਇਹਦੇ ਵਿੱਚ ਮਿੱਥਿਆ ਗਿਆ ਕਿ ਜਿੰਨੀਆਂ ਜੋਬਸ ਇਸ ਵੇਲੇ ਹੈਗੀਆਂ ਨੇ ਤਕਰੀਬਨ ਉਹਨਾਂ ਦਾ 1.6 ਟਾਈਮਸ ਅਸੀਂ ਕ੍ਰੀਏਟ ਕਰਨਾ। ਅਤੇ ਵਿਜੇ ਜੀ ਹੁਣ ਇਹਦੇ ਵਿੱਚ ਕਈ ਸਾਰੀਆਂ ਪ੍ਰਾਇਓਰਟੀਜ਼ ਨੇ ਜਿਹੜੀਆਂ ਡਿਮਾਰਕੇਟ ਕੀਤੀਆਂ ਗਈਆਂ ਵੀ ਕੈਨੇਡਾ ਚਾਹੁੰਦਾ ਕਿ ਕੁਝ ਜਿਹੜੀਆਂ ਡਿਫੈਂਸ ਕੈਪੇਬਿਲਿਟੀਜ਼ ਨੇ ਉਹ ਸਾਡੇ ਮੁਲਕ ਦੇ ਵਿੱਚ ਆਪਣੀਆਂ ਹੋਣੀਆਂ ਚਾਹੀਦੀਆਂ, ਕਿ ਉਹਨਾਂ ਵਿੱਚ ਐਰੋਸਪੇਸ ਹੈ, ਐਮੂਨੇਸ਼ਨ ਹੈ, ਡਿਜੀਟਲ ਸਿਸਟਮ ਲਾਈਕ AI ਐਂਡ ਸਟੱਫ, ਫਿਰ ਮੇਨਟੇਨੈਂਸ ਸਪੋਰਟ, ਸੈਂਸਰਸ, ਅਨਕਰੂਡ ਆਟੋਨਮਸ ਸਿਸਟਮਸ, ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਨੂੰ ਤਰਜੀਹ ਦਿੱਤੀ ਜਾਏਗੀ। ਪਲੱਸ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਆ, ਇਹਦੇ ਵਿੱਚ ਨਾਈਟਰੋ ਸੈਲੂਲੋਸ ਦੀ ਪ੍ਰੋਡਕਸ਼ਨ ਕੈਨੇਡਾ ਦੇ ਵਿੱਚ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਬਾਏ 2029। ਨਾਈਟਰੋ ਸੈਲੂਲੋਸ ਇੱਕ ਕੰਪਾਊਂਡ ਹੁੰਦਾ ਜਿਹੜਾ ਕਿ ਬੰਬ ਬਣਾਉਣ ਵਾਸਤੇ ਇਸਤੇਮਾਲ ਹੁੰਦਾ,
ਵਿਸਫੋਟਕ ਸਮੱਗਰੀ ਹੈ ਇਹ।
ਯੈਸ, ਅਤੇ ਇਹਦੇ ਵਿੱਚ ਹੁਣ ਵਿਜੇ ਜੀ ਦੇਖੋ ਜਿਹੜਾ ਮੈਂਡੇਟ ਰੱਖਿਆ ਗਿਆ, ਸੋ ਸਰਕਾਰ ਨੇ ਪਿਛਲੇ ਸਾਲ ਇੱਕ ਬਾਈ ਕੈਨੇਡੀਅਨ ਸਟ੍ਰੈਟੇਜੀ ਜਾਰੀ ਕੀਤੀ ਸੀ। ਸੋ ਉਹਦੇ ਤਰਜ਼ 'ਤੇ ਹੀ ਇਸ ਸਟ੍ਰੈਟੇਜੀ ਦੇ ਵਿੱਚ ਵੀ ਹੁਣ ਮੈਂਡੇਟ 'ਚ ਇਹ ਲਿਖਿਆ ਗਿਆ ਕਿ ਕੈਨੇਡਾ ਦੀ ਤਰਜੀਹ ਇਹ ਹੋਏਗੀ ਜਦੋਂ ਵੀ ਕੋਈ ਡਿਫੈਂਸ ਪ੍ਰੋਕਿਓਰਮੈਂਟ ਕਰਨੀ ਆ, ਪਹਿਲਾਂ ਤਾਂ ਪ੍ਰਾਥਮਿਕਤਾ ਇਹ ਹੈ ਕਿ ਤੁਸੀਂ ਕਿਸੇ ਕੈਨੇਡੀਅਨ ਕੰਪਨੀ ਨੂੰ ਠੇਕਾ ਦਿਓ। ਮੰਨ ਲਓ ਵੀ ਕੈਨੇਡਾ ਦੇ ਵਿੱਚੋਂ ਉਹ ਚੀਜ਼ ਪ੍ਰੋਕਿਓਰ ਹੋ ਜਾਏ ਤਾਂ ਬਹੁਤ ਵਧੀਆ, ਜੇ ਨਹੀਂ ਹੋ ਸਕਦੀ ਤਾਂ ਫਿਰ ਕਿਸੇ ਲਾਈਕ ਮਾਈਂਡਡ ਪਾਰਟਨਰ ਜਿਨ੍ਹਾਂ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਗਿਆ ਯੂਰਪ,
ਯੂਰੋਪੀਅਨ,
UK ਤੇ ਨਾਲ ਜਿਹੜੇ ਕੋਈ ਇੰਡੋ ਪੈਸੀਫਿਕ ਰੀਜਨ ਦੇ ਜਿਹੜੇ ਕੁਝ ਮੁਲਕ ਨੇ, ਇੰਡੀਆ ਨਹੀਂ ਪਰ ਜਿਹੜੇ ਕੋਈ ਅਦਰ ਪੈਸੀਫਿਕ, ਸਾਊਥ ਕੋਰੀਆ, ਇੰਡੋਨੇਸ਼ੀਆ, ਮਲੇਸ਼ੀਆ, ਜਪਾਨ, ਇਹਨਾਂ ਮੁਲਕਾਂ ਨੂੰ ਤੁਸੀਂ ਤਰਜੀਹ ਦਿਓ ਅਤੇ ਇਹਨਾਂ ਦੇ ਕੋਲੋਂ ਇਸ ਤਰ੍ਹਾਂ ਪ੍ਰੋਕਿਓਰਮੈਂਟ ਕਰੋ ਕਿ ਜਿਹਦੇ ਨਾਲ ਸਾਡੀ ਕੈਨੇਡੀਅਨ ਇੰਡਸਟਰੀ ਨੂੰ ਕੋਈ ਇਜ਼ਾਫਾ ਹੋਵੇ।
ਇੱਥੇ
ਆ ਕੇ ਅਸੈਂਬਲੀ ਇੱਥੇ ਹੋ ਜਾਏ, ਪ੍ਰੋਡਕਸ਼ਨ ਇੱਥੇ ਹੋ ਜਾਏ, ਉਹਦੀ ਮੈਂਟੇਨੈਂਸ ਇੱਥੇ ਹੋ ਜਾਏ, ਜਿਹਦੇ ਨਾਲ ਸਾਡੀ ਇੰਡਸਟਰੀ ਨੂੰ ਕੋਈ ਇਜ਼ਾਫਾ ਹੋਏ।
ਵਾਸੂ ਜੀ, ਜਿਹੜੀਆਂ ਸਬਮਰੀਨਸ ਕੈਨੇਡਾ ਨੇ ਪ੍ਰੋਕਿਓਰ ਕਰਨੀਆਂ, ਹੁਣ ਸਾਨੂੰ ਇਹ ਪਤਾ ਕਿ ਉਹ ਸਾਊਥ ਕੋਰੀਆ ਦੀ ਭਾਵੇਂ ਹੈਨਵਾ ਕਾਰਪੋਰੇਸ਼ਨ ਹੋਵੇ ਜਾਂ ਫਿਰ ਜਰਮਨੀ ਵਾਲੀ ਥੈਸਨ ਕਰਪ ਹੋਵੇ, ਉਹਨਾਂ ਨੇ ਦੋਹਾਂ ਨੇ ਆਪੋ ਆਪਣੇ ਲੈਵਲ 'ਤੇ ਇੱਥੇ ਕੁਝ MOUs ਸਾਈਨ ਕੀਤੇ ਨੇ, ਇਸ ਤਰ੍ਹਾਂ ਦੀਆਂ ਕਮਿਟਮੈਂਟਸ ਕੀਤੀਆਂ ਨੇ ਕਿ ਜੇ ਤੁਸੀਂ ਇੱਥੇ ਸਾਨੂੰ ਜੇ ਸਬਮਰੀਨਸ ਬਣਾਉਣ ਦਾ ਠੇਕਾ ਸਾਨੂੰ ਮਿਲਦਾ ਤਾਂ ਅਸੀਂ ਕੈਨੇਡਾ ਦੇ ਵਿੱਚ ਜੋਬ ਸਪੋਰਟ ਕਰਾਂਗੇ। ਜਿਵੇਂ ਹੈਨਵਾ ਕਾਰਪੋਰੇਸ਼ਨ ਨੇ ਅਲਗੋਮਾ ਸਟੀਲ ਦੇ ਨਾਲ ਅਗਰੀਮੈਂਟ ਕੀਤਾ ਨਾ ਵੀ ਸਟੀਲ ਜਿਹੜਾ ਅਸੀਂ ਵਰਤਾਂਗੇ ਉਹ ਅਸੀਂ ਕੈਨੇਡਾ ਤੋਂ ਖਰੀਦਿਆ ਸਟੀਲ ਵਰਤ ਲਵਾਂਗੇ, ਵੀ ਸਿੱਧੇ ਸਿੱਧੇ ਤੌਰ 'ਤੇ ਭਾਵੇਂ ਹੋ ਸਕਦਾ ਵੀ ਸਬਮਰੀਨ ਇੱਥੇ ਨਹੀਂ ਬਣੇਗੀ ਪਰ ਜਿਹੜਾ ਉਹਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਆ ਉਹ ਕੈਨੇਡਾ ਤੋਂ ਪ੍ਰੋਕਿਓਰ ਹੋ ਕੇ ਫਿਰ ਕੈਨੇਡੀਅਨ ਜੋਬ ਨੂੰ ਸਪੋਰਟ ਕਰੇਗਾ। ਇਸੇ ਤਰ੍ਹਾਂ ਦੀ ਜਿਹੜੀ ਕਮਿਟਮੈਂਟ ਆ ਉਹ ਸਾਬ ਦੇ ਜਿਹੜਾ ਗ੍ਰਿਪਨ ਜੈੱਟ ਵਾਲੇ ਨੇ ਉਹ ਵੀ ਕਰਦੇ ਨੇ ਕਿ ਜੇ ਤੁਸੀਂ ਸਾਨੂੰ ਆਪਣਾ ਜੈੱਟ ਦਾ ਠੇਕਾ ਦਿੰਦੇ ਹੋ, ਕੰਟਰੈਕਟ ਦਿੰਦੇ ਹੋ, ਤਾਂ ਅਸੀਂ ਉਹਦਾ ਜਿਹੜਾ ਕਾਫੀ ਸਾਰਾ ਕੰਮ ਹੈ ਇੱਥੇ ਕੈਨੇਡਾ ਦੇ ਵਿੱਚ ਕਰ ਲਾਂਗੇ,
ਬੰਬਾਰਡੀਆ ਨਾਲ ਰਲ ਕੇ ਕਰ,
ਬੰਬਾਰਡੀਆ ਨਾਲ ਰਲ ਕੇ।
ਸੋ ਦੂਸਰੀ ਤੁਹਾਡੀ ਪ੍ਰਾਥਮਿਕਤਾ ਇਹ ਹੈ ਕਿ ਜੇ ਤੁਸੀਂ ਕੈਨੇਡਾ ਦੀ ਕੰਪਨੀ ਤੋਂ ਨਹੀਂ ਪ੍ਰੋਕਿਓਰ ਕਰ ਸਕਦੇ ਫਿਰ ਕਿਸੇ ਲਾਈਕ ਮਾਈਂਡਡ ਪਾਰਟਨਰ ਤੋਂ ਕਰੋ, ਬਸ਼ਰਤੇ ਵੀ ਉਹਦੇ ਨਾਲ ਸਾਡੀ ਇੰਡਸਟਰੀ ਦੇ ਵਿੱਚ ਕੋਈ ਵਾਧਾ ਹੋਵੇ। ਫਿਰ ਤੀਸਰਾ ਇਹ ਹੈ ਵੀ ਜੇ ਇਹ ਵੀ ਪੋਸੀਬਲ ਨਹੀਂ ਤਾਂ ਫਿਰ ਚਲੋ ਠੀਕ ਹੈ ਵੀ ਕਿਸੇ ਹੋਰ ਮੁਲਕ ਦੇ ਕੋਲੋਂ ਮਤਲਬ ਅਮਰੀਕਾ ਕੋਲੋਂ ਪ੍ਰੋਕਿਓਰ ਕਰ ਲਓ, ਪਰ ਪ੍ਰੋਕਿਓਰਮੈਂਟ ਇਸ ਕਿਸਮ ਹੋਵੇ ਵੀ ਸਾਡੀ ਸੋਵਰਨਿਟੀ ਬਰਕਰਾਰ ਹੋਵੇ। ਜਿਹੜੀ ਹੁਣ F-35 ਨੂੰ ਲੈ ਕੇ ਗੱਲ ਚੱਲਦੀ ਹੈ ਨਾ ਵੀ ਜੇ ਅਸੀਂ F-35 ਪ੍ਰੋਕਿਓਰ ਕਰਾਂਗੇ ਉਹਨਾਂ ਦੇ ਕੋਲ ਕੋਈ ਕਿਲ ਸਵਿੱਚ ਹੈ ਵੀ ਉਹ ਤਾਂ ਸਾਡੇ ਜਿਹੜੇ ਜਹਾਜ਼ ਨੇ ਉਹ ਨਿਊਟਰਲਾਈਜ਼ ਹੋ ਜਾਣਗੇ ਵੀ ਸਾਡੀ ਸੋਵਰੈਨਿਟੀ ਦੇ ਉੱਤੇ ਕੋਈ ਖਤਰਾ ਨਾ ਹੋਵੇ। ਸੋ ਇਸ ਤਰ੍ਹਾਂ ਦੀ ਸਟ੍ਰੈਟਜੀ ਤਿਆਰ ਕੀਤੀ ਗਈ। ਇਹਦੇ 'ਚ ਇੱਕ ਸਵਾਲ ਬੜਾ ਅਹਿਮ ਆ ਜਿਹਦਾ ਸਟ੍ਰੈਟਜੀ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਅਸੀਂ ਇਹ ਕਹਿ ਰਹੇ ਹਾਂ ਵੀ ਕੈਨੇਡੀਅਨ ਕੰਪਨੀ ਕੋਲੋਂ ਪ੍ਰੋਕਿਓਰ ਕਰੋ, ਪਰ ਕੈਨੇਡੀਅਨ ਕੰਪਨੀ ਦੀ ਪਰਿਭਾਸ਼ਾ ਕੀ ਆ ਕਿ ਜੇਕਰ ਕੋਈ ਫੋਰਨ ਕੰਪਨੀ ਆ ਤੇ ਉਹਨਾਂ ਦੀ ਸਬਸਿਡੀਅਰੀ ਜੇ ਮੰਨ ਲਓ ਕੈਨੇਡਾ ਦੇ ਵਿੱਚ ਹੈ, ਡੂ ਦੇ ਕੁਆਲੀਫਾਈ ਐਜ਼ ਅ ਕੈਨੇਡੀਅਨ ਕੰਪਨੀ? ਸੋ ਇਹ ਜਿਹੜੀ ਚੀਜ਼ ਆ ਬਾਈ ਕੈਨੇਡੀਅਨ ਸਟ੍ਰੈਟਜੀ ਦੇ ਵਿੱਚ ਵੀ ਕਲੀਅਰ ਨਹੀਂ ਕੀਤੀ ਗਈ।
ਤੁਹਾਡਾ ਹੈੱਡਕੁਆਟਰ ਹੋਣਾ ਇੱਥੇ ਜ਼ਰੂਰੀ ਹੈ ਜਾਂ ਕੈਨੇਡੀਅਨ ਓਨਰਸ਼ਿਪ ਮੈਜੋਰਿਟੀ ਹੋਵੇ,
ਓਨਰਸ਼ਿਪ ਕਿੰਨੇ ਪਰਸੈਂਟ ਕੈਨੇਡੀਅਨ ਹੋਵੇ? ਸੋ ਉਹਦੀ ਪਰਿਭਾਸ਼ਾ ਜੋ ਹੈ ਕੈਨੇਡੀਅਨ ਕੰਪਨੀ ਦੀ ਉਹ ਨਾ ਬਾਈ ਕੈਨੇਡੀਅਨ ਸਟ੍ਰੈਟਜੀ ਵਿੱਚ ਦੱਸੀ ਗਈ ਸੀ ਤੇ ਨਾ ਹੀ ਡਿਫੈਂਸ ਇੰਡਸਟਰੀ ਸਟ੍ਰੈਟਜੀ ਦੇ ਵਿੱਚ ਉਹ ਮੈਂਸ਼ਨਡ ਆ
ਜੀ। ਸੋ ਇਹ ਜਿਹੜੀ ਅੱਜ ਅਨਾਊਂਸਮੈਂਟ ਇਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਸੇਂਟ ਲੋਰੈਂਟ ਕਿਊਬੈਕ ਦੇ ਵਿੱਚ ਕੀਤੀ ਜਾ ਰਹੀ ਆ, ਜੇ ਕੈਨੇਡਾ ਦੀ $6.6 billion ਦੀ 10 ਸਾਲਾ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਉਹਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ ਜੀ। ਇੱਕ ਖਬਰ ਅੱਜ ਜਿਹੜੀ ਨਸ਼ਰ ਹੋ ਰਹੀ ਹੈ ਗਲੋਬਲ ਦੇ ਹਵਾਲੇ ਤੋਂ ਖਬਰ ਆਉਂਦੀ ਪਈ ਹੈ ਕਿ CBSA ਵੱਲੋਂ ਹੁਣ 296 ਅਜਿਹੇ ਵਿਅਕਤੀ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਉਹ ਬੰਦੇ ਨੇ ਜਿਨ੍ਹਾਂ ਨੂੰ BC ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਫਲੈਗ ਕੀਤਾ ਗਿਆ ਅਤੇ CBSA ਵੱਲੋਂ ਹੁਣ ਇਹਨਾਂ ਦੀ ਪੁਣਛਾਣ ਕੀਤੀ ਜਾ ਰਹੀ ਹੈ, ਇਹਨਾਂ ਦੀਆਂ ਫਾਈਲਸ ਦੀ ਘੋਖ ਪੜਤਾਲ ਕੀਤੀ ਜਾ ਰਹੀ ਆ। 1 ਮਹੀਨੇ ਪਹਿਲਾਂ ਤੱਕ CBSA ਕੋਲ ਐਕਸਟੋਰਸ਼ਨ ਨਾਲ ਰਿਲੇਟਡ ਸ਼ੱਕੀਆਂ ਦਾ ਜਿਹੜਾ ਨੰਬਰ ਸੀ ਉਹ 100 ਦੇ ਨੇੜੇ ਤੇੜੇ ਸੀ ਅਤੇ ਹੁਣ ਉਹਦੇ ਵਿੱਚ ਬੜਾ ਵੱਡਾ ਇਹ ਵਾਧਾ ਦੇਖਣ ਨੂੰ ਮਿਲਿਆ। ਅਜੇ ਤੱਕ ਇਹ ਵੀ ਦੱਸਿਆ ਗਿਆ ਕਿ 32 ਰਿਮੂਵਲ ਆਰਡਰ ਇਸ਼ੂ ਕੀਤੇ ਗਏ ਨੇ ਅਤੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਕਈ ਜਾਣੇ ਦੇ ਆਰ ਸਟਿਲ ਵੇਟਿੰਗ ਫੋਰ ਦੇਅਰ IRB ਹੀਅਰਿੰਗਸ।
ਸੋ 10 ਆਲਰੇਡੀ ਰਿਮੂਵ ਕੀਤੇ ਜਾ ਚੁੱਕੇ ਨੇ ਲੋਕ, ਤੇ ਬਾਕੀਆਂ ਦੇ ਜਿਹੜੇ ਰਿਮੂਵਲ ਆਰਡਰਸ ਨੇ ਉਹ ਇਸ਼ੂ ਕੀਤੇ ਹੋਏ ਆ ਤੇ 9 ਵਿਅਕਤੀ ਨੇ ਜਿਹੜੇ ਹੀਅਰਿੰਗ ਦੀ ਉਡੀਕ ਕਰ ਰਹੇ ਨੇ। ਸੋ ਇਹ ਸਾਰੇ ਇਹਨਾਂ ਦੀ ਜਾਂਚ CBSA ਵੱਲੋਂ ਕੀਤੀ ਜਾ ਰਹੀ ਹੈ ਫੋਰ ਪੋਟੈਂਸ਼ੀਅਲ ਇਨਐਡਮਿਸਿਬਿਲਿਟੀ ਕਿ ਜੇਕਰ ਇਹ ਇਹਨਾਂ ਦੇ ਖਿਲਾਫ ਦੋਸ਼ ਸਾਬਤ ਹੁੰਦੇ ਨੇ ਤਾਂ ਫਿਰ ਇਹਨਾਂ ਨੂੰ ਕੈਨੇਡਾ ਦੇ ਵਿੱਚੋਂ ਰਿਮੂਵ ਕੀਤਾ ਜਾ ਸਕਦਾ, ਡਿਪੋਰਟ ਕੀਤਾ ਜਾ ਸਕਦਾ। ਐਂਡ ਐਜ਼ ਯੂ ਰਾਈਟਲੀ ਮੈਂਸ਼ਨਡ ਵੀ ਇਹ ਸੰਖਿਆ ਹੁਣ ਅਜਿਹੇ ਵਿਅਕਤੀਆਂ ਦੀ ਤਕਰੀਬਨ 300 ਹੋ ਗਈ ਹੈ, 296
ਇਹ 4 ਫਰਵਰੀ ਤੱਕ ਦੇ ਨੰਬਰ ਨੇ ਜੀ।
ਤੇ ਇਹ ਮਹੀਨਾ ਕੁ ਪਹਿਲਾਂ ਨੰਬਰ 100 ਦੇ ਨੇੜੇ ਸੀ, ਸੋ ਆਲਮੋਸਟ 3 ਗੁਣਾ ਇਹ ਨੰਬਰ ਹੋ ਗਿਆ।
ਹਾਂ, ਤੇ ਇਹ ਆਲਰੇਡੀ ਕਹਿ ਲਓ 2 ਹਫ਼ਤੇ ਪੁਰਾਣੇ ਇਹ ਨੰਬਰਸ ਨੇ। ਸੋ ਮੋਸਟ ਲਾਈਕਲੀ ਹੁਣ ਤੱਕ ਇਹ ਅੰਕੜਾ 300 ਤੋਂ ਪਾਰ ਹੋ ਸਕਦਾ ਕਿ ਹੋ ਗਿਆ ਹੋਵੇ
ਜੀ।
ਸੋ ਇਹ ਜਿਹੜੀ ਖਬਰ ਹੈਗੀ ਆਉਂਦੀ ਪਈ ਹੈ, ਵਸੂਲੀ ਇਸ ਸਭ ਦੇ ਵਿੱਚ ਸਾਨੂੰ ਪਤਾ ਕਿ ਐਕਸਟੋਰਸ਼ਨ ਕ੍ਰਾਈਸਿਸ ਇਸ ਤੋਂ ਪਹਿਲਾਂ ਜਿਹੜੇ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੀ ਕੁੜੱਤਣ ਬਣੀ ਰਹੀ ਆ ਉਹਨੂੰ ਹੁਣ ਮਾਰਕ ਕਾਰਨੀ ਵੱਲੋਂ ਰੀਸੈੱਟ ਕੀਤਾ ਜਾ ਰਿਹਾ ਅਤੇ ਇਸ ਰੀਸੈਟਿੰਗ ਦੇ ਵਿੱਚ ਆਫਕੋਰਸ ਕਾਫੀ ਸਰਕਾਰ ਨੂੰ ਬੈਕਲੈਸ਼ ਦਾ ਸਾਹਮਣਾ ਵੀ ਕੁਝ ਪਾਸਿਓਂ ਕਰਨਾ ਪੈ ਰਿਹਾ ਕਿ ਜਿਹੜੇ ਆਹ ਪਹਿਲਾਂ ਤੋਂ ਐਗਜ਼ਿਸਟਿੰਗ ਕੰਸਰਨ ਸੀਗੇ ਉਹਨਾਂ ਨੂੰ ਕਿਸ ਹੱਦ ਤੱਕ ਐਡਰੈਸ ਕੀਤਾ ਗਿਆ। ਸਾਨੂੰ ਇਹ ਪਤਾ ਵੀ ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਉਹ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਥੇ ਆ ਕੇ ਨੈਟਲੀ ਡਰੂਇਨ ਜਿਹੜੀ ਕਿ ਕੈਨੇਡਾ ਦੀ ਹੁਣ ਆਊਟਗੋਇੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੂੰ ਮਿਲ ਕੇ ਗਏ ਨੇ ਅਤੇ ਇਸ ਗੱਲ ਉੱਪਰ ਸਹਿਮਤੀ ਬਣੀ ਆ ਦੋਹਾਂ ਸਰਕਾਰਾਂ ਦੀ ਕਿ ਇਹ ਲੀਏਜ਼ਨ ਆਫਿਸਰਸ ਨਿਯੁਕਤ ਕਰਨਗੇ ਕੈਨੇਡਾ ਵੱਲੋਂ ਅਤੇ ਇੰਡੀਆ ਵੱਲੋਂ ਤਾਲਮੇਲ ਅਫਸਰ ਅਜਿਹੇ ਨਿਯੁਕਤ ਕੀਤੇ ਜਾਣਗੇ ਜਿਹੜੇ ਕਿ ਕੈਨੇਡਾ ਅਤੇ ਇੰਡੀਆ ਵਿਚਕਾਰ ਜਿਹੜੇ ਕੈਨੇਡਾ ਨੂੰ ਇੰਡੀਆ ਨਾਲ ਕੁਝ ਕ੍ਰਾਈਮ ਰਿਲੇਟਡ ਕੰਸਰਨਸ ਨੇ ਅਤੇ ਇੰਡੀਆ ਨੂੰ ਕੈਨੇਡਾ ਦੇ ਨਾਲ ਜਿਹੜੇ ਕ੍ਰਾਈਮ ਰਿਲੇਟਡ ਕੰਸਰਨਸ ਨੇ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹਦਾ ਆਦਾਨ ਪ੍ਰਦਾਨ ਹੋਏਗਾ। ਖਬਰ ਅੱਜ ਹੁਣ ਇਹ ਵੀ ਆਉਂਦੀ ਪਈ ਆ, ਅੱਜ ਤਾਂ ਨਹੀਂ ਇਹ ਕਹਿ ਲਓ ਪਿਛਲੇ 24 ਘੰਟੇ ਤੋਂ ਗੱਲ ਸਰਕੂਲੇਟ ਹੋ ਰਹੀ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ 1 ਅਤੇ 2 ਮਾਰਚ ਨੂੰ ਹੋ ਸਕਦਾ ਕਿ ਇੰਡੀਆ ਦੇ ਟ੍ਰਿਪ 'ਤੇ ਜਾਣ, ਇੰਡੀਆ ਫੇਰੀ 'ਤੇ ਜਾਣ ਅਤੇ ਉੱਥੋਂ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ।
ਸੋ ਇੰਡੀਆ ਦੇ ਵਿੱਚ AI ਸਮਿਟ ਇੱਕ ਬਹੁਤ ਵੱਡਾ ਕਰਾਇਆ ਜਾ ਰਿਹਾ ਜਿਸ 'ਤੇ ਗਲੋਬਲ ਲੀਡਰਸ ਪਹੁੰਚ ਰਹੇ ਨੇ, ਬਹੁਤ ਸਾਰੇ ਟੈਕ ਲੀਡਰਸ ਵੀ ਪਹੁੰਚ ਰਹੇ ਨੇ। ਸੋ ਉੱਥੇ ਓਨਟੈਰੀਓ ਦੇ ਇਕਨੋਮਿਕ ਡਿਵੈਲਪਮੈਂਟ ਐਂਡ ਜੋਬ ਕ੍ਰੀਏਸ਼ਨ ਮਿਨਿਸਟਰ ਵਿਕਟਰ ਫਿਡੈਲੀ ਪਹੁੰਚੇ ਹੋਏ ਨੇ ਆਲਰੇਡੀ। ਉਹਨਾਂ ਨੇ ਉੱਥੇ ਜਾ ਕੇ ਇਹ ਗੱਲ ਕਹੀ ਆ ਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ 1 ਅਤੇ 2 ਮਾਰਚ ਨੂੰ ਸੰਭਾਵੀ ਤੌਰ 'ਤੇ ਆ ਸਕਦੇ ਨੇ ਇੰਡੀਆ। ਸੋ ਇਹ ਗੱਲ ਸਾਨੂੰ ਕਾਫੀ ਸਮੇਂ ਤੋਂ ਪਤਾ ਸੀ, ਦਿਨੇਸ਼ ਪਟਨਾਇਕ ਪਹਿਲਾਂ ਹੀ ਬੜੀ ਦੇਰ ਵਾਰ ਕਹਿ ਚੁੱਕੇ ਨੇ ਜਿਹੜੇ ਇੰਡੀਆ ਦੇ ਹਾਈ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ ਕਿ ਮਾਰਕ ਕਾਰਨੀ ਇੰਡੀਆ ਜਾਣਗੇ। ਸੋ ਪਹਿਲਾਂ ਗੱਲ ਚੱਲਦੀ ਸੀ ਵੀ ਸ਼ਾਇਦ ਫਰਵਰੀ ਵਿੱਚ ਇਸ AI ਸਮਿਟ ਵਾਸਤੇ ਹੀ ਜਾਣ, ਫਿਰ ਇਹ ਕਿਹਾ ਜਾਣ ਲੱਗ ਗਿਆ ਵੀ ਨਹੀਂ ਨਹੀਂ ਉਹ ਮੋਸਟ ਲਾਈਕਲੀ ਮਾਰਚ ਜਾਂ ਅਪ੍ਰੈਲ ਵਿੱਚ ਜਾਣਗੇ, ਫਿਰ ਕਿਹਾ ਗਿਆ ਵੀ ਨਹੀਂ ਮਾਰਚ ਵਿੱਚ ਹੀ ਜਾਣਗੇ, ਅਰਲੀ ਮਾਰਚ ਵਿੱਚ ਜਾਣਗੇ, ਫਿਰ ਇਹ ਵੀ ਕਲੀਅਰ ਹੋਇਆ ਸੀ ਵੀ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੀ ਜਾਣ ਦੇ ਆਸਾਰ ਬਣ ਰਹੇ ਨੇ
ਮਾਰਚ ਦੀ ਹੁਣ ਪਹਿਲੀ ਤਰੀਕ ਨੂੰ।
ਹਾਂ, ਹੁਣ ਸੋ ਪਹਿਲੀ ਅਤੇ ਦੂਜੀ ਤਰੀਕ, ਸੋ 2 ਦਿਨਾਂ ਦਾ ਉਹ ਗੇੜਾ ਹੋ ਸਕਦਾ, ਵਿਜ਼ਿਟ ਹੋ ਸਕਦੀ ਹੈ। ਸੋ ਇਹ ਗੱਲ ਓਨਟੈਰੀਓ ਦੇ ਹੀ ਆਪਣੇ ਇੱਕ ਮਿਨਿਸਟਰ ਇਕਨੋਮਿਕ ਡਿਵੈਲਪਮੈਂਟ ਐਂਡ ਜੋਬ ਕ੍ਰੀਏਸ਼ਨ ਮਿਨਿਸਟਰ ਵਿਕਟਰ ਫਿਡੈਲੀ ਨੇ ਦੱਸੀ ਹੈ। ਅਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਫੈਡਰਲ ਸਰਕਾਰ ਨੇ ਸੂਬਿਆਂ ਦੇ ਕੋਲੋਂ ਆਲਰੇਡੀ
ਇਨਪੁੱਟ ਲਿਆ
ਹੈ ਕਿ ਉਹਨਾਂ ਨੂੰ ਕਿਹਾ ਵੀ ਅਸੀਂ ਇਸ ਤਰ੍ਹਾਂ ਦਾ ਦੌਰਾ ਪਲਾਨ ਕਰ ਰਹੇ ਹਾਂ, ਵੀ ਤੁਸੀਂ ਦੱਸੋ ਤੁਹਾਡੀਆਂ ਕੀ ਤਰਜੀਹਾਂ ਨੇ।
ਅਤੇ ਸੂਬਿਆਂ ਨੇ ਆਪੋ ਆਪਣੀ ਤਰਜੀਹਾਂ ਦੱਸੀਆਂ ਨੇ। ਵਸੂਡੀ BC ਦੇ ਪ੍ਰੀਮੀਅਰ ਅਤੇ ਸਾਡੇ ਇੱਥੋਂ ਦੇ ਜੋਬ ਮਿਨਿਸਟਰ ਰਵੀ ਕਾਲੋਂ ਹੁਣੇ ਬੀਤੇ ਦਿਨੀ ਇੰਡੀਆ ਦੀ ਫੇਰੀ 'ਤੇ ਹੋ ਕੇ ਵੀ ਆਏ ਨੇ। ਸੋ ਆਫਕੋਰਸ ਜਿਹੜਾ ਉਹ ਇਨਪੁੱਟ ਆ, ਇਹ ਹੁਣ ਦੇਖਣਾ ਹੋਏਗਾ ਕਿ ਜਿਹੜੀ ਇੰਡੀਆ ਦੇ ਵਿੱਚ ਜਾ ਕੇ ਗੱਲਬਾਤ ਕਿਸ ਹਿਸਾਬ ਦੀ ਹੁੰਦੀ ਹੈ। ਕੈਨੇਡਾ ਅਤੇ ਇੰਡੀਆ ਵਿਚਕਾਰ ਜਿਹੜਾ ਫਰੀ ਟ੍ਰੇਡ ਦਾ ਅਗਰੀਮੈਂਟ ਸੀ, ਦੀ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ, ਉਹਦੀ ਗੱਲ ਤੁਰਦੀ ਰਹੀ, ਫਿਰ ਰੁਕਦੀ ਰਹੀ ਪਿਛਲੇ ਤਕਰੀਬਨ 15-16 ਸਾਲ ਤੋਂ। ਫਿਰ ਇੱਕ ਸਮਾਂ ਆਈ ਥਿੰਕ 2017-2018 ਦੇ ਵਿੱਚ ਅਜਿਹਾ ਹੋਇਆ ਸੀ ਕਿ ਇਸ ਅਗਰੀਮੈਂਟ ਦੀ ਜਿਹੜੀ ਗੱਲਬਾਤ ਉਹਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਕਿਉਂਕਿ ਉਦੋਂ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਜੰਮ ਗਈ ਸੀ। ਰਿਸ਼ਤਿਆਂ ਵਿੱਚ ਜੰਮੀ ਉਹ ਬਰਫ਼ ਹੁਣ ਪਿਘਲਦੀ ਪਈ ਆ, ਪਰ ਉਹਦਾ ਅਸਰ ਹੁਣ ਟ੍ਰੇਡ ਵਾਲੇ ਪਾਸੇ ਦੇਖੋ ਜੋ ਹੁੰਦਾ ਉਹ ਤਾਂ ਹੈ ਸੋ ਹੈ, ਪਰ ਜਿਹੜੇ ਬਾਕੀ ਦੇ ਕੰਸਰਨਸ ਨੇ ਉਹਨਾਂ ਨੂੰ ਕਿਵੇਂ ਐਡਰੈਸ ਕੀਤਾ ਜਾਂਦਾ, ਉਹ ਕਿਵੇਂ ਆਨਸਰ ਕੀਤੇ ਜਾਂਦੇ ਨੇ, ਇਹ ਦੇਖਣਾ ਹੋਏਗਾ।
ਸੋ ਪਿਛਲੇ ਸਾਲ G20 ਸਮਿਟ ਵਾਸਤੇ ਜਦੋਂ ਮਾਰਕ ਕਾਰਨੀ ਅਤੇ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਸੀ, ਦੋਨੋਂ ਆਗੂਆਂ ਨੇ ਆਪਸ ਵਿੱਚ ਸਹਿਮਤੀ ਵਿਅਕਤ ਕੀਤੀ ਸੀ ਕਿ ਜਿਹੜੀ ਇਹ ਸਾਡਾ ਟ੍ਰੇਡ ਅਗਰੀਮੈਂਟ ਆ ਇਹਦੇ ਵਾਸਤੇ ਗੱਲਬਾਤ, ਸੋ ਇਹ ਅਗਰੀਮੈਂਟ ਅਜੇ ਕੋਈ ਸਾਈਨ ਨਹੀਂ ਹੋਇਆ
ਜੀ ਜੀ ਜੀ,
ਵੀ ਇਹ ਟ੍ਰੇਡ ਟਾਕਸ ਜਿਹੜੀਆਂ ਨੇ ਉਹਨਾਂ ਨੂੰ ਰਿਜ਼ਿਊਮ ਕੀਤਾ ਜਾਏਗਾ। ਇਹਨਾਂ ਦਾ ਟੀਚਾ ਇਹ ਹੈ ਵੀ ਕਿ 2030 ਤੱਕ ਜਿਹੜੀ ਬਾਇਲੈਟਰਲ ਟ੍ਰੇਡ ਆ ਬਿਟਵੀਨ ਕੈਨੇਡਾ ਐਂਡ ਇੰਡੀਆ ਉਹਨੂੰ ਵਧਾ ਕੇ ਉਹਨੂੰ ਦੁੱਗਣਾ ਕੀਤਾ ਜਾਵੇ ਟੂ $50 billion, $50 billion ਤੱਕ ਉਹਨੂੰ ਲੈ ਕੇ ਜਾਣਾ। ਸੋ ਟੀਚਾ ਇਹ ਆ, ਸੋ ਇਹ ਜਿਹੜੀਆਂ ਹੁਣ ਟ੍ਰੇਡ ਟਾਕਸ ਨੇ ਕੀਤਾ ਜਾਵੇ $50 billion, $50 billion ਤੱਕ ਉਹਨੂੰ ਲੈ ਕੇ ਜਾਣਾ। ਸੋ ਟੀਚਾ ਇਹ ਆ, ਸੋ ਇਹ ਜਿਹੜੀਆਂ ਹੁਣ ਟ੍ਰੇਡ ਟਾਕਸ ਨੇ ਇਹਨਾਂ ਨੂੰ ਰਿਜ਼ਿਊਮ ਕਰਨ ਦੀ ਗੱਲ ਪਿਛਲੇ ਸਾਲ ਹੋਈ ਸੀ
ਜੀ ਜੀ,
ਅਤੇ ਮਾਰਕ ਕਾਰਨੀ ਹੁਣ ਜੇ ਇੰਡੀਆ ਜਾਂਦੇ ਨੇ ਅਤੇ ਮੋਸਟ ਲਾਈਕਲੀ ਟ੍ਰੇਡ ਸੰਬੰਧੀ ਗੱਲਬਾਤ ਹੋਣ ਦੇ ਆਸਾਰ,
ਆਇਲ ਐਂਡ ਗੈਸ, ਯੂਰੇਨੀਅਮ ਐਕਸਪੋਰਟਸ, ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਹੋਣ ਦੇ ਚਾਂਸਿਸ ਨੇ। ਹੋਰ ਵੀ ਉਹਦੇ ਵਿੱਚ ਕਈ ਪਹਿਲੂ ਸ਼ਾਮਿਲ ਹੋਣਗੇ। ਆਲਰੇਡੀ ਕਈ ਸੀਨੀਅਰ ਮੰਤਰੀ ਕੈਨੇਡਾ ਦੇ ਅਤੇ ਇੰਡੀਆ ਦੇ ਫੇਰੀ ਕਰ ਚੁੱਕੇ ਨੇ। ਇੰਡੀਆ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ, ਸਾਡੇ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ, ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ, ਇਹ ਇੰਡੀਆ ਦਾ ਦੌਰਾ ਕਰਕੇ ਆ ਚੁੱਕੇ ਨੇ। ਇੰਡੀਆ ਦੇ ਟ੍ਰੇਡ ਮਿਨਿਸਟਰ ਪਿਊਸ਼ ਗੋਇਲ ਉਹ ਵੀ ਕੈਨੇਡਾ ਦੇ ਵਿੱਚ ਆਏ ਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਜਿਹੜੀ ਉਹ ਡਿਪਲੋਮੈਟਿਕ ਲੈਵਲ 'ਤੇ ਜਿਹੜੀ ਸੀਨੀਅਰ ਅਫੀਸ਼ੀਅਲਸ ਦੇ ਲੈਵਲ 'ਤੇ ਗੱਲਬਾਤ ਆ ਉਹ ਪਿਛਲੇ ਇੱਕ ਸਾਲ ਦੇ ਵਿੱਚ ਉਹਨੇ ਕਾਫੀ ਜ਼ੋਰ ਫੜਿਆ।
ਵੀਰੇ ਜੀ ਇੱਕ ਨੰਬਰ ਦੇਖ ਕੇ ਮੈਂ ਥੋੜ੍ਹਾ ਹੈਰਾਨ ਵੀ ਹੋਇਆ। ਹੁਣ ਦੇਖੋ ਪਿਛਲੇ ਕਾਫੀ ਸਮੇਂ ਤੋਂ ਆਪਣੀ ਇਹ ਗੱਲ ਚੱਲਦੀ ਕਿ ਕੈਨੇਡਾ ਅਤੇ ਇੰਡੀਆ ਦੇ ਵਿਚਕਾਰ ਡਿਪਲੋਮੈਟਿਕ ਟੈਨਸ਼ਨ ਬਣ ਰਹੀ ਆ, ਵਪਾਰਕ ਰਿਸ਼ਤੇ ਜਿਹੜੇ ਬਹੁਤੇ ਕੋਈ ਵਧੀਆ ਨਹੀਂ। ਜੇ ਓਨਟੈਰੀਓ, ਕਿਉਂਕਿ ਹੁਣ ਵਿਕਟਰ ਫਿਡੈਲੀ ਇੰਡੀਆ ਗਏ ਨੇ, ਸੋ ਉੱਥੇ ਜਾ ਕੇ ਇਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਵੀ ਓਨਟੈਰੀਓ ਅਤੇ ਇੰਡੀਆ ਦੀ ਜੋ ਬਾਇਲੈਟਰਲ ਟ੍ਰੇਡ ਆ 2018 ਤੋਂ ਹੁਣ ਤੱਕ 60% ਵੱਧ ਗਈ ਹੈ
ਜੀ।
ਸੋ 2018 ਤੋਂ ਹੁਣ ਤੱਕ
ਜੀ, ਜਿਹਦੇ ਵਿੱਚ ਉਹ ਸਮਾਂ ਵੀ ਆਉਂਦਾ,
ਹਾਂ ਉਹੀ ਸਮਾਂ ਆਉਂਦਾ ਇਹ ਸਾਰਾ
ਹਾਈਟ ਆਫ ਟੈਨਸ਼ਨ ਵਾਲਾ,
ਬਿਲਕੁਲ। ਸੋ 2018 ਤੋਂ ਹੁਣ ਤੱਕ ਟ੍ਰੇਡ ਬਿਟਵੀਨ ਓਨਟੈਰੀਓ ਐਂਡ ਇੰਡੀਆ ਹੈਜ਼ ਇਨਕਰੀਜ਼ਡ ਬਾਈ 60%। ਇਹਦਾ ਰੀਜ਼ਨ ਪ੍ਰਾਈਮ ਉਹ ਕੀ ਦੱਸਦੇ ਨੇ ਕਿ ਇੰਡੀਆ ਦੀਆਂ ਜਿਹੜੀਆਂ ਟੈਕ ਕੰਪਨੀਆਂ ਨੇ TCS, HCL, ਈਵਨ Paytm, ਉਹਨਾਂ ਦੀ ਪ੍ਰੈਜੈਂਸ ਕਹਿੰਦੇ ਓਨਟੈਰੀਓ ਦੇ ਵਿੱਚ ਪਹਿਲਾਂ ਨਾਲੋਂ ਵੱਧ ਰਹੀ ਆ। ਸੋ ਇੱਥੇ ਆ ਕੇ ਉਹ ਬਿਜ਼ਨਸ ਕਰ ਰਹੇ ਨੇ, ਇੱਥੇ ਆ ਕੇ ਮੇ ਬੀ ਜੋਬਸ ਵੀ ਕ੍ਰੀਏਟ ਕਰ ਰਹੇ ਨੇ।
TCS ਦੇ ਤਾਂ ਕਈ ਜਿਹੜੇ ਮੁਲਾਜ਼ਮ ਨੇ ਇੱਥੇ, ਕਈ ਆਪਣੇ ਜਿਹੜੇ ਵੱਡੇ ਬੈਂਕਸ ਨੇ ਉਹਨਾਂ ਦੇ ਵਿੱਚ ਐਜ਼ ਕੰਸਲਟੈਂਟ ਉਹ ਹਾਇਰ ਹੁੰਦੇ ਨੇ। ਜਿਹੜੇ ਮੇਜਰ ਬੈਂਕਸ ਨੇ ਉਹਨਾਂ ਦੇ ਵਿੱਚ ਕਈ TCS ਦੇ ਮੁਲਾਜ਼ਮ ਉਹਨਾਂ ਬੈਂਕਾਂ ਦੇ ਵਿੱਚ ਬੈਕ ਆਫਿਸ ਦੇ ਵਿੱਚ ਕੰਮ ਕਰ ਰਹੇ ਆ।
ਤੇ ਹੁਣ ਉਹ ਪਹਿਲਾਂ ਤਾਂ ਆਫਸ਼ੋਰ ਕੰਮ ਕਰਦੇ ਸੀ, ਕਈ US ਤੋਂ ਕੰਮ ਕਰਦੇ ਸੀ, ਕਈ ਇੰਡੀਆ ਤੋਂ ਕੰਮ ਕਰਦੇ ਸੀ, ਹੁਣ ਕੈਨੇਡਾ ਦੇ ਵਿੱਚ ਵੀ ਉਹਨਾਂ ਦੀ ਪ੍ਰੈਜੈਂਸ ਜਿਹੜੀ ਆ ਉਹ ਪਹਿਲਾਂ ਨਾਲੋਂ ਵੱਧ ਰਹੀ ਆ
ਜੀ। ਇੱਕ ਨਾ ਹੋਰ ਦੇਖਣ ਵਾਲੀ ਗੱਲ ਇਹ ਹੋਣੀ ਹੈ ਇਸ ਸਾਰੇ ਟ੍ਰਿਪ ਦੇ ਵਿੱਚੋਂ, ਇੰਡੀਆ ਦੇ ਵਿੱਚ ਸਾਨੂੰ ਪਤਾ LPG ਦੀ ਬੜੀ ਵਰਤੋਂ ਹੁੰਦੀ ਆ, ਲਿਕੁਈਫਾਈਡ ਪੈਟਰੋਲੀਅਮ ਗੈਸ, ਜਿਹਦਾ ਕਿ ਦੇਖੋ ਕੈਨੇਡਾ ਇਸ ਵੇਲੇ LPG ਦੇ ਵਿੱਚ ਕੋਈ ਐਡਾ ਵੱਡਾ ਪਲੇਅਰ ਨਹੀਂ ਆ। LPG ਦੇ ਐਕਸਪੋਰਟਸ ਨੂੰ ਵਧਾਉਣ ਦੇ ਵਾਸਤੇ ਵੀ ਜਿਹੜੀ ਗੱਲਬਾਤ ਆ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਉਹ ਗੱਲ ਉੱਠੀ ਹੈ। ਸੋ ਦੈਟ ਰਿਮੇਨਸ ਟੂ ਬੀ ਸੀਨ ਕਿ ਉਹਨੂੰ ਕੈਨੇਡਾ ਕਿਵੇਂ ਕੈਪੀਟਲਾਈਜ਼ ਕਰਦਾ। ਹਜੇ ਤੱਕ LNG ਨੈਚੁਰਲ ਗੈਸ ਦੀ ਗੱਲ ਹੁੰਦੀ ਹੈ, ਜਿਹਦਾ ਕਿ ਪ੍ਰੋਸੈਸ ਆਫਕੋਰਸ ਉਹਦੀ ਐਕਸਟ੍ਰੈਕਸ਼ਨ ਉਹ ਵੱਖਰੇ ਕਿਸਮ ਦੀ ਆ। LPG ਉਦੋਂ ਮਿਲਦੀ ਆ ਜਦੋਂ ਪੈਟਰੋਲੀਅਮ ਦੀ, ਕਰੂਡ ਦੀ ਰਿਫਾਈਨਮੈਂਟ ਹੁੰਦੀ ਆ। ਸੋ ਇਹ ਦੇਖਦੇ ਹਾਂ ਵੀ LPG ਦੇ ਵਿੱਚ ਵੀ ਕੈਨੇਡਾ ਕਿਵੇਂ ਇੰਡੀਆ ਦਾ ਸਪਲਾਇਰ ਬਣ ਸਕਦਾ। ਬਸ ਜੀ ਐਂ ਕਰੀਏ ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣਦੇ ਹਾਂ ਜਸਪ੍ਰੀਤ ਸਿੱਧੂ ਜੀ ਦੀ ਜ਼ੁਬਾਨੀ। ਬਸ ਜੀ ਜਨਵਰੀ ਮਹੀਨੇ ਦੇ ਇਨਫਲੇਸ਼ਨ ਨੰਬਰ ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਨੇ। ਜਨਵਰੀ ਦੇ ਵਿੱਚ ਮਹਿੰਗਾਈ ਦਰ 'ਚ 2.3% ਦਾ ਵਾਧਾ ਹੋਇਆ ਪਿਛਲੇ ਸਾਲ ਦੀ ਜਨਵਰੀ ਦੇ ਮੁਕਾਬਲੇ। ਦਸੰਬਰ 'ਚ ਇਹ ਨੰਬਰ ਈਅਰ ਓਵਰ ਈਅਰ ਇਨਫਲੇਸ਼ਨ ਦਾ 2.4% ਸੀ ਅਤੇ ਇਕੋਨੋਮਿਸਟਸ ਦੇ ਦਾ ਮੰਨਣਾ ਸੀ ਕਿ ਐਤਕੀ ਵੀ ਜਨਵਰੀ ਦੇ ਵਿੱਚ ਵੀ ਮਹਿੰਗਾਈ ਦਰ 'ਚ 2.4% ਦਾ ਵਾਧਾ ਹੀ ਹੋਵੇਗਾ। ਸੋ ਉਮੀਦ ਨਾਲੋਂ ਮਹਿੰਗਾਈ ਦਰ ਦੇ ਵਿਚਲਾ ਵਾਧਾ ਘੱਟ ਹੋਇਆ ਹੈ।
ਸਾਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਨਫਲੇਸ਼ਨ ਦਾ ਅੰਕੜਾ ਪਹਿਲੇ ਕੁਝ ਮਹੀਨਿਆਂ ਦੇ ਮੁਕਾਬਲੇ ਥੋੜ੍ਹਾ ਵਧਿਆ ਹੋਇਆ। ਉਹਦੇ ਵਿੱਚ ਜਿਹੜਾ ਉਹ ਇੱਕ GST ਹੋਲੀਡੇ ਦਸੰਬਰ 2024 ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਐਲਾਨੀ ਸੀ, ਉਹ ਬੇਸ ਈਅਰ ਇਫੈਕਟ ਅਜੇ ਤੱਕ ਵੀ ਚੱਲ ਰਿਹਾ ਕਿਉਂਕਿ ਉਹ ਮਿਡ ਫੈਬਰੁਅਰੀ ਤੱਕ ਉਹ GST ਹੋਲੀਡੇ ਉਹ ਲੱਗੀ ਰਹੀ ਸੀ।
ਕਰੈਕਟ। ਸੋ ਜਨਵਰੀ ਦਾ ਸਾਰਾ ਮਹੀਨਾ, ਦ ਫੁੱਲ ਮੰਥ ਆਫ ਜਨਵਰੀ ਪਿਛਲੇ ਸਾਲ ਦਾ, ਉਹਦੇ ਵਿੱਚ GST ਹੋਲੀਡੇ ਰੈਸਟੋਰੈਂਟ ਮੀਲਸ ਤੇ, ਕੁਝ ਖਿਡੌਣਿਆਂ ਤੇ, ਬੱਚਿਆਂ ਦੇ ਕੱਪੜਿਆਂ ਤੇ, ਉਹਨਾਂ ਚੀਜ਼ਾਂ ਦੇ ਉੱਪਰ GST ਦੀ ਰਿਬੇਟ ਸੀ।
ਸੋ ਉਹਦੇ ਨਾਲ ਕੀ ਸੀ ਕਿ ਬੇਸ ਈਅਰ ਇਫੈਕਟ ਮਤਲਬ ਕਿ ਉਦੋਂ ਉਹ ਚੀਜ਼ਾਂ ਸਸਤੀਆਂ ਹੋ ਗਈਆਂ, ਉਹਨਾਂ ਦੇ ਨਾਲ ਜਦੋਂ ਹੁਣ ਮੌਜੂਦਾ ਕੀਮਤ ਨੂੰ ਕੰਪੇਅਰ ਕਰਾਂਗੇ ਤਾਂ ਮਹਿੰਗਾਈ ਜ਼ਿਆਦਾ ਪ੍ਰਤੀਤ
ਹੋਈ ਦਿਖਦੀ ਹੈ।
ਸੋ ਇਨਫਲੇਸ਼ਨ ਉਹ ਇੱਕ ਕਹਿ ਲਓ ਕਿ ਇਨਫਲੇਸ਼ਨ ਵਾਸਤੇ ਇੱਕ ਅਪਵਰਡ ਪੁਸ਼ ਜਿਹੜਾ ਉਹ ਸੀਗਾ ਫੋਰ ਇਨਫਲੇਸ਼ਨ।
ਸੋ ਇਹਦਾ ਮਤਲਬ ਸੋਰੀ ਵਾਸੂ ਜੀ, ਇੱਥੇ ਇਹ ਹੋਇਆ ਕਿ ਜੇ ਪਿਛਲੇ ਸਾਰੇ GST ਰਿਬੇਟ ਨਾ ਹੁੰਦੀ ਤਾਂ ਜਿਹੜੀ ਇਹ ਮਹਿੰਗਾਈ ਵਿਚਲਾ ਵਾਧਾ ਹੁਣ 2.3% 'ਤੇ ਆਇਆ, ਇਹ ਅਸਲ ਦੇ ਵਿੱਚ ਮਹਿੰਗਾਈ ਵਿਚਲਾ ਵਾਧਾ ਹੋਰ ਘੱਟ ਹੋਣਾ ਸੀ।
ਹਾਂਜੀ। ਸੋ ਇਹ ਵੀ ਇਨਫਲੇਸ਼ਨ ਕੋਈ ਨੰਬਰ ਕੋਈ ਬਹੁਤ ਜ਼ਿਆਦਾ ਨਹੀਂ ਵਧਿਆ
ਜੀ ਜੀ।
ਉਹਦਾ ਰੀਜ਼ਨ ਇਹ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਜਿਹੜੀਆਂ ਨੇ,
ਹਾਂਜੀ,
ਉਹ ਬਹੁਤ ਜ਼ਿਆਦਾ ਘਟੀਆਂ ਨੇ। ਸੋ 16.7% ਗੈਸੋਲੀਨ ਦੀ ਕੀਮਤ ਘੱਟ ਗਈ ਈਅਰ ਓਵਰ ਈਅਰ। ਇਹਦੇ ਵਿੱਚ ਵੀ ਬੇਸ ਈਅਰ ਇਫੈਕਟ ਹੀ ਹੈ। ਸੋ ਇੱਕ ਤਾਂ ਕਾਰਬਨ ਟੈਕਸ ਹਟਿਆ, ਪਰ ਪਲੱਸ ਜਿਹੜਾ ਜਨਵਰੀ 2025 ਦੇ ਵਿੱਚ ਮੰਥ ਓਵਰ ਮੰਥ ਗੈਸੋਲੀਨ ਦੇ ਵਿੱਚ ਵਾਧਾ ਹੋਇਆ ਸੀ ਉਹ ਬਹੁਤ ਜ਼ਿਆਦਾ ਹੋਇਆ ਸੀ। ਸੋ ਉਦੋਂ ਗੈਸੋਲੀਨ ਦੀ ਕੀਮਤ ਵਧੀ ਹੋਈ ਸੀ, ਉਹਨੂੰ ਜਦੋਂ ਕੰਪੇਅਰ ਕਰਦੇ ਹਾਂ ਇਸ ਸਾਲ ਦੀ ਜਨਵਰੀ ਨਾਲ ਤਾਂ ਗੈਸੋਲੀਨ ਦੀ ਕੀਮਤ ਘਟੀ ਹੋਈ ਪ੍ਰਤੀਤ ਹੁੰਦੀ ਹੈ। ਸੋ ਜਿਹੜਾ ਨੈੱਟ ਇਫੈਕਟ ਹੈ, ਸੋ ਮੈਂ ਜੋ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ GST ਹੋਲੀਡੇ ਦੇ ਕਰਕੇ ਇਨਫਲੇਸ਼ਨ ਵਧਣੀ ਸੀ, ਇਨਫਲੇਸ਼ਨ ਵਧੀ ਹੋਈ ਪ੍ਰਤੀਤ ਹੋਣੀ ਸੀ, ਤੇ ਗੈਸੋਲੀਨ ਦੀਆਂ ਕੀਮਤਾਂ ਘਟਣ ਕਰਕੇ ਉਹ ਇਨਫਲੇਸ਼ਨ ਵਾਸਤੇ ਡਾਊਨਵਰਡ ਪੁਸ਼ ਸੀ, ਇਨਫਲੇਸ਼ਨ ਘਟੀ ਹੋਈ ਪ੍ਰਤੀਤ ਹੋਣੀ ਸੀ। ਸੋ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਉਹਨਾਂ ਦੋਨੋਂ ਚੀਜ਼ਾਂ ਨੇ ਇੱਕ ਦੂਜੇ ਨੂੰ
ਕਾਊਂਟਰ ਬੈਲੈਂਸ
ਕੀਤਾ, ਉਹਨਾਂ ਨੇ ਇੱਕ ਦੂਜੇ ਨੂੰ ਆਫਸੈਟ ਕੀਤਾ।
ਜੇ ਵਾਸੂ ਜੀ ਗੈਸ ਦੀਆਂ ਕੀਮਤਾਂ ਨੂੰ ਮਨਫੀ ਕਰ ਦਈਏ ਪੂਰੇ ਡੇਟਾ ਸੈੱਟ 'ਚੋਂ, ਫਿਰ ਜਨਵਰੀ ਦੇ ਵਿੱਚ ਮਹਿੰਗਾਈ ਦਰ 3% ਵਾਧਾ ਹੋਇਆ, ਦਸੰਬਰ ਦੇ ਵਿੱਚ ਵੀ ਇਹ ਨੰਬਰ 3% 'ਤੇ ਹੀ ਸੀ, ਅਤੇ ਜਿਹੜੇ ਬਾਕੀ ਦੇ ਪੈਰਾਮੀਟਰਸ 'ਤੇ ਇਸ ਪੂਰੇ ਡੇਟਾ ਨੂੰ ਇਹਦਾ ਮੁਲਾਂਕਣ ਕੀਤਾ ਜਾਂਦਾ। ਸੋ ਜੇ ਤੁਸੀਂ ਪੂਰੇ ਹੈੱਡਲਾਈਨ ਇਨਫਲੇਸ਼ਨ ਦੇ ਨੰਬਰ ਦੇ ਵਿੱਚੋਂ ਇਕੱਲੀ ਗੈਸੋਲੀਨ ਦੀਆਂ ਕੀਮਤਾਂ ਕੱਢਦੇ ਹੋ 3% ਰਹਿ ਜਾਂਦੀ ਇਨਫਲੇਸ਼ਨ, ਜੇ ਉਹਦੇ ਵਿੱਚੋਂ ਗੈਸ ਅਤੇ ਫੂਡ ਪ੍ਰਾਈਸਿਸ ਕੱਢ ਕੇ ਜਿਹਨੂੰ ਕੋਰ ਇਨਫਲੇਸ਼ਨ ਕਹਿੰਦੇ ਆ ਉਹ 2.3% ਆ। ਜੇ ਇਹਦੇ ਵਿੱਚੋਂ CPI ਜਿਹੜੀ ਮੀਡੀਅਨ ਆ, ਕਿ ਜੇ ਸਾਰੀਆਂ ਕੀਮਤਾਂ ਨੂੰ ਇੱਕ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਲਿਖ ਲਓ, ਜਿਹੜਾ ਮਿਡਲ ਦੇ ਵਿੱਚ ਨੰਬਰ ਆਉਂਦਾ ਉਹ 2.5% ਆ। ਸੀ ਪੀ ਆਈ ਟ੍ਰਿਮ ਉਹ 2.4% ਟ੍ਰਿਮ ਭਾਵ ਕਿ ਜਿਹੜੀਆਂ ਕੀਮਤਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਅਤੇ ਜਿਹੜੀਆਂ ਕੀਮਤਾਂ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਆਈ। ਤੁਸੀਂ ਜੇ ਉਹ 10% ਆਫ ਦਾ ਟੋਪ ਐਂਡ 10% ਆਫ ਦਾ ਬੋਟਮ ਰਿਮੂਵ ਕਰ ਦਿਓ ਤਾਂ ਜਿਹੜਾ ਸੀ ਪੀ ਆਈ ਟ੍ਰਿਮ ਆ ਉਹ 2.4% 'ਤੇ ਆ। ਸੋ ਜਿਹੜੇ ਇਹ ਵਾਲੇ ਨੰਬਰਸ ਨੇ ਇਹ ਬਸ ਜੀ ਕਾਫੀ ਹੁਣ ਸਟੇਬਲਾਈਜ਼ ਜਿਹੇ ਨੇ ਪਿਛਲੇ ਸਮੇਂ ਤੋਂ।
ਯਾ ਮੰਥ ਓਵਰ ਮੰਥ ਜਿਹੜਾ ਇਜ਼ਾਫਾ ਹੋਇਆ 0.1% ਹੀ ਹੋਇਆ ਇਨਫਲੇਸ਼ਨ ਦੇ ਵਿੱਚ
ਜੀ।
ਅਤੇ ਇਹਦੇ ਵਿੱਚ ਵਿਜੇ ਜੀ ਜੇ ਆਪਾਂ ਦੇਖੀਏ ਤਾਂ ਜੋ ਸੈਲੂਲਰ ਪ੍ਰਾਈਸਿਸ ਨੇ ਉਹ ਦੱਸਿਆ ਜਾਂਦਾ ਕਿ ਮੰਥ ਓਵਰ ਮੰਥ 0.8% ਘਟੇ ਨੇ ਅਤੇ ਈਅਰ ਓਵਰ ਈਅਰ ਵਾਧਾ ਹੋਇਆ 4.9% ਦਾ ਸੈਲੂਲਰ ਪ੍ਰਾਈਸਿਸ ਦੇ ਵਿੱਚ, ਸੈਲੂਲਰ ਸਰਵਿਸਿਸ ਦੇ ਵਿੱਚ। ਅਤੇ ਜਿਹੜੇ ਫਰੈਸ਼ ਫਰੂਟਸ ਦੇ ਪ੍ਰਾਈਸਿਸ ਨੇ ਉਹਨਾਂ ਦੇ ਵਿੱਚ ਗਿਰਾਵਟ ਦਰਜ ਹੋਈ ਆ। ਸੋ 4.8% ਜਿਹੜਾ ਓਵਰਆਲ
ਵਾਧਾ ਹੋਇਆ
ਫੂਡ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ। ਜਿਹੜੇ ਫਰੂਟ ਪ੍ਰਾਈਸਿਸ ਨੇ ਉਹ 3.1% ਘਟੇ ਨੇ
ਅਤੇ ਜਿਹੜਾ ਰੈਸਟੋਰੈਂਟਸ ਦੇ ਵਿੱਚੋਂ ਲਿਆ ਜਾਣ ਵਾਲਾ ਫੂਡ ਆ ਉਹ ਵਾਸੂ ਜੀ 12.3% ਮਹਿੰਗਾ ਹੋ ਗਿਆ ਇਸ ਸਾਲ ਜਨਵਰੀ 'ਚ। ਪਰ ਦੇਖੋ ਉਹ ਵੀ ਉਹੀ ਗੱਲ ਆ ਕਿ ਪਿਛਲੇ ਸਾਲ ਦੀ ਜਨਵਰੀ 'ਚ ਜਿਹੜੀ ਅਸੀਂ ਉਹ ਜੀ ਐੱਸ ਟੀ ਬ੍ਰੇਕ ਦੀ ਗੱਲ ਕਰਕੇ ਹਟੇ ਹਾਂ, ਰੈਸਟੋਰੈਂਟਸ ਵਾਲੇ ਫੂਡ 'ਤੇ ਉਹ ਜੀ ਐੱਸ ਟੀ ਨਹੀਂ ਸੀ ਲੱਗਦੀ। ਸੋ ਉਸ ਬੇਸ ਈਅਰ ਨਾਲੋਂ ਜਦ ਤੁਸੀਂ ਪਿਛਲੇ ਸਾਲ ਦੀ ਜਨਵਰੀ ਨਾਲੋਂ ਕੰਪੇਅਰ ਕਰਦੇ ਹੋ ਅਤੇ ਇਸ ਸਾਲ ਦੀ ਜਨਵਰੀ ਦੇ ਵਿੱਚ ਫੂਡ ਪ੍ਰਾਈਸਿਸ ਰੈਸਟੋਰੈਂਟ ਫੂਡ ਪ੍ਰਾਈਸਿਸ ਦੇ ਵਿੱਚ 12.3% ਦਾ ਵਾਧਾ ਦੇਖਿਆ ਗਿਆ।
ਸ਼ੈਲਟਰ ਕੋਸਟ ਸਿਰਫ 1.7% ਵਧੀਆਂ ਨੇ।
ਇਹ ਪਿਛਲੇ 5 ਸਾਲਾਂ ਦੇ ਵਿੱਚ ਵਾਸੂ ਜੀ ਪਹਿਲੀ ਵਾਰ ਅਜਿਹਾ ਹੋਇਆ ਕਿ ਸ਼ੈਲਟਰ ਕੋਸਟ ਦੇ ਵਿੱਚ ਹੋਈ ਜਿਹੜੀ ਈਅਰ ਓਵਰ ਈਅਰ ਗਰੋਥ ਆ ਉਹ 2% ਤੋਂ ਥੱਲੇ ਰਹੀ ਹੋਵੇ।
ਰੈਂਟ 4.3% ਵਧਿਆ ਅਤੇ ਮੋਰਗੇਜ ਕੋਸਟ ਜਿਹੜੀਆਂ ਨੇ ਉਹ 1.2% ਵਧੀਆਂ ਨੇ
ਜੀ।
ਅਤੇ ਜੇ ਆਪਾਂ ਬਾਕੀ ਸਾਰੇ ਸੂਬਿਆਂ ਨੂੰ ਵੀ ਦੇਖੀਏ ਤਾਂ ਜਿਹੜੇ 9 ਸੂਬਿਆਂ ਦੇ ਵਿੱਚ ਇਨਫਲੇਸ਼ਨ ਦੀ ਜੋ ਦਰ ਹੈ ਉਹ ਘਟੀ ਹੈ।
ਪ੍ਰਾਈਸਾਂ ਵਧੀਆਂ ਭਾਵੇਂ ਨੇ ਪਰ ਵਾਧੇ ਦੀ ਰਫ਼ਤਾਰ ਘੱਟ ਗਈ ਆ।
ਸੋ ਇਨਫਲੇਸ਼ਨ ਘਟੀ
ਜੀ ਜੀ।
ਸੋ ਬੀ ਸੀ ਦੇ ਵਿੱਚ ਜੋ ਇਨਫਲੇਸ਼ਨ ਦੀ ਦਰ ਰਹੀ ਜਨਵਰੀ ਵਿੱਚ 2%
ਸੀਗੀ ਜੋ ਕਿ ਨੈਸ਼ਨਲ ਐਵਰੇਜ ਨਾਲੋਂ ਘੱਟ ਹੈ। ਨੈਸ਼ਨਲ ਐਵਰੇਜ ਵਾਜ਼ ਐਟ 2.3%। ਇਹ ਡੇਟਾ ਸੈੱਟ ਅੱਜ ਸਟੈਟਕੈਨ ਵੱਲੋਂ ਜਾਰੀ ਕੀਤਾ ਗਿਆ।
ਪਿਛਲੇ ਦਿਨੀਂ ਜਦੋਂ ਜੋਬ ਨੰਬਰਸ ਆਏ ਸਨ
ਜੀ
ਉਦੋਂ ਵੀ ਅਸੀਂ ਇਹ ਗੱਲ ਕਰਦੇ ਸੀ ਕਿ ਇਨਫਲੇਸ਼ਨ ਹੁਣ ਕਾਫੀ ਹੱਦ ਤੱਕ ਸਟੇਬਲਾਈਜ਼ ਹੋਈ ਪ੍ਰਤੀਤ ਹੁੰਦੀ ਆ ਅਤੇ ਬੈਂਕ ਆਫ ਕੈਨੇਡਾ ਦੀ ਜਿਹੜੀ ਬਿਆਨਬਾਜ਼ੀ ਵੀ ਹੈ ਉਹਦੇ ਵਿੱਚ ਵੀ ਇੱਦਾਂ ਲੱਗਦਾ ਕਿ ਬੈਂਕ ਆਫ ਕੈਨੇਡਾ ਇਜ਼ ਪ੍ਰੀਟੀ ਕੌਨਫੀਡੈਂਟ ਔਨ ਦ ਇਨਫਲੇਸ਼ਨ ਫਰੰਟ।
ਹਾਂਜੀ।
ਸੋ ਜੇ ਇਨਫਲੇਸ਼ਨ ਨੂੰ ਲੈ ਕੇ ਚੀਜ਼ਾਂ ਕੰਟਰੋਲ ਦੇ ਵਿੱਚ ਹੈਗੀਆਂ ਨੇ, ਬਾਕੀ ਜੇ ਪੈਰਾਮੀਟਰਸ ਥੱਲੇ ਵੱਲ ਨੂੰ ਜਾਂਦੇ ਪ੍ਰਤੀਤ ਹੁੰਦੇ ਨੇ, ਜੀ ਡੀ ਪੀ ਘੱਟਦੀ ਆ, ਜੋਬ ਲੋਸਿਸ ਹੁੰਦੇ ਨੇ, ਅਤੇ ਫਿਰ ਇਟ ਕੁੱਡ ਮੇਕ ਅ ਕੇਸ ਫੋਰ ਫਰਦਰ ਰੇਟ ਕੱਟਸ। ਕਿਉਂਕਿ ਪਹਿਲਾਂ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਰੇਟ ਕੱਟਸ ਨੂੰ ਤਾਂ ਬਿਲਕੁਲ ਰਾਈਟ ਆਫ ਹੀ ਕੀਤਾ ਜਾ ਰਿਹਾ ਵੀ ਰੇਟ ਕੱਟਸ ਤਾਂ ਹੁਣ ਹੋਣੇ
ਨਹੀਂ ਹੈਗੀ
ਕਿ ਹੁਣ ਤਾਂ ਜੀ ਸਟੇਬਲ ਹੀ ਰਹੇਗਾ, ਇੰਟਰਸਟ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਪਰ ਪਿਛਲੇ 2-3 ਮਹੀਨਿਆਂ ਤੋਂ ਜਿਹੜੇ ਕੁਝ ਅੰਕੜੇ ਆ ਰਹੇ ਨੇ, ਸੋ ਟ੍ਰੇਡ ਦੇ ਨੰਬਰਸ ਹੋਣ, ਚਾਹੇ ਉਹ ਜੋਬ ਜਨਰੇਸ਼ਨ ਦੇ ਨੰਬਰਸ ਹੋਣ, ਇੰਪਲੋਇਮੈਂਟ ਨੰਬਰਸ, ਚਾਹੇ ਉਹ ਜੀ ਡੀ ਪੀ ਦੇ ਨੰਬਰਸ ਹੋਣ, ਉਹ ਨੰਬਰਸ ਕੋਈ ਬਹੁਤੇ ਵਧੀਆ ਉਹਨਾਂ ਦੇ ਵਿੱਚ ਕੋਈ ਪੋਜ਼ਿਟਿਵ ਕੋਈ ਟ੍ਰੈਂਡ ਨਜ਼ਰ ਨਹੀਂ ਆ ਰਹੇ। ਪਲੱਸ ਜਿਹੜੇ ਬੈਂਕ ਆਫ ਕੈਨੇਡਾ ਦੇ ਜਿਹੜੇ ਆਊਟਲੁੱਕ ਸਰਵੇਜ਼ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਆਊਟਲੁੱਕ ਹੈ ਫੋਰ ਦਾ ਫਿਊਚਰ ਉਹ ਕੋਈ ਬਹੁਤੀ ਰੋਜ਼ੀ ਜਾਂ ਸ਼ਾਈਨਿੰਗ ਨਹੀਂ ਹੈ।
ਜਿਹੜੇ ਵਾਸੂ ਜੀ ਨੰਬਰ ਆਫ ਬਿਜ਼ਨਸਿਸ ਇਸ ਸਾਲ ਐਕਸਪੈਕਟ ਕਰਦੇ ਨੇ ਕਿ ਅਸੀਂ ਨਵੇਂ ਬੰਦੇ ਹਾਇਰ ਕਰਾਂਗੇ, ਨਵਾਂ ਬੰਦਾ ਅਗਲਾ ਹਾਇਰ ਕਦੋਂ ਕਰਦਾ? ਜਦੋਂ ਤੁਹਾਨੂੰ ਇਸ ਗੱਲ ਦੀ ਉਮੀਦ ਹੋਵੇ ਕਿ ਤੁਹਾਡੀ ਡਿਮਾਂਡ ਵਧੇਗੀ ਕਿਸੇ ਤੁਹਾਡੇ ਪ੍ਰੋਡਕਟ ਦੀ, ਉਹਦੇ ਵਿੱਚ ਬੜੀ ਵੱਡੀ ਗਿਰਾਵਟ ਆਈ ਹੈ ਐਜ਼ ਕੰਪੇਅਰ ਟੂ ਲਾਸਟ ਈਅਰ। ਲਾਸਟ ਈਅਰ ਵੀ ਦੇਖੋ ਕੋਈ ਇੰਨਾ ਸੁਖਾਵਾਂ ਨਹੀਂ ਸੀ ਇਕਨੋਮਿਕਲੀ, ਅਤੇ ਜੇ 2026 ਦੇ ਵਿੱਚ ਬਿਜ਼ਨਸਿਸ ਪਿਛਲੇ ਸਾਲ ਨਾਲੋਂ ਵੀ ਘੱਟ ਉਮੀਦਾਂ ਰੱਖਦੇ ਨੇ ਕਿ ਸਾਨੂੰ ਹਾਇਰ ਕਰਨ ਦੀ ਲੋੜ ਪੈਣੀ ਆ, ਤਾਂ ਉਹ ਚਿੰਤਾਜਨਕ ਸੰਕੇਤ ਜ਼ਰੂਰ ਹੋ ਸਕਦਾ। ਅਸੀਂ ਪਿਛਲੇ ਦਿਨੀ ਗੱਲ ਇਹ ਵੀ ਕੀਤੀ ਸੀ ਕਿ ਜਿਹੜੇ ਸੈਕਟਰਜ਼ ਅਮੈਰੀਕਨ ਟੈਰਿਫਸ ਕਰਕੇ ਡਾਇਰੈਕਟਲੀ ਇੰਪੈਕਟ ਹੋਏ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਆਪਣੀ ਜੋਬਸ ਨੂੰ ਲੈ ਕੇ ਧੁੜਕੂ ਜ਼ਿਆਦਾ ਲੱਗਾ ਹੋਇਆ। ਬੈਂਕ ਆਫ ਕੈਨੇਡਾ ਵੀ ਇਹ ਗੱਲ ਕਰਦਾ ਕਿ ਸਾਰੀ ਸਾਡੀ ਇਕਨੋਮਿਕ ਡੇਟਾ ਪ੍ਰੋਜੈਕਸ਼ਨਸ ਇੱਕੋ ਅਮੰਗ ਅਦਰ ਫੈਕਟਰਸ ਇੱਕ ਜਿਹੜਾ ਮੇਨ ਕੇਂਦਰ ਬਿੰਦੂ ਆ ਜਿਹਦੇ ਆਲੇ ਦੁਆਲੇ ਰਿਵੋਲਵ ਕਰ ਰਹੀਆਂ ਨੇ ਉਹ ਹੈ ਕਿ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਡੀਲ ਦੀ ਨੈਗੋਸੀਏਸ਼ਨ ਹੋਣੀ ਆ ਉੱਥੇ ਕਿਸ ਭਾਵ ਬੀਤਦੀ ਆ। ਸੋ ਦੈਟ ਇਜ਼ ਗੋਇੰਗ ਟੂ ਬੀ ਵਨ ਆਫ ਦ ਮੇਜਰ ਫੈਕਟਰਸ। ਬੈਂਕ ਆਫ ਕੈਨੇਡਾ ਦੀ ਹੁਣ ਅਗਲੀ ਇੰਟਰਸਟ ਰੇਟ ਵਾਲੀ ਮੀਟਿੰਗ ਉਹ ਮਾਰਚ ਦੇ ਵਿੱਚ ਆ, 18 ਮਾਰਚ ਨੂੰ ਆ
ਜੀ।
ਸੋ ਜਸਟ ਅਬਾਊਟ ਅ ਮੰਥ ਹੋਏ।
ਸੋ ਆਪਣੀ ਪਿਛਲੀ ਸਟੇਟਮੈਂਟ ਦੇ ਵਿੱਚ ਬੈਂਕ ਆਫ ਕੈਨੇਡਾ ਨੇ 3 ਰਿਸਕ ਜਿਹੜੇ ਨੇ ਉਹ ਆਊਟਲਾਈਨ ਕੀਤੇ ਸਨ। ਇੱਕ ਤਾਂ USMCA ਦੀ ਰੀਨੈਗੋਸੀਏਸ਼ਨ, ਦੂਸਰਾ ਸੀ ਜਿਹੜੇ ਇੰਟਰਨੈਸ਼ਨਲ ਜਿਹੜੇ ਕੋਈ ਜੀਓ ਪੋਲੀਟੀਕਲ ਡਿਵੈਲਪਮੈਂਟਸ ਨੇ ਜਿਹੜੀਆਂ ਜੰਗਾਂ ਵਗੈਰਾ ਲੱਗੀਆਂ ਹੋਈਆਂ ਨੇ, ਅਤੇ ਤੀਸਰਾ ਜੋ ਡੋਨਲਡ ਟਰੰਪ ਵੱਲੋਂ ਟੈਰਿਫਸ ਲਗਾਈਆਂ ਜਾ ਰਹੀਆਂ ਨੇ ਉਹ ਸਾਡੀ ਇਕਾਨਮੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦੀਆਂ ਨੇ। ਸੋ ਇਹ 3 ਰਿਸਕ ਜਿਹੜੇ ਨੇ ਬੈਂਕ ਆਫ ਕੈਨੇਡਾ ਇਹਨਾਂ ਨੂੰ ਕਲੋਜ਼ਲੀ ਮੋਨੀਟਰ ਕਰ ਰਿਹਾ।
ਬਾਏ ਦ ਵੇ ਜਿਹੜੀਆਂ ਜੰਗਾਂ ਲੱਗੀਆਂ ਜੋ ਟੈਨਸ਼ਨਸ ਨੇ, ਅੱਜ ਇਰਾਨ ਅਤੇ USA ਦੀ ਮੀਟਿੰਗ ਸੀਗੀ ਓਮਾਨ ਦੇ ਵਿੱਚ, ਜਿਹੜੀ ਮੁਲਾਕਾਤ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਉਹਦੇ ਵਿੱਚ ਇਰਾਨ ਦਾ ਇਹ ਕਹਿਣਾ, ਕਹਿੰਦੇ ਹੁਣ ਕੁਝ ਉਹਦੇ ਵਿੱਚੋਂ ਪੋਜ਼ਿਟਿਵ ਸੰਕੇਤ ਨਿਕਲ ਕੇ ਸਾਹਮਣੇ ਆਏ ਨੇ
ਇਰਾਨ ਨੇ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਇਟ ਵਾਸ ਆਫ ਟੂ ਅ ਪੋਜ਼ਿਟਿਵ ਸਟਾਰਟ, ਪਰ ਅਮਰੀਕਾ ਵਾਲੇ ਚੁੱਪ ਰਹੇ ਸਨ ਤੇ ਅਮਰੀਕਾ ਨੇ ਤਾਂ ਸਗੋਂ ਇੱਕ ਆਪਣੇ ਹੋਰ ਜਿਹੜਾ ਏਅਰਕ੍ਰਾਫਟ ਕੈਰੀਅਰ USS Ford ਉਹ ਵੀ ਡਿਪਲੋਏ ਕਰਤਾ ਅਰੇਬੀਅਨ ਸੀ ਦੇ ਵਿੱਚ। ਸੋ ਹੁਣ ਵਿਜੇ ਜੀ ਯੂਕਰੇਨ ਤੇ ਰਸ਼ੀਆ ਤੇ ਅਮਰੀਕਾ ਸੋ ਇਹਨਾਂ ਦੇ ਵਿਚਕਾਰ ਵੀ ਜਿਹੜੀ ਟ੍ਰਾਇਲੈਟਰਲ ਗੱਲਬਾਤ ਆ ਉਹ ਵੀ ਅੱਜ ਸ਼ੁਰੂ ਹੋ ਰਹੀ ਹੈ ਤੇ ਇੱਧਰੋਂ ਇਰਾਨ ਦੇ ਨਾਲ ਵੀ US ਦੀ ਟਾਕਸ ਜਿਹੜੀਆਂ ਨੇ ਅੱਜ ਹੋਈਆਂ ਨੇ
ਜੀ। ਸੋ ਇਹ ਵੇਖਦੇ ਹਾਂ ਕਿ ਜਿਹੜੀਆਂ ਜੀਓਪੋਲੀਟੀਕਲ ਟੈਨਸ਼ਨਸ ਨੇ ਉਹ ਕਿਸੇ ਪਾਸੇ ਕਹਿ ਲਓ ਉੱਥੋਂ ਕੋਈ ਸੁਖਾਵੀਂ ਖਬਰ ਆਵੇ, ਅਤੇ ਜਿਹੜੀ ਕੈਨੇਡਾ ਅਤੇ ਅਮਰੀਕਾ ਦੀ ਹੁਣ ਨੈਗੋਸੀਏਸ਼ਨ ਹੋਣੀ ਆ ਫਰੀ ਟ੍ਰੇਡ ਅਗਰੀਮੈਂਟ ਦੀ ਕੈਨੇਡਾ US ਮੈਕਸੀਕੋ ਦੀ, ਉਹਦੇ ਵਿੱਚ ਵੀ ਵਾਸਤਵਿਕ ਡਿਵੈਲਪਮੈਂਟ ਹੋਈ ਆ ਓਵਰ ਦ ਵੀਕਐਂਡ, ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਚੀਫ ਨੈਗੋਸ਼ੀਏਟਰ ਨਿਯੁਕਤ ਕਰ ਦਿੱਤੇ ਨੇ। ਜੈਨਿਸ ਸ਼ਰੈਟ ਨਵੇਂ ਚੀਫ ਨੈਗੋਸ਼ੀਏਟਰ ਹੋਣਗੇ। ਇਹ ਪਹਿਲਾਂ ਕਲਰਕ ਆਫ ਦ ਪ੍ਰੀਵੀ ਕਾਊਂਸਲ ਰਹਿ ਚੁੱਕੇ ਨੇ ਦੋ ਵਾਰੀ, ਸੋ ਬੜੀਆਂ ਹਾਈਐਸਟ ਡਿਪਲੋਮੈਟਿਕ ਪੋਜੀਸ਼ਨਸ 'ਤੇ ਰਹੇ ਨੇ। ਇੱਕ ਜਿਹੜੀ ਵੈਸੇ ਗੱਲ ਆ, ਜਦੋਂ ਫਰੀਡਮ ਕੋਨਵੋਏ ਵੇਲੇ ਇੱਥੇ ਐਮਰਜੈਂਸੀ ਲਾਗੂ ਕੀਤੀ ਗਈ ਸੀ ਉਸ ਸਮੇਂ ਵੀ ਪ੍ਰੀਵੀ ਕਾਊਂਸਲ ਦੇ ਕਲਰਕ ਜੈਨਿਸ ਸ਼ਰੈਟ ਹੀ ਸਨ, ਅਤੇ ਇਹਨਾਂ ਨੇ ਹੀ ਜਸਟਿਨ ਟਰੂਡੋ ਨੂੰ ਉਹ ਮੈਮੋ ਫਾਰਵਰਡ ਕੀਤਾ ਸੀ ਜਿਹਦੇ ਵਿੱਚ ਇਹ ਸਿਫਾਰਿਸ਼ ਕੀਤੀ ਗਈ ਸੀ ਕਿ ਫਰੀਡਮ ਕੋਨਵੋਏ ਨੂੰ ਵੇਖਦੇ ਹੋਏ ਤੁਸੀਂ ਐਮਰਜੈਂਸੀ ਲਾਗੂ ਕਰ ਦਿਓ। ਇਹਦੇ ਵਿੱਚ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਫਰੀਡਮ ਕੋਨਵੋਏ ਦੇ ਸਮਰਥਕਾਂ ਨੂੰ ਡੋਨਲਡ ਟਰੰਪ ਨੇ ਬੜਾ ਖੁੱਲ੍ਹ ਕੇ ਸਪੋਰਟ ਕੀਤਾ ਸੀ। ਸੋ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਨੈਗੋਸ਼ੀਏਟ ਕਰਨ ਦੇ ਲਈ ਕੈਨੇਡਾ ਦੀ ਚੀਫ ਨੈਗੋਸ਼ੀਏਟਰ ਇੱਕ ਅਜਿਹੀ ਅਫੀਸ਼ੀਅਲ ਨੂੰ ਥਾਪਿਆ ਗਿਆ ਜਿਹੜੇ ਕਿ ਫਰੀਡਮ ਕੋਨਵੋਏ ਦੇ ਆਫਕੋਰਸ ਖਿਲਾਫ ਸਨ, ਜਿਨ੍ਹਾਂ ਨੇ ਐਮਰਜੈਂਸੀ ਲਗਾਉਣ ਦੀ ਪ੍ਰੋੜਤਾ ਕੀਤੀ ਸੀ। ਅਤੇ ਸੋ ਇਹ ਦੇਖਦੇ ਹਾਂ ਵੀ ਕਿਤੇ ਇਹ ਜਿਹੜਾ ਫੈਕਟਰ ਆ ਇਹ ਨੈਗੋਸ਼ੀਏਸ਼ਨ ਦੇ ਵਿੱਚ ਕਿਤੇ ਭਾਰੂ ਨਾ ਪੈ ਜਾਵੇ,
ਕਿਉਂਕਿ ਸੋ ਇਹਨਾਂ ਨੂੰ ਲੀਡ ਨੈਗੋਸ਼ੀਏਟਰ ਇਸ ਸੋ ਅਮਰੀਕਾ ਨੇ ਜਿਹੜੀ ਗੱਲਬਾਤ ਹੋਣੀ ਉਹਦੇ ਵਾਸਤੇ ਇਹਨਾਂ ਨੂੰ ਲੀਡ ਨੈਗੋਸ਼ੀਏਟਰ ਬਣਾਇਆ ਗਿਆ। ਇਹਨਾਂ ਤੋਂ ਪਹਿਲਾਂ ਕ੍ਰਿਸਟਨ ਹਿਲਮੈਨ ਸਨ ਜਿਹੜੇ ਸਾਡੇ ਅੰਬੈਸਡਰ ਸੀ ਅਮਰੀਕਾ ਵਿੱਚ, ਉਹਨਾਂ ਨੇ ਆਪਣਾ ਅਸਤੀਫਾ ਐਲਾਨ ਦਿੱਤਾ ਸੀ, ਸੋ ਉਹ ਜਗ੍ਹਾ ਖਾਲੀ ਹੋਈ ਅਤੇ ਉਹਨਾਂ ਦੀ ਥਾਂ 'ਤੇ ਮਾਰਕ ਵਾਈਜ਼ਮੈਨ ਨੇ ਵੀਕਐਂਡ 'ਤੇ ਹੀ ਅਹੁਦਾ ਸੰਭਾਲਿਆ ਹੈ। ਸੋ ਆਫੀਸ਼ੀਅਲੀ ਕ੍ਰਿਸਟਨ ਹਿਲਮੈਨ ਨੇ ਵੀਕਐਂਡ 'ਤੇ ਰਿਜ਼ਾਈਨ ਕੀਤਾ ਅਤੇ ਇਸ ਕਰਕੇ ਉਹਨਾਂ ਦੇ ਬਦਲ ਵਜੋਂ ਜੈਨਿਸ ਸ਼ਰੈਟ ਦੇ ਨਾਮ ਦਾ ਐਲਾਨ ਕੀਤਾ ਗਿਆ। ਸੋ
ਸੋ ਹੁਣ ਬੇਸਿਕਲੀ ਦੋ ਬੰਦਿਆਂ ਨੂੰ, ਪਹਿਲਾਂ ਕ੍ਰਿਸਟਨ ਹਿਲਮੈਨ ਅਮਰੀਕਾ ਦੇ ਵਿੱਚ ਕੈਨੇਡਾ ਦੇ ਅੰਬੈਸਡਰ ਵੀ ਸਨ ਅਤੇ ਚੀਫ ਨੈਗੋਸ਼ੀਏਟਰ ਵੀ ਸਨ USMCA ਵਾਸਤੇ, ਹੁਣ ਅੰਬੈਸਡਰ ਵੱਖਰੇ ਨੇ ਅਤੇ ਲੀਡ ਨੈਗੋਸ਼ੀਏਟਰ ਵੱਖਰੇ ਨੇ।
ਅਤੇ ਜੈਨਿਸ ਸ਼ਰੈਟ ਮਾਰਕ ਕਾਰਨੀ ਅਤੇ ਡੋਮਿਨਿਕ ਲੈਬਲੋਂਗ ਦੋਨਾਂ ਦੇ ਸੀਨੀਅਰ ਐਡਵਾਈਜ਼ਰ ਦੀ ਭੂਮਿਕਾ ਵੀ ਨਿਭਾਉਣਗੇ, ਉਹਨਾਂ ਨੂੰ ਸਲਾਹ ਦੇਣਗੇ ਕਿ ਅਮਰੀਕਾ ਨਾਲ ਕਿਵੇਂ ਨੈਗੋਸ਼ੀਏਟ ਕੀਤਾ ਜਾਵੇ। ਤੇ ਇਹ ਵਿਜੇ ਜੀ, ਸੋ ਜਿਹੜੇ ਪ੍ਰੀਵੀ ਕਾਊਂਸਲ ਦੇ ਕਲਰਕ ਨੇ, ਸੁਣਨ 'ਚ ਲੱਗਦਾ ਵੀ ਕਲਰਕ ਹੀ ਹੈ, ਸੋ ਇਹ ਜਿਹੜੇ ਸਮਝੋ ਵੀ ਜਿੰਨੀ ਵੀ ਪਬਲਿਕ ਸਰਵਿਸ ਆ, ਜਿੰਨੇ ਵੀ ਪਬਲਿਕ ਸਰਵੈਂਟਸ ਨੇ, ਇਹ ਸਾਰਿਆਂ ਦੇ ਬੌਸ ਨੇ,
ਟੌਪ
ਬਿਊਰੋਕਰੈਟ, ਜਿਵੇਂ ਇੰਡੀਆ ਦੇ ਵਿੱਚ ਚੀਫ ਸੈਕਰਟਰੀ ਹੋਇਆ
ਕਰਦੇ।
ਸੋ ਸਾਰੀ ਬਿਊਰੋਕਰੇਸੀ ਦਾ ਜਿਹੜਾ ਸਭ ਤੋਂ ਸੀਨੀਅਰ ਪਬਲਿਕ ਸਰਵੈਂਟ ਆ ਉਹਨੂੰ ਇੱਥੇ ਆਪਣੇ ਪ੍ਰੀਵੀ ਕਾਊਂਸਲ ਦਾ ਕਲਰਕ ਕਹਿੰਦੇ ਆ। ਸੋ ਜੈਨਿਸ ਸ਼ਰੈਟ 2014 ਤੋਂ 16 ਦਰਮਿਆਨ ਅਤੇ 2021 ਤੋਂ 23 ਦਰਮਿਆਨ, ਸੋ ਇਹ ਦੋ ਵਾਰ ਪ੍ਰੀਵੀ ਕਾਊਂਸਲ ਦੇ ਕਲਰਕ ਰਹਿ ਚੁੱਕੇ ਨੇ।
ਮਤਲਬ ਕਿ ਇੱਕ ਵਾਰ ਇਹਨਾਂ ਨੂੰ ਸਟੀਵਨ ਹਾਰਪਰ ਨੇ ਨਿਯੁਕਤ ਕੀਤਾ,
ਹਾਂਜੀ,
ਇੱਕ ਵਾਰ ਇਹਨਾਂ ਨੂੰ ਜਸਟਿਨ ਟਰੂਡੋ ਨੇ ਨਿਯੁਕਤ ਕੀਤਾ,
ਅਤੇ ਜਦੋਂ ਜਸਟਿਨ ਟਰੂਡੋ ਨੇ ਨਿਯੁਕਤ ਕੀਤਾ ਉਸੇ ਸਮੇਂ ਦੌਰਾਨ ਇਹਨਾਂ ਨੇ ਐਮਰਜੈਂਸੀਜ਼ ਐਕਟ ਲਗਾਉਣ ਦੀ ਸਿਫਾਰਿਸ਼ ਕੀਤੀ
ਅਤੇ
ਉਸ ਤੋਂ ਬਾਅਦ ਜਦੋਂ ਇਨਕੁਆਇਰੀ ਕਮਿਸ਼ਨ ਬੈਠਿਆ ਉੱਥੇ ਆ ਕੇ ਉਹਨਾਂ ਨੇ ਇਸ ਫੈਸਲੇ ਨੂੰ ਡਿਫੈਂਡ ਵੀ ਕੀਤਾ, ਫਿਰ ਜਦੋਂ ਫੋਰਨ ਇੰਟਰਫੇਰੈਂਸ ਨਾਲ ਸੰਬੰਧਿਤ ਇਨਕੁਆਇਰੀ ਕਮਿਸ਼ਨ ਬੈਠਿਆ ਉੱਥੇ ਆ ਕੇ ਵੀ ਇਹਨਾਂ ਨੇ ਸਰਕਾਰ ਦੇ ਫੈਸਲਿਆਂ ਨੂੰ ਡਿਫੈਂਡ ਕੀਤਾ। ਸੋ ਉੱਥੇ ਆ ਕੇ ਜਦੋਂ ਇਹਨਾਂ ਦੀ ਪਬਲਿਕ ਹੀਅਰਿੰਗ ਹੋਈ ਉਸ ਕਮਿਸ਼ਨ ਦੇ ਸਾਹਮਣੇ, ਉਦੋਂ ਇਹ ਕਾਫੀ ਸੁਰਖੀਆਂ ਦੇ ਵਿੱਚ
ਜੀ 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 ਐਗਜੈਕਟਲੀ ਯੈਸ। ਅਸਲ ਜੀ ਛੋਟੀ ਜਿਹੀ ਬ੍ਰੇਕ ਲਈਏ, ਅਜੇ ਕੁਝ ਹੋਰ ਇੰਪੋਰਟੈਂਟ ਖਬਰਾਂ ਨੇ ਜਿਨ੍ਹਾਂ ਨੇ ਹੁਣ ਚਾਈਨਾ ਜਾਣਾ ਹੈ ਕੈਨੇਡੀਅਨ ਪਾਸਪੋਰਟ ਹੋਲਡਰਸ ਨੇ, ਉਹਨਾਂ ਵਾਸਤੇ ਚਾਈਨਾ ਜਾਣਾ ਥੋੜ੍ਹਾ ਹੋਰ ਆਸਾਨ ਹੋ ਗਿਆ। ਤੁਸੀਂ ਕੁਝ ਗੱਲ ਕਰਨੀ?
ਆਪਾਂ ਪਹਿਲਾਂ ਗੱਲ ਕੀਤੀ ਅਮਰੀਕਾ ਦੀ
ਤੇ
ਤੁਸੀਂ ਗੱਲ ਜ਼ਿਕਰ ਕਰ ਰਹੇ ਹੋ ਚਾਈਨਾ ਦਾ, ਜਿਹੜੇ ਵਿਅਕਤੀ ਨੇ ਸਾਡੀ ਅਮਰੀਕਾ ਨਾਲ ਸਾਰੀ ਗੱਲਬਾਤ ਕਰਾਉਣੀ ਆ, ਡੋਮਿਨਿਕ ਲੈਬਲੋਂਗ, ਉਹ ਮੈਕਸੀਕੋ ਗਏ ਹੋਏ ਨੇ। ਸੋ ਉਹ ਹੁਣ ਐਤਵਾਰ ਗਏ ਨੇ, ਐਤਵਾਰ ਉੱਥੇ ਪਹੁੰਚੇ ਨੇ ਮੈਕਸੀਕੋ, 6 ਦਿਨਾਂ ਦੀ ਫੇਰੀ ਤੇ ਨੇ ਤੇ 150 ਬਿਜ਼ਨਸ ਲੀਡਰਸ ਨੂੰ ਨਾਲ ਲੈ ਕੇ ਗਏ ਨੇ। ਸੋ ਇੱਕ ਬਹੁਤ ਵੱਡੀ ਉੱਥੇ ਟ੍ਰੇਡ ਨੈਗੋਸੀਏਸ਼ਨ ਕੋਈ ਚੱਲ ਰਹੀ ਆ,
ਪਲੇਨ ਫੁੱਲ ਆਫ ਬਿਜ਼ਨਸ ਲੀਡਰਸ,
ਬਿਲਕੁਲ। ਤੇ ਹੁਣ ਉੱਥੇ ਉਮੀਦ ਕੀਤੀ ਜਾਂਦੀ ਆ ਵੀ ਕਿਸੇ ਤਰ੍ਹਾਂ ਦਾ ਕੋਈ ਟ੍ਰੇਡ ਅਗਰੀਮੈਂਟ ਮੈਕਸੀਕੋ ਦੇ ਨਾਲ ਵੀ ਡੋਮਿਨਿਕ ਲੈਬਲੋਂਗ ਕਰਕੇ ਆਉਣਗੇ। ਸੋ ਅਸੀਂ ਇੱਧਰੋਂ ਮੈਕਸੀਕੋ ਦੇ ਨਾਲ ਡੀਲ ਕਰ ਰਹੇ ਹਾਂ, ਚਾਈਨਾ ਦੀ ਖਬਰ ਆਪਾਂ ਅੱਗੇ ਚੱਲ ਕੇ ਕਰਦੇ ਹਾਂ। ਮਾਰਕ ਕਾਰਨੀ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਇੰਡੀਆ ਜਾ ਰਹੇ ਨੇ ਤੇ ਅਸੀਂ ਅਮਰੀਕਾ ਦੇ ਨਾਲ USMCA ਨੈਗੋਸ਼ੀਏਟ ਕਰਨਾ। ਸੋ ਡੋਨਲਡ ਟਰੰਪ ਕਿੰਨੇ ਖੁਸ਼ ਹੋਣਗੇ।
ਟਰੰਪ ਦੀ ਵੀ ਤੇ ਸ਼ੀ ਜਿਨਪਿੰਗ ਨਾਲ ਗੱਲ ਹੋਈ ਹੈ ਪਿਛਲੇ ਦਿਨ,
ਉਹ ਕਹਿੰਦੇ ਸਾਡੀ ਕੋਈ ਗੱਲ ਨਹੀਂ, ਤੁਹਾਨੂੰ ਉਹਨਾਂ ਨੇ ਖਾ ਜਾਣਾ ਪਹਿਲੇ ਸਾਲ, ਤੁਹਾਡੀ ਆਈਸ ਹਾਕੀ।
ਮੈਂ ਇੱਕ ਦਿਨ ਸੋਚਦਾ ਸੀ, ਆਈ ਰਿਮੈਂਬਰ ਆਪਾਂ ਲਾਸਟ ਵੀਕ ਜਦੋਂ ਗੱਲ ਕਰਦੇ ਸੀ ਵੀ ਜਦੋਂ ਗੋਲਡੀ ਹਾਊ ਬ੍ਰਿਜ ਦਾ ਜ਼ਿਕਰ ਟਰੰਪ ਨੇ ਕੀਤਾ ਉਹਦੇ 'ਚ ਇਹ ਕਿਉਂ ਲਿਖਤਾ ਵਿੱਚ ਕਿ ਉਹਨਾਂ ਨੇ ਹਾਕੀ ਬੰਦ ਕਰਾ ਦੇਣੀ। ਗੋਲਡੀ ਹਾਊ ਵਾਜ਼ ਅ ਨਾਈਸ ਹਾਕੀ ਪਲੇਅਰ,
ਹਾਂ ਸੋ ਮੇ ਬੀ ਤਾਂ ਕਰਕੇ
ਪਰ ਉਹ ਵੀ ਲਿੰਕ ਜਾ
ਪਰ ਪਹਿਲਾਂ ਗੋਡੀ ਹਾਓ ਦਾ ਕੋਈ ਜ਼ਿਕਰ ਵੀ ਨਹੀਂ ਸੀਗਾ ਉਦੋਂ ਵੀ ਉਹ ਕਹਿੰਦੇ ਸੀ ਵੀ ਚਾਈਨਾ ਨਾਲ ਤੁਸੀਂ ਡੀਲ ਕਰਦੇ ਹੋ ਨਾ ਤੁਹਾਡੀ ਹਾਕੀ
ਉਹਨਾਂ ਤੁਹਾਡੀ ਹਾਕੀ ਬੰਦ ਕਰਾ ਦੇਣੀ ਆ ਉਹਨਾਂ ਨੂੰ ਕਿਸੇ ਨੇ ਦੱਸਿਆ ਤੁਹਾਡਾ ਹੁੱਕਾ ਪਾਣੀ ਬੰਦ ਕਰਾਇਆ ਨਾ ਹੁੱਕਾ ਪਾਣੀ ਉਹਨਾਂ ਨੂੰ ਹਾਕੀ ਲੱਗਿਆ ਹੋਣਾ ਸੁਣਾਉਣ
ਤੁਹਾਨੂੰ ਪਹਿਲੇ ਸਾਲ ਦੇ ਆਰ ਗੋਇੰਗ ਟੂ ਈਟ ਯੂ ਅਪ ਅਲਾਈਵ
ਯਾ
ਪਹਿਲਾਂ ਕਹਿੰਦੇ ਸੀ ਦੇ ਆਰ ਗੋਇੰਗ ਟੂ ਈਟ ਯੂ ਅਪ ਇਨ ਦਾ ਫਸਟ ਈਅਰ ਫਿਰ ਕਹਿੰਦੇ ਦੇ ਆਰ ਈਟ ਗੋਇੰਗ ਟੂ ਈਟ ਯੂ ਅਪ ਅਲਾਈਵ ਐਂਡ ਵੀ ਵਿਲ ਬੀ ਲੈਫਟ ਵਿਦ
ਪਾਸਪੋਰਟ ਹੋਲਡਰ ਨੇ ਚਾਈਨਾ ਜਾਣਾ 30 ਦਿਨਾਂ ਵਾਸਤੇ ਫੋਰ ਅਪ ਟੂ 30 ਡੇਜ਼ ਤਾਂ ਵੀਜ਼ਾ ਲੈਣ ਦੀ ਲੋੜ ਕੋਈ ਨਹੀਂ ਇਹ ਪਾਲਿਸੀ ਪੱਕੀ ਤੇ ਨਹੀਂ ਲਾਗੂ ਕੀਤੀ ਪਰ ਇਹ ਕਿਹਾ ਚਾਈਨਾ ਨੇ ਵੀ ਘੱਟੋ ਘੱਟ ਇਸ ਸਾਲ ਦੇ ਅੰਤ ਤੱਕ ਇਹ ਪੇਸ਼ਕਸ਼ ਆ ਇਹ ਜਿਹੜੀ ਪਾਲਿਸੀ ਹੈ ਇਹ ਲਾਗੂ ਜ਼ਰੂਰ ਰਹੇਗੀ
ਯਾ ਸੋ ਜੇ ਕੋਈ ਬਿਜ਼ਨਸ ਵਾਸਤੇ ਟੂਰਿਜ਼ਮ ਵਾਸਤੇ ਆਪਣੀ ਫੈਮਿਲੀ ਜਾਂ ਫਰੈਂਡਸ ਨੂੰ ਵਿਜ਼ਿਟ ਕਰਨ ਵਾਸਤੇ ਐਜ਼ ਐਨ ਐਕਸਚੇਂਜ ਵਿਜ਼ਿਟਰ ਜਾਂ ਫਿਰ ਟ੍ਰਾਂਜ਼ਿਟ ਵਾਸਤੇ ਸੋ ਯੂ ਵਾਂਟ ਟੂ ਟ੍ਰਾਂਜ਼ਿਟ ਟੂ ਸਮ ਅਦਰ ਕੰਟਰੀ ਸੋ ਟ੍ਰਾਂਜ਼ਿਟ ਵੀਜ਼ਾ ਲੈ ਕੇ ਸੋ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਵੀਜ਼ਾ ਦੀ ਲੋੜ ਨਹੀਂ ਬੇਸਿਕਲੀ ਯੂ ਕੈਨ ਸਟੇ ਦੇਅਰ ਅਪ ਟੂ 30 ਡੇਜ਼ ਵੀਜ਼ਾ ਫਰੀ ਅਤੇ ਮਾਰਕ ਕਾਰਨੀ ਜਦੋਂ ਪਿਛਲੇ ਮਹੀਨੇ ਚਾਈਨਾ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਸੀ ਕਿ ਚਾਈਨਾ ਵਾਲਿਆਂ ਨੇ ਕਮਿਟਮੈਂਟ ਕੀਤੀ ਆ ਕਿ ਉਹ ਵੀਜ਼ਾ ਜਿਹੜਾ ਟਰੈਵਲ ਵੀਜ਼ਾ ਫਰੀ ਟਰੈਵਲ ਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਕੋਈ ਵੀਜ਼ਾ ਦਾ ਪ੍ਰੋਸੈਸ ਸੁਖਾਲਾ ਕਰਨਗੇ
ਤੁਹਾਨੂੰ ਯਾਦ ਹੈ ਵੈਸੇ ਜੀ ਕੋਵਿਡ-19 ਤੋਂ ਬਾਅਦ ਚਾਈਨਾ ਨੇ ਕਈ ਪੱਛਮੀ ਮੁਲਕਾਂ ਵਾਸਤੇ ਵੀਜ਼ਾ ਦੀ ਰਿਕੁਆਇਰਮੈਂਟ ਹਟਾ ਦਿੱਤੀ ਸੀ ਕੈਨੇਡਾ ਬਹੁਤ ਥੋੜ੍ਹੇ ਕੁਝ ਪੱਛਮੀ ਮੁਲਕਾਂ ਦੇ ਵਿੱਚੋਂ ਰਹਿ ਗਿਆ ਸੀ ਜਿਹਦੇ ਵਾਸਤੇ ਵੀਜ਼ਾ ਰਿਕੁਆਇਰਮੈਂਟ ਨਹੀਂ ਸੀ ਹਟਾਈ ਗਈ
ਯੈਸ ਪਲੱਸ ਉਹਨਾਂ ਨੇ ਜਿਹੜੇ ਉਹ ਹੁੰਦਾ ਨਹੀਂ ਕਿ ਜਿਹੜੇ ਗਾਈਡਡ ਟੂਰਸ ਵਾਸਤੇ ਸੂਚੀ ਜਾਰੀ ਕਰਦੇ ਆ ਵੀ ਤੁਸੀਂ ਗਵਰਨਮੈਂਟ ਅਪਰੂਵ ਟੂਰਸ ਜਿਹੜੇ ਨੇ ਉਹ ਕਿਹੜੇ ਕਿਹੜੇ ਮੁਲਕ 'ਚ ਲੈ ਕੇ ਜਾ ਸਕਦੇ ਹੋ ਉਸ ਸੂਚੀ ਦੇ ਵਿੱਚ ਵੀ ਕੈਨੇਡਾ ਨੂੰ ਉਹਨਾਂ ਨੇ ਸ਼ਾਮਲ ਨਹੀਂ ਸੀ ਕੀਤਾ ਪਹਿਲਾਂ
ਉਹ ਰੀਸੈਂਟਲੀ ਕੀਤਾ ਵੀ ਕੁਝ ਮਹੀਨੇ ਪਹਿਲਾਂ
ਕੀਤਾ ਸੀਗਾ
ਜੀ ਜੀ ਜੀ
ਸੋ ਕੋਵਿਡ-19 ਤੋਂ ਬਾਅਦ ਤੋਂ ਹੀ ਸਾਡੇ ਨਾਲ ਜਿਹੜੇ ਰਿਲੇਸ਼ਨਸ ਨੇ ਸਿੰਸ ਦਾ ਟੂ ਮਾਈਕਲਸ ਐਂਡ ਮੰਗ ਵਨ ਜੋ ਐਪੀਸੋਡ ਸਾਡੇ ਰਿਲੇਸ਼ਨਸ ਖਰਾਬ ਰਹੇ ਨੇ ਸੋ ਵਿਜੇ ਜੀ ਹੁਣ ਇਹ ਜਿਹੜੀ ਇੰਟਰਸਟਿੰਗ ਚੀਜ਼ ਇਹ ਹੈ ਕਿ ਮਾਰਕ ਕਾਰਨੀ ਪਿਛਲੇ ਮਹੀਨੇ ਗਏ ਸੀ ਇਸੇ ਮਹੀਨੇ ਕੁਝ ਦਿਨ ਪਹਿਲਾਂ ਕੀਅਰ ਸਟਾਰਮਰ ਯੂਕੇ ਦੇ ਪ੍ਰਧਾਨ ਮੰਤਰੀ ਵੀ ਚਾਈਨਾ ਜਾ ਕੇ ਆਏ ਤੇ ਯੂਕੇ ਦੇ ਵਿੱਚ ਜੇ ਤੁਸੀਂ ਯੂਕੇ ਮੀਡੀਆ ਦੀਆਂ ਖਬਰਾਂ ਪੜੋਗੇ ਉਹ ਕਹਿੰਦੇ ਨੇ ਕਿ ਕੀਅਰ ਸਟਾਰਮਰ ਦੇ ਦੌਰੇ ਕਰਕੇ ਵੀ ਇਹ ਜਿਹੜਾ ਵੀਜ਼ਾ ਫਰੀ ਟਰੈਵਲ ਜਿਹੜਾ ਚਾਈਨਾ ਨੇ ਐਲਾਨਿਆ ਹੈ ਸੋ ਕਿਉਂਕਿ ਇਹਦੇ ਵਿੱਚ ਚਾਈਨਾ ਸੋਰੀ ਕੈਨੇਡਾ ਤੇ ਇੰਡੀਆ
ਯੂਕੇ
ਕੈਨੇਡਾ ਤੇ ਯੂਕੇ ਦੋਨੋਂ ਮੁਲਕਾਂ ਵਾਸਤੇ ਚਾਈਨਾ ਨੇ ਵੀਜ਼ਾ ਦੀਆਂ ਰਿਕੁਆਇਰਮੈਂਟਸ ਹਟਾਈਆਂ ਨੇ ਸੋ ਯੂਕੇ ਵਾਲੇ ਕਹਿੰਦੇ ਵੀ ਸਾਡੇ ਪ੍ਰਧਾਨ ਮੰਤਰੀ ਗਏ ਸੀ ਉਹਨਾਂ ਨੇ ਤਾਂ ਹਟਾਈ ਹੈ ਤੇ ਕੈਨੇਡਾ ਵਾਲੇ ਕਹਿੰਦੇ ਸਾਡੇ ਪ੍ਰਧਾਨ ਮੰਤਰੀ ਗਏ ਸੀ ਤਾਂ ਹਟਾਈ ਹੈ
ਪਰ ਜਿਹਨੇ ਜਾਣਾ ਕੈਨੇਡੀਅਨ ਪਾਸਪੋਰਟ ਹੋਲਡਰ ਨੇ ਉਹਨੂੰ ਤਾਂ ਇਸ ਗੱਲ ਦਾ ਭਾਅ ਵੀ ਠੀਕ ਆ ਭਾਈ ਹੁਣ $140 ਦੀ ਵੀਜ਼ਾ ਪ੍ਰੋਸੈਸਿੰਗ ਫੀ ਨਹੀਂ ਦੇਣੀ ਪੈਣੀ ਜੇ ਤੁਹਾਡਾ ਸਟੇ ਉੱਥੇ ਫੋਰ ਲੈਸ ਦੈਨ 30 ਡੇਜ਼ ਹੈ
ਤੇ ਐਪਲੀਕੇਸ਼ਨ ਪ੍ਰੋਸੈਸ ਵੀ ਕਹਿੰਦੇ ਖਾਸਾ ਲੰਬਾ ਚੌੜਾ ਸੀ
ਕਰੈਕਟ
ਸੋ ਹੁਣ ਕੋਈ ਵੀਜ਼ੇ ਦੀ ਲੋੜ ਨਹੀਂ
ਪਰ ਇਹ ਜਿਹੜੀ ਹਾਲ ਦੀ ਘੜੀ ਹੈ ਪਾਲਿਸੀ ਓਨਲੀ ਅੰਟਿਲ ਦੀ ਐਂਡ ਆਫ ਦਿਸ ਈਅਰ ਆ ਬਸ ਹੀ ਚੱਲੀਏ ਚਾਈਨਾ ਫਿਰ
ਚੱਲੀਏ ਜੀ
ਹੋਰ ਕੀ ਸਰੀ ਟੂ ਸ਼ੈਂਘਾਈ
ਹੁਣੇ ਚੱਲੀਏ ਕਿ ਸ਼ੋਅ ਤੋਂ ਬਾਅਦ
ਸ਼ੋਅ ਤੋਂ ਬਾਅਦ
ਚੱਲ
ਸਰੀ ਟੂ ਸ਼ੈਂਘਾਈ
ਚਲੋ ਬਜਟ ਵੀ ਹੈਗਾ ਅੱਜ ਆਪਣੇ
ਬਜਟ ਉਸ ਤੋਂ ਬਾਅਦ ਚੱਲਦੇ
ਚਲੋ ਬਜਟ ਤੋਂ ਬਾਅਦ
ਹਾਂਜੀ ਠੀਕ ਆ ਬਸ ਜੀ ਅੱਛਾ ਯਾਰ ਇੱਕ ਦੋ ਖਬਰਾਂ ਹੋਰ ਬੜੀਆਂ ਇੰਪੋਰਟੈਂਟ ਨੇ ਅੱਛਾ ਇੱਕ ਤਾਂ ਵੀਕਐਂਡ 'ਤੇ ਜੌਨ ਬ੍ਰਸਟਡ ਨੇ ਇਸ ਗੱਲ ਨੂੰ ਕਲੀਅਰ ਕਰਤਾ ਕਿ ਉਹ BC ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਆ ਜਿਹਦੇ ਵਿੱਚ ਜੌਨ ਬ੍ਰਸਟਡ ਦਾ ਬਦਲ ਲੱਭਣ ਦੇ ਵਾਸਤੇ ਪਾਰਟੀ ਵੱਲੋਂ ਇਹ ਹੁਣ ਸਾਰੀ ਕਵੈਦ ਕੀਤੀ ਜਾ ਰਹੀ ਆ ਕਿ ਉਸ ਰੇਸ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ ਕਿਉਂਕਿ ਪਹਿਲਾਂ ਇਸ ਗੱਲ ਨੂੰ ਲੈ ਕੇ ਬੜਾ ਸਪੈਕੂਲੇਸ਼ਨ ਚੱਲ ਪਈ ਸੀ ਕਿ ਪਾਰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਵੀ ਜੌਨ ਬ੍ਰਸਟਡ ਨੇ ਜਿਹੜਾ ਐਪਲੀਕੇਸ਼ਨ ਪੈਕੇਜ ਆ ਨਵੇਂ ਕੈਂਡੀਡੇਟਸ ਵਾਲਾ ਉਹਦੀ ਰਿਕੁਐਸਟ ਜ਼ਰੂਰ ਕੀਤੀ ਆ ਐਪਲੀਕੇਸ਼ਨ ਪੈਕੇਜ ਉਹਨਾਂ ਨੇ ਰਿਸੀਵ ਕੀਤਾ ਅਤੇ ਉਦੋਂ ਫਿਰ ਅਟਕਲਾਂ ਲੱਗਣ ਲੱਗ ਪਈਆਂ ਸੀ ਕਿ ਜੌਨ ਬ੍ਰਸਟਡ ਆਪਣੀ ਰਿਪਲੇਸਮੈਂਟ ਲੱਭਣ ਵਾਸਤੇ ਹੋ ਰਹੇ ਮੁਕਾਬਲੇ ਵਿੱਚ ਕਿ ਦੁਬਾਰਾ ਤੋਂ ਆਪਣੇ ਆਪ ਨੂੰ ਵੀ ਐਂਟਰ ਕਰਨਗੇ ਕਿ ਨਹੀਂ
ਹਾਂ ਸੋ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਮੈਨੂੰ ਸਪੋਰਟ ਕਰ ਰਹੇ ਸੀ ਅਤੇ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਸੋ ਪੀਪਲ ਸਾਈਨਡ ਅਪ ਔਰਗਨਾਈਜ਼ਡ ਮੇਡ ਕਾਲਸ ਆ ਸੁਣਿਓ ਵਰ ਰੈਡੀ ਟੂ ਹੈਲਪ ਇਨ ਐਵਰੀ ਪ੍ਰੈਕਟੀਕਲ ਵੇ ਇਨਕਲੂਡਿੰਗ ਫਾਈਨੈਂਸ਼ੀਅਲੀ ਵੀ ਪੈਸਿਆਂ ਨਾਲ ਵੀ ਕਹਿੰਦੇ ਬਹੁਤ ਸਾਰੇ ਲੋਕ ਮਦਦ ਕਰਨ ਲਈ ਤਿਆਰ ਹੋ ਗਏ ਸਨ ਉਹਨਾਂ ਨੇ ਫਾਈਨੈਂਸ਼ੀਅਲ ਮਦਦ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਕਹਿੰਦੇ ਉਹਦੇ ਪਰ ਉਸਦੇ ਬਾਵਜੂਦ ਕਹਿੰਦੇ ਵੀ ਮੈਂ ਆਪਣੇ ਪਰਿਵਾਰ ਨਾਲ ਡਿਸਕਸ਼ਨ ਕੀਤੀ ਆਫਟਰ ਅ ਲੋਟ ਆਫ ਰਿਫਲੈਕਸ਼ਨ ਆਈ ਹੈਵ ਡਿਸਾਈਡਿਡ ਦੈਟ ਆਈ ਵਿਲ ਨੋਟ ਬੀ ਐਂਟਰਿੰਗ ਦ ਲੀਡਰਸ਼ਿਪ ਰੇਸ ਸੋ ਉਹ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਇਹਨਾਂ ਦੇ ਸ਼ਾਮਲ ਨਾ ਹੋਣ ਦੇ ਬਾਵਜੂਦ ਇਸ ਰੇਸ ਦੇ ਵਿੱਚ 10 ਲੋਕ 10 ਕੰਟੈਂਡਰਸ ਆਲਰੇਡੀ ਸ਼ਾਮਲ ਹੋ ਚੁੱਕੇ ਨੇ ਇਟਸ ਅ ਵੈਰੀ ਕਰਾਊਡਿਡ ਲੀਡਰਸ਼ਿਪ ਰੇਸ ਆਲਰੇਡੀ
ਅਤੇ 30 ਮਈ ਨੂੰ ਪਤਾ ਲੱਗੇਗਾ ਕਿ ਬੀ ਸੀ ਕੰਜ਼ਰਵੇਟਿਵ ਦਾ ਅਗਲਾ ਲੀਡਰ ਕੌਣ ਬਣਦਾ। ਜਿਹੜੀ ਡੈਡਲਾਈਨ ਸੀਗੀ ਰੇਸ 'ਚ ਸ਼ਾਮਿਲ ਹੋਣ ਦੀ 15 ਤਰੀਕ ਹੀ ਸੀ ਨਾ, ਤਾਂ ਹੀ ਉਸੇ ਦਿਨ ਫਿਰ ਜੋਨ ਰਸਟੈਡ ਨੇ ਇਹ ਕਿਹਾ ਕਹਿੰਦੇ ਮੈਂ ਹੁਣ ਇਹ ਪਾਰਟੀ ਵਾਸਤੇ ਸਹੀ ਫੈਸਲਾ ਇਹੋ ਹੋਏਗਾ ਕਿ ਮੈਂ ਸ਼ਾਮਿਲ ਨਾ ਹੋਵਾਂ, ਜਿਹੜਾ ਵੀ ਸਾਡਾ ਨਵਾਂ ਲੀਡਰ ਹੁੰਦਾ ਉਹਨੂੰ ਅਸੀਂ ਖੁੱਲ੍ਹ ਕੇ ਪੂਰੀ ਡੱਟ ਕੇ ਸਪੋਰਟ ਕਰੀਏ।
ਉਹ ਆਪਣੇ ਆਪ 'ਚ ਬੜਾ ਕਿਊਰੀਅਸ ਕੇਸ ਬਣ ਜਾਣਾ ਸੀ, ਕਿਉਂਕਿ ਜੋਨ ਰਸਟੈਡ ਇਹ ਕਹਿ ਚੁੱਕੇ ਨੇ ਵੀ ਅਗਲਾ ਜਿਹੜਾ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਉਹ ਨਹੀਂ ਲੜਨਗੇ।
ਰਾਈਟ,
ਸੋ ਫਿਰ ਲੀਡਰਸ਼ਿਪ ਰੇਸ ਵਿੱਚ ਜੇ ਸ਼ਾਮਿਲ ਹੋ ਜਾਂਦੇ ਫਿਰ ਇਹਨਾਂ ਨੂੰ ਇਲੈਕਸ਼ਨ ਵੀ ਲੜਨਾ ਪੈ
ਜਾਂਦਾ,
ਮਤਲਬ ਫਿਰ ਵੀ ਕਿ ਉਹ ਇੱਕ ਵੁੱਡ ਨਾਟ ਹੈਵ ਬੀਨ ਦ ਨੈਚੁਰਲ ਪ੍ਰੋਗਰੈਸ਼ਨ ਕਿ ਤੁਸੀਂ ਪਹਿਲਾਂ ਕਹਿ ਤਾ ਮੈਂ ਇਲੈਕਸ਼ਨ ਨਹੀਂ ਲੜਨਾ, ਫਿਰ ਤੁਸੀਂ ਕਹਿੰਦੇ ਮੈਂ ਲੀਡਰ ਬਣਨਾ, ਇਲੈਕਸ਼ਨ ਵੀ ਲੜਨਾ, ਸੋ ਉਹ ਨੈਚੁਰਲ ਫਲੋ ਨਹੀਂ ਹੋਣਾ ਸੀ।
ਜੀ ਜੀ ਜੀ, ਬਾਕੀ ਚਲੋ ਖੈਰ ਦੇਖਦੇ ਹਾਂ, ਅਜੇ 30 ਮਈ ਬਹੁਤ ਦੂਰ ਆ, ਪਰ ਜੋਨ ਰਸਟੈਡ ਇਸ ਰੇਸ ਦਾ ਹਿੱਸਾ ਹੁਣ ਨਹੀਂ ਹੋਣਗੇ। ਦ ਰੇਸ ਟੂ ਰਿਪਲੇਸ ਰਸਟੈਡ ਵਿਲ ਨਾਟ ਹੈਵ ਜੋਨ ਰਸਟੈਡ।
ਥੈਂਕ ਗੋਡ ਫਾਰ ਸਮਾਲ ਮਰਸੀਜ਼।
ਅੱਛਾ ਵਾਸੂ ਜੀ,
ਸੀ ਪੋਲਿਟਿਕਸ ਦੇ ਵਿੱਚ ਕੁਝ ਤਾਂ ਮਤਲਬ ਕਹੋ ਸਹਿਜ ਹੋ ਰਿਹਾ,
ਕੁਝ ਤਾਂ ਸਹਿਜ ਹੋ ਰਿਹਾ। ਅੱਛਾ ਇੱਕ ਚੀਜ਼, ਵੈਸੇ ਇਹ ਸ਼ੁੱਕਰਵਾਰ ਦੀ ਖਬਰ ਆ, ਪਰ ਕਿਉਂਕਿ ਉਸ ਤੋਂ ਬਾਅਦ ਲੌਂਗ ਵੀਕਐਂਡ ਆ ਗਿਆ, ਮੈਨੂੰ ਪਤਾ ਤੁਸੀਂ ਫਰਾਈਡੇ ਇਹ ਸ਼ਾਮ ਵਾਲੇ ਸ਼ੋਅ 'ਚ ਦਾ ਜ਼ਿਕਰ ਕੀਤਾ, ਲਿਬਰਲਸ ਦੀਆਂ ਸੀਟਾਂ ਘੱਟ ਕੇ ਹੁਣ 168 ਹੋ ਗਈਆਂ ਨੇ, ਕਿਉਂਕਿ ਕਿਊਬੈਕ ਦੇ ਵਿੱਚ ਇੱਕ ਸੀਗੀ ਟੈਰਾਬੋਨ ਵਾਲੀ ਰਾਈਡਿੰਗ,
ਹਾਂਜੀ,
ਜਦੋਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋਇਆ ਉਸ ਰਾਈਡਿੰਗ ਤੋਂ, ਜਿਹੜਾ ਅਲਟੀਮੇਟ ਜਦੋਂ ਸਾਰੇ ਨਤੀਜੇ ਫਾਈਨਲਾਈਜ਼ ਹੋਏ, ਜੁਡੀਸ਼ੀਅਲ ਰੀਕਾਊਂਟ ਹੋਇਆ, ਤਾਂ ਉਸ ਰਾਈਡਿੰਗ ਤੋਂ ਲਿਬਰਲ ਪਾਰਟੀ ਦੀ ਕੈਂਡੀਡੇਟ 1 ਵੋਟ ਦੇ ਫਰਕ ਨਾਲ ਜਿੱਤੇ ਸੀ,
ਹਾਂਜੀ,
ਅਤੇ ਉਹਨਾਂ ਨੇ ਇਨਕੰਬੈਂਟ ਜਿਹੜੇ ਸਨ ਬਲੋਕ ਕਿਊਬੈਕਵਾ ਦੇ ਕੈਂਡੀਡੇਟ ਉਹਨਾਂ ਨੂੰ ਹਰਾ ਦਿੱਤਾ ਸੀ, 1 ਵੋਟ ਦਾ ਫਰਕ ਸੀ। ਅਤੇ ਉਦੋਂ ਬੜੀ ਗੱਲ ਚੱਲੀ, ਦੇਖੋ 1-1 ਵੋਟ ਕਿੰਨੀ ਅਹਿਮੀਅਤ ਰੱਖਦੀ ਆ। ਫਿਰ ਵਾਸੂ ਜੀ, ਇਲੈਕਸ਼ਨ ਰਿਜ਼ਲਟ ਸਾਰੇ ਫਾਈਨਲਾਈਜ਼ ਹੋਣ ਤੋਂ ਕੁਝ ਸਮਾਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਟੈਰਾਬੋਨ ਦੀ ਇਹ ਰਾਈਡਿੰਗ ਜਿਹੜੀ ਕਿ ਮੌਂਟਰੀਅਲ ਦੇ ਇਲਾਕੇ ਦੇ ਵਿੱਚ ਸਥਿਤ ਆ, ਉੱਥੋਂ ਦੀ ਇੱਕ ਵਸਨੀਕ ਨੇ ਕਿਹਾ ਕਿ ਜਿਹੜਾ ਮੈਂ ਕਿ ਉਹਨਾਂ ਨੇ ਮੇਲ ਇਨ ਬੈਲਟ ਦੇ ਰਾਹੀਂ ਡਾਕ ਰਾਹੀਂ ਆਪਣੀ ਵੋਟ ਪਾਈ ਸੀ, ਕਹਿੰਦੇ ਮੇਰੀ ਵੋਟ ਮੈਨੂੰ ਵਾਪਸ ਆ ਗਈ ਪੈਕੇਜ, ਉਹ ਅਨਡਿਲੀਵਰਡ ਹੋ ਗਿਆ ਕਿਉਂਕਿ ਉਹਦੇ ਉੱਪਰ ਜਿਹੜਾ ਪੋਸਟਲ ਕੋਡ ਆ ਉਹ ਗਲਤ ਲਿਖਿਆ ਹੋਇਆ ਸੀ, ਅਤੇ ਪੋਸਟਲ ਕੋਡ ਰਿਟਰਨ ਆਨਵਲੋਪ 'ਤੇ ਪ੍ਰਿੰਟ ਕਰਕੇ ਤਾਂ ਇਲੈਕਸ਼ਨ ਕੈਨੇਡਾ ਨੇ ਭੇਜਿਆ ਸੀ। ਅਤੇ ਉਹਨਾਂ ਨੇ ਫਿਰ ਉਸ ਵੋਟਰ ਨੇ ਇਹ ਗੱਲ ਵੀ ਕਲੀਅਰ ਕੀਤੀ ਕਿ ਉਹਨਾਂ ਨੇ ਆਪਣੀ ਉਹ ਜਿਹੜੀ ਵੋਟ ਸੀ ਉਹ ਬਲੋਕ ਕਿਊਬੈਕਵਾ ਦੇ ਕੈਂਡੀਡੇਟ ਨੂੰ ਪਾਈ ਸੀ। ਸੋ ਜੇ ਉਹ ਵੋਟ ਗਿਣੀ ਜਾਂਦੀ ਇਹਦਾ ਮਤਲਬ ਇਹ ਹੋਣਾ ਸੀ ਕਿ ਇਲੈਕਸ਼ਨ ਦਾ ਨਤੀਜਾ ਹੋਣਾ ਸੀ ਕਿ ਲਿਬਰਲ ਉਮੀਦਵਾਰ ਅਤੇ ਬਲੋਕ ਕਿਊਬੈਕਵਾ ਦੀ ਉਮੀਦਵਾਰ ਦੋਹਾਂ ਦੀ ਟਾਈ ਹੋ ਜਾਣੀ ਸੀ।
ਅਤੇ ਨਾਲ ਇਹ ਵੀ ਖਬਰ ਆਈ ਬਾਅਦ ਵਿੱਚ ਪਤਾ ਲੱਗਿਆ ਕਿ ਇਲੈਕਸ਼ਨਜ਼ ਕੈਨੇਡਾ ਦੇ ਇੱਕ ਆਫੀਸ਼ੀਅਲ ਨੇ ਆਪ ਇਹ ਗੱਲ ਸਵੀਕਾਰੀ ਕਿ ਉਹਨਾਂ ਨੇ ਗਲਤੀ ਨਾਲ ਕੁਝ ਲਿਫਾਫਿਆਂ ਦੇ ਉੱਤੇ ਆਪਣਾ ਪੋਸਟਲ ਕੋਡ ਉਹਨਾਂ ਨੇ ਪ੍ਰਿੰਟ ਕਰਤਾ,
40
ਲਿਫਾਫੇ ਸਨ। ਸੋ ਫਿਰ ਸੰਭਾਵੀ ਤੌਰ 'ਤੇ 40 ਵੋਟਾਂ ਰਿਟਰਨ ਹੋਈਆਂ ਹੋ ਸਕਦੀਆਂ ਨੇ।
ਜੀ ਜੀ,
ਸੋ ਜਦੋਂ ਨਤੀਜੇ ਆਏ ਸਨ ਵਿਜੇ ਜੀ 28 ਅਪ੍ਰੈਲ ਨੂੰ, ਉਸ ਰਾਤ ਇਹ ਕਿਹਾ ਗਿਆ ਕਿ ਲਿਬਰਲ ਪਾਰਟੀ ਦੇ ਉਮੀਦਵਾਰ 35 ਵੋਟਾਂ ਨਾਲ ਜਿੱਤੇ ਨੇ। ਉਸ ਤੋਂ ਬਾਅਦ ਇਲੈਕਸ਼ਨਜ਼ ਕੈਨੇਡਾ ਨੇ ਜਦੋਂ ਵੈਲੀਡੇਸ਼ਨ ਪ੍ਰੋਸੈਸ ਆਪਣਾ ਪੂਰਾ ਕੀਤਾ, ਫਿਰ ਕਿਹਾ ਗਿਆ ਕਿ ਬਲਾਕ ਵਾਲੇ 44 ਵੋਟਾਂ ਨਾਲ ਜਿੱਤੇ ਨੇ।
ਜੀ,
ਉਸ ਤੋਂ ਬਾਅਦ ਫਿਰ ਜੁਡੀਸ਼ੀਅਲ ਰੀਕਾਊਂਟ ਹੋਇਆ ਕਿਉਂਕਿ 44 ਵੋਟਾਂ ਦੀ ਮਾਰਜਨ ਵੀ ਬਹੁਤ ਥੋੜੀ ਸੀ, ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋਇਆ। ਫਿਰ ਪਤਾ ਲੱਗਿਆ ਕਿ ਲਿਬਰਲ ਉਮੀਦਵਾਰ 1 ਵੋਟ ਨਾਲ ਜਿੱਤੇ ਨੇ, ਤੇ ਫਿਰ ਬਲਾਕ ਦੇ ਉਮੀਦਵਾਰ ਨੇ ਇਹਦੇ ਖਿਲਾਫ ਅਦਾਲਤ ਦੇ ਵਿੱਚ ਉਹ ਗਏ ਸਨ,
ਕਿਊਬੈਕ ਦੀ ਸੁਪੀਰੀਅਰ ਕੋਰਟ ਗਏ ਪਹਿਲਾਂ। ਕਿਊਬੈਕ ਦੀ ਸੁਪੀਰੀਅਰ ਕੋਰਟ ਨੇ ਉਹਨਾਂ ਦੀ ਜਿਹੜੀ ਅਰਜ਼ੀ ਸੀ ਉਹ ਰਿਜੈਕਟ ਕਰਤੀ, ਉਹਨਾਂ ਨੇ ਕਿਹਾ ਵੀ ਨਹੀਂ ਇਹ ਜਿਹੜਾ ਰਿਜ਼ਲਟ ਹੈ ਠੀਕ ਆ। ਉਹਨਾਂ ਨੇ ਫਿਰ ਵਾਸੂ ਜੀ ਸੁਪਰੀਮ ਕੋਰਟ ਦੇ ਵਿੱਚ ਦਾਅਵਾ ਕਰ ਦਿੱਤਾ। ਸੁਪਰੀਮ ਕੋਰਟ ਦੇ ਵਿੱਚ ਵੀ ਬੜੀ ਇੰਟਰਸਟਿੰਗ ਵੈਸੇ ਇਹ ਜਜਮੈਂਟ ਆਈ ਹੈ, ਇੱਦਾਂ ਘੱਟ ਹੀ ਹੁੰਦਾ ਕਿ ਜਿਸ ਦਿਨ ਮਾਮਲੇ 'ਤੇ ਸੁਣਵਾਈ ਹੋ ਰਹੀ ਹੋਵੇ ਉਸੇ ਦਿਨ ਲੇਟਰ ਇਨ ਦਾ ਡੇ ਸੁਪਰੀਮ ਕੋਰਟ ਆਪਣਾ ਡਿਸੀਜਨ ਦੇ ਦੇਵੇ। 4-3 ਦੇ ਫਰਕ ਨਾਲ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਦਿੱਤਾ ਗਿਆ ਕਿ ਬਿਲਕੁਲ ਜਿਹੜੀ ਜਿਹੜਾ ਇਲੈਕਸ਼ਨ ਆ ਇਹਨੂੰ ਇਹਨੂੰ ਵੋਇਡ ਕੀਤਾ ਜਾਵੇ। ਜਿਹੜੀਆਂ ਰੀਜ਼ਨਿੰਗ, ਕਿਉਂਕਿ ਜਦੋਂ ਜਜਮੈਂਟ ਦਿੱਤੀ ਜਾਂਦੀ ਹੈ ਅਦਾਲਤ ਵੱਲੋਂ ਉਹ ਆਪਣੇ ਕਾਰਨ ਵੀ ਦੱਸਦੇ ਨੇ ਕਿ ਜਜਮੈਂਟ ਦੇ ਕਾਰਨ ਕੀ ਨੇ। ਇਹਨਾਂ ਨੇ ਡਿਸੀਜਨ ਤਾਂ ਉਸੇ ਦਿਨ ਦੇ ਦਿੱਤਾ, ਪਰ ਜਿਹੜੇ ਡਿਸੀਜਨ ਦੇ ਰੀਜ਼ਨਸ ਨੇ, ਰੀਜ਼ਨਿੰਗ ਆ, ਉਹ ਹਜੇ ਐਟ ਅ ਲੇਟਰ ਡੇਟ ਉਹ ਸਾਂਝੀ ਕੀਤੀ ਜਾਏਗੀ। ਪਰ ਮੁੱਕਦੀ ਗੱਲ ਇਹਦੇ ਕਰਕੇ ਇਹ ਆ ਕਿ ਹੁਣ ਜਿਹੜਾ ਉਹ ਇਲੈਕਸ਼ਨ ਉੱਥੇ ਹੋਇਆ ਸੀ ਟੈਰਾਬੋਨ ਵਾਲੀ ਰਾਈਡਿੰਗ ਦੇ ਵਿੱਚ, ਉਹਦੇ ਵਿੱਚੋਂ ਹੁਣ ਉੱਥੇ ਬਾਏ ਇਲੈਕਸ਼ਨ ਕਰਾਉਣਾ ਪੈਣਾ।
ਯਾ, ਪਰ ਜਿਹੜੇ ਜੱਜ ਪੈਨਲ ਦੇ ਉੱਤੇ ਬੈਠੇ ਹੋਏ ਸੀ ਜਿਨ੍ਹਾਂ ਨੇ ਫੈਸਲਾ ਸੁਣਾਇਆ, ਉਹਨਾਂ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ, ਜਿਸ ਤਰ੍ਹਾਂ ਦਾ ਉਹਨਾਂ ਦਾ ਰੌਣ ਰਿਹਾ ਟੂਵਰਡਸ ਦਾ ਗਵਰਨਮੈਂਟ ਲੋਇਰ, ਸੋ ਜਿਹੜੇ ਸਰਕਾਰ ਦੇ ਵਕੀਲ ਸਨ ਉਹਨਾਂ ਨੂੰ ਕਾਫੀ ਟੋਕਦੇ ਰਹੇ ਵਿੱਚ ਰੋਕ ਰੋਕ ਕੇ। ਸੋ ਚੀਫ ਜਸਟਿਸ ਰਿਚਰਡ ਵੈਗਨਰ ਨੇ ਇੱਕ ਪੁਆਇੰਟ 'ਤੇ, ਸੋ ਸਰਕਾਰ ਦੇ ਵਕੀਲ ਨੇ ਕਿਹਾ ਵੀ ਭਾਵੇਂ ਉਹ ਲਿਫਾਫੇ ਦੇ ਉੱਤੇ ਜੇ ਕੋਈ ਪੋਸਟਲ ਕੋਡ ਮਿਸਪ੍ਰਿੰਟ ਹੋ ਗਿਆ ਸੀ ਤੇ ਦੈਟ ਡਿਡ ਨਾਟ ਪ੍ਰੀਵੈਂਟ ਦ ਪਰਸਨ ਫਰੋਮ ਵੋਟਿੰਗ। ਰਿਚਰਡ ਵੈਗਨਰ ਨੇ ਉੱਥੇ ਉਹਨਾਂ ਨੂੰ ਰੋਕਿਆ, ਕਹਿੰਦੇ ਇੱਕ ਮਿੰਟ, ਕਹਿੰਦੇ ਇੱਦਾਂ ਨਹੀਂ ਵੀ ਜ਼ਿੰਮੇਦਾਰੀ, ਕਹਿੰਦੇ ਆਲਰੇਡੀ ਦੇਖੋ ਵੀ ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ ਟਰੱਸਟ ਲੋਕਾਂ ਦਾ ਇਰੋਡ ਹੋ ਰਿਹਾ, ਤੇ ਉਹਦੇ ਵਿੱਚ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਪਾਰਟੀਸੀਪੇਸ਼ਨ ਵਧਾਉਣੀ ਉਹ ਜ਼ਿੰਮੇਵਾਰੀ ਸਰਕਾਰ ਦੀ ਆ, ਉਹ ਵੋਟਰ ਦੀ ਨਹੀਂ। ਸੋ ਕਹਿੰਦੇ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਆਪਣੀ ਜ਼ਿੰਮੇਵਾਰੀ ਦੇ ਵਿੱਚ ਨਾਕਾਮਯਾਬ ਰਹੀ ਹੈ, ਇਸ ਕਰਕੇ ਜਿਹੜਾ ਇਲੈਕਸ਼ਨ ਆ ਇਹਨੂੰ ਅਸੀਂ ਰੱਦ ਕਰ ਰਹੇ ਹਾਂ।
ਇੱਕ ਰਕਸ ਦੇ ਵਿੱਚ ਇਹ ਵੀ ਨਿਕਲਿਆ ਕਿ ਆਮ ਤੌਰ 'ਤੇ ਕੀ ਹੁੰਦਾ ਕਿ ਦੇਖੋ ਜੇ ਕੋਈ ਗੁੱਡ ਫੇਥ ਦੇ ਵਿੱਚ ਕੋਈ ਗਲਤੀ ਹੋ ਗਈ ਯਾਰ ਕਿਸੇ ਨੇ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ, ਵੀ ਉਹਨੂੰ ਤੁਸੀਂ ਇੱਦਾਂ ਪੀਨਲਾਈਜ਼ ਨਾ ਕਰੋ ਜਾਂ ਉਹਨੂੰ ਤੁਸੀਂ ਉੱਦਾਂ ਨਾ ਵੇਖੋ ਵੀ ਫਰੋਡ ਹੋਇਆ। ਅਦਾਲਤ ਨੇ ਕਲੀਅਰ ਕਰਤਾ ਵੀ ਭਾਵੇਂ ਫਰੋਡ ਕਰਕੇ ਇਹੋ ਜਿਹੀ ਸਥਿਤੀ ਉਤਪੰਨ ਹੋਈ ਹੋਵੇ ਜਾਂ ਕਿਸੇ ਦੇ ਵੈਸੇ ਹੀ ਗੁੱਡ ਫੇਥ ਐਰਰ ਕਰਕੇ ਵੀ ਵੈਸੇ ਹੀ ਕਿਸੇ ਤੋਂ ਹਿਊਮਨ ਐਰਰ ਹੋ ਗਿਆ ਕਿ ਗਲਤੀ ਤਾਂ ਗਲਤੀ ਆ, ਅਤੇ ਉਸ ਗਲਤੀ ਕਰਕੇ ਜੋ ਉਸ ਇਲੈਕਸ਼ਨ ਰਿਜ਼ਲਟ ਦੀ ਜੋ ਸੈਂਕਟੀ ਆ ਤੁਸੀਂ ਉਹਨੂੰ ਨਹੀਂ ਜਸਟੀਫਾਈ ਕਰ ਸਕਦੇ। ਸੋ ਇਸ ਕਰਕੇ ਉਹਨਾਂ ਨੇ ਹੁਣ ਬਸ ਵੀ ਤਿੰਨ ਸੀਟਾਂ ਹੋ ਗਈਆਂ ਖਾਲੀ,
ਹਾਂਜੀ
ਦੋ ਟੋਰੋਂਟੋ ਵਾਲੀਆਂ ਨੇ, ਬਿਲ ਬਲੇਅਰ ਦੀ ਸੀਟ ਆ, ਇੱਕ ਕ੍ਰਿਸਟੀਆ ਫਰੀਡਨ ਵਾਲੀ ਸੀਟ ਆ, ਇੱਕ ਸੀਟ ਆਹ ਵਾਲੀ ਹੋ ਗਈ ਜਿਹੜੀ ਹੁਣ ਟੈਰਾਬੋਨ ਵਾਲੀ, ਇੱਥੇ ਬਾਏ ਇਲੈਕਸ਼ਨ ਕਰਾਉਣਾ ਪੈਣਾ। ਫਿਰ ਹੋ ਸਕਦਾ ਉਹ ਨੇਟ ਅਰਸਕਿਨ ਸਮਿਥ ਆਉਂਦੇ ਸਮੇਂ 'ਚ ਉਹ ਵੀ ਰਿਜ਼ਾਈਨ ਕਰ ਦੇਣ, ਜੋਨਾਥਨ ਵਿਲਕਿਨਸਨ ਦਾ ਨਾਮ ਆਉਂਦਾ ਕਿ ਹੋ ਸਕਦਾ ਇਹਨਾਂ ਨੂੰ ਵੀ ਬ੍ਰਸਲਸ ਭੇਜਿਆ ਜਾਵੇ। ਸੋ ਵਾਸੂ ਜੀ ਪੰਜ ਸੀਟਾਂ ਅਸੈਂਸ਼ਲੀ ਬਾਏ ਇਲੈਕਸ਼ਨ ਇੱਥੇ ਕਰਾਉਣ ਦੀ ਲੋੜ ਪੈ ਸਕਦੀ ਹੈ।
ਫਿਰ ਉਹੀ ਸਵਾਲ ਵੀ ਕੀ ਮਾਰਕ ਕਾਰਨੀ ਇਹ ਕਹਿ ਸਕਦੇ ਨੇ ਵੀ ਪੰਜ ਸੀਟਾਂ 'ਤੇ ਤਾਂ ਬਾਏ ਇਲੈਕਸ਼ਨ ਕਰਾਉਣਾ ਹੀ ਪੈਣਾ,
ਸਾਰਾ ਹੀ ਕਰਾ ਲਓ,
ਇਸ ਤੋਂ ਬਗੈਰ ਸਾਰਾ ਹੀ ਕਰਾ ਲਓ।
ਅਤੇ ਖਬਰ ਅਜੇ ਵੀ ਆਉਂਦੀ ਪਈ ਆ ਕਿ ਅਰਲੀ ਇਲੈਕਸ਼ਨ ਐਂਟੀਸਪੇਟ ਕਰਦੇ ਹੋਏ ਕੰਜ਼ਰਵੇਟਿਵਸ ਨੇ ਆਲਰੇਡੀ ਵਾਸੂ ਜੀ ਘੱਟੋ ਘੱਟ 16 ਰਾਈਡਿੰਗਸ ਦੇ ਵਿੱਚ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਉਹ ਹੁਣ ਲਗਭਗ ਆਪਣੀ ਫਾਈਨਲਾਈਜ਼ ਕਰ ਲਈ ਹੋਈ ਆ। ਸੋ ਆਲਰੇਡੀ ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਫੀਲਡ ਕਰਨ ਦਾ ਜਿਹੜਾ ਕੰਮ ਆ ਕੰਜ਼ਰਵੇਟਿਵਸ ਕਰਦੇ ਪਏ ਨੇ।
ਸੋ ਜਿਹੜੀਆਂ ਤਿੰਨ ਸੀਟਾਂ ਹੁਣ ਖਾਲੀ ਹੋਈਆਂ ਨੇ ਜਿੱਥੋਂ ਬਾਏ ਇਲੈਕਸ਼ਨ ਹੋਣਾ
ਜੀ,
ਉਹਨਾਂ ਦੇ ਨਾਲ ਸਰਕਾਰ ਦੀ ਜਿਹੜੀ ਕਹਿ ਲਓ ਵੀ ਜਿਹੜਾ ਘਾਟਾ ਹੈ ਫਰੋਮ ਮਜੋਰਿਟੀ ਉਹ 4 ਸੀਟਾਂ ਪਿੱਛੇ ਹੋ ਗਏ ਹੁਣ
ਜੀ।
ਸੋ ਹਾਊਸ ਦੇ ਵਿੱਚ ਸੀਟਾਂ ਸਰਕਾਰ ਦੀਆਂ 168 ਹੋ ਗਈਆਂ।
ਯੈਸ, ਸੋ ਕੀ NDP ਵਾਸਤੇ ਓਪਰਚੁਨਿਟੀ ਹੋ ਸਕਦੀ ਆ?
ਸਾਰੇ ਜੋੜ ਤੋੜ ਕਰਕੇ ਦੋ ਕੰਜ਼ਰਵੇਟਿਵਸ ਦੇ ਇੱਧਰ ਆਉਣ ਤੋਂ ਬਾਅਦ ਵੀ ਸੀਟਾਂ ਵੱਧ ਕੇ 171 ਹੀ ਹੋਈਆਂ ਸਨ,
ਹੁਣ ਤਿੰਨ ਘੱਟ
ਗਈਆਂ, 171 ਦੇ ਵਿੱਚੋਂ ਤਿੰਨ ਮੰਨਫੀ ਹੋ ਗਈਆਂ ਨੇ, ਸੋ 168 ਤੇ ਆ ਗਏ ਨੇ
ਜੀ।
ਸੋ 4 ਸੀਟਾਂ ਘੱਟ ਨੇ ਮੈਜੋਰਿਟੀ ਤੋਂ
ਜੀ। ਸੋ ਦੇਖਦੇ ਹਾਂ ਕਿ, ਪਰ ਇੰਟਰਸਟਿੰਗ ਗੱਲ ਆ, ਇਹ ਕਿਸੇ ਨੇ ਐਂਟੀਸਪੇਟ ਨਹੀਂ ਸੀ ਕੀਤਾ, ਪਰ ਜਿਹੜੀ ਇਹ ਜਿਹੜੇ ਲਿਬਰਲ MP ਨੇ ਟੈਟੀਆਨਾ ਔਗਸਟ, ਇਹ ਵਾਸੂ ਜੀ 23-24 ਸਾਲ ਦੀ ਉਮਰ ਹੈ ਇਹਨਾਂ ਦੀ, ਜਿਹੜੀ ਮਾਰਕ ਕਾਰਨੀ ਦੀ ਯੂਥ ਕੌਕਸ ਆ ਉਹਨਾਂ ਦਾ ਇਹ ਹਿੱਸਾ ਨੇ। ਹੁਣ ਸਵਾਲ ਇਹ ਬਣਦਾ ਕਿ ਜਿਹੜੀ ਇਹਨੂੰ ਤਨਖਾਹ ਮਿਲੀ ਆ ਸਿੰਸ ਦੀ ਇਲੈਕਸ਼ਨ ਵਿਨ ਅਨਟਿਲ ਨਾਓ, ਇਲੈਕਸ਼ਨ ਤਾਂ ਅਵੋਇਡ ਹੋ ਗਿਆ,
ਪਰ ਉਹਨਾਂ ਨੇ ਆਪਣੀ ਸੇਵਾ ਤਾਂ ਨਿਭਾਈ ਆ,
ਸੇਵਾ ਤਾਂ ਨਿਭਾਈ ਆ।
ਸੋ ਇਹ ਕੈਨੇਡਾ ਹੈ, ਇੱਥੇ ਪੈਸੇ ਵਾਪਸ ਤਾਂ ਨਹੀਂ ਲੈਂਦੇ ਹੁੰਦੇ, ਦੇ ਦਿੰਦੇ ਹੁੰਦੇ। ਸੋ ਇਹਦੇ 'ਚ ਵਿਜੇ ਦੀ ਹੁਣ ਜਿਹੜੀਆਂ ਤਿੰਨ ਸੀਟਾਂ ਖਾਲੀ ਹੋਈਆਂ, ਇਹਨਾਂ 'ਚੋਂ 2 ਸੀਟਾਂ ਜਿਹੜੀਆਂ ਓਨਟੈਰੀਓ ਵਾਲੀਆਂ
ਜੀ,
ਸੋ ਉਹ ਤਾਂ ਮੰਨਿਆ ਜਾਂਦਾ ਵੀ ਲਿਬਰਲਸ ਦੀਆਂ ਸੇਫ ਸੀਟਾਂ ਹੈਗੀਆਂ ਨੇ।
ਇਸ ਸੀਟ 'ਤੇ ਖਤਰਾ ਹੋ ਸਕਦਾ,
ਇਸ ਸੀਟ 'ਤੇ ਖਤਰਾ ਹੋ ਸਕਦਾ ਕਿਉਂਕਿ ਅਰਲੀ 90s ਤੋਂ ਇਹ ਸੀਟ ਜ਼ਿਆਦਾਤਰ ਬਲੋਕ ਦੇ ਕੋਲ ਰਹੀ ਆ
ਜੀ ਜੀ,
ਅਤੇ ਇਸ ਸਿਲੈਕਸ਼ਨ ਤੋਂ ਪਹਿਲਾਂ ਵੀ ਇਨਕਮਬੈਂਟ ਬਲੋਕ ਵਾਲੇ ਸਨ।
ਅਤੇ ਜੇ ਇਸ ਵੇਲੇ ਦੇ ਤੁਸੀਂ ਸਰਵੇ ਵਗੈਰਾ ਵੇਖੋ ਤਾਂ ਬਲੋਕ ਦੀ ਉਸ ਇਲਾਕੇ ਦੇ ਵਿੱਚ ਟੈਰਾਬੋਨ ਦੀ ਰਾਈਡਿੰਗ ਦੇ ਵਿੱਚ ਜਿਹੜੀ ਮਕਬੂਲੀਅਤ ਆ ਸਰਵੇ ਜੇ ਕਹਿੰਦੇ ਨੇ ਲਿਬਰਲਸ ਨਾਲੋਂ ਜ਼ਿਆਦਾ ਹੈ।
ਹਾਂ
ਚਲੋ ਖੈਰ ਵੇਖਦੇ ਹਾਂ ਮਾਸਟਰ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ।